हरियाणा के अंदर हमारी सरकार आ रही है। 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी
है।
ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੋਲੀਟਿਕਸ ਪੰਜਾਬ 770 AM ਦੇ ਉੱਤੇ ਟੋਰਾਂਟੋ ਦੇ ਵਿੱਚ ਅਤੇ ਅੱਜ ਦਾ ਇਸ ਪ੍ਰੋਗਰਾਮ ਦੇ ਵਿੱਚ ਮੈਂ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੁਹਾਡੇ ਨਾਲ ਗੱਲਬਾਤ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਰਾਂਗੇ। ਨਾਲ ਮੇਰੇ ਸੁਖਦੇਵ ਸਿੰਘ ਗਿੱਲ, ਜਾਣੇ ਪਹਿਚਾਣੇ ਰੇਡੀਓ ਹੋਸਟ, ਅਤੇ ਨਾਲ ਭੁਪਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਵੀ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਿਰਕਤ ਕਰਨਗੇ। ਗੱਲਬਾਤ ਮੁੱਦਿਆਂ 'ਤੇ ਹੋਊਗੀ, ਜਿਹੜੇ ਮੁੱਦੇ ਪੰਜਾਬ ਦੇ ਨਾਲ ਸੰਬੰਧਿਤ ਹੁੰਦੇ ਨੇ, ਭਾਵੇਂ ਉਹ ਕੋਈ ਵੀ ਕੌਮਾਂਤਰੀ ਮੁੱਦਾ ਹੋਵੇ। ਆਖਿਰਕਾਰ ਸਾਰੀ ਦੁਨੀਆ, ਜਦੋਂ ਅਸੀਂ ਗਲੋਬਲ ਵਿਲੇਜ ਬਣਨ ਦੀ ਗੱਲ ਕਰਦੇ ਹਾਂ, ਅਸੀਂ ਕਹਿੰਦੇ ਹਾਂ ਦੁਨੀਆ ਗਲੋਬਲ ਵਿਲੇਜ ਬਣ ਗਈ ਆ, ਅਤੇ ਫਿਰ ਗਲੋਬਲ ਦੀਆਂ ਜਿਹੜੀਆਂ ਨੇ ਪ੍ਰੋਬਲਮਾਂ ਉਹ ਵੀ ਸਾਡੀਆਂ ਪ੍ਰੋਬਲਮਾਂ ਬਣ ਗਈਆਂ ਨੇ। ਗਲੋਬਲ ਦਾ ਦੁੱਖ, ਗਲੋਬਲੀ ਗਲੋਬਲਾਈਜੇਸ਼ਨ ਦੇ ਵਿੱਚ ਜੋ ਗਲੋਬਲ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹ ਪੰਜਾਬ ਨੂੰ ਵੀ ਫੇਸ ਕਰਨੀਆਂ ਪੈਣਗੀਆਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਪੋਂਸਰਸ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ ਅਕਾਲ ਟਰੱਕ ਲੂਬ, ਜਿਨ੍ਹਾਂ ਕੋਲ ਟਰੱਕ ਵਾਸ਼, ਓਇਲ ਚੇਂਜ, ਨਵੇਂ ਅਤੇ ਪੁਰਾਣੇ ਜਿਹੜੇ ਟਾਇਰਸ ਮਿਲਣਗੇ। 7 ਦਿਨ ਖੁੱਲ੍ਹੇ ਨੇ, ਕਾਲ ਕਰ ਸਕਦੇ ਹੋ 905-565-1100। ਮਾਲਟਨ ਗੁਰਦੁਆਰਾ ਸਾਹਿਬ ਦਾ ਧੰਨਵਾਦ, ਉਹਨਾਂ ਵੱਲੋਂ ਸਾਡਾ ਪ੍ਰੋਗਰਾਮ ਅੱਜ ਦਾ ਸਪੋਂਸਰ ਕੀਤਾ ਗਿਆ। ਸਿੱਖਸ ਫੋਰ ਜਸਟਿਸ, ਮਨੁੱਖੀ ਅਧਿਕਾਰ ਸੰਸਥਾ, ਜਿਨ੍ਹਾਂ ਵੱਲੋਂ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਲੱਗਣ ਜਾ ਰਿਹਾ ਆ। ਇਟਲੀ, UK ਅਤੇ ਸਵਿਟਜ਼ਰਲੈਂਡ ਤੋਂ ਬਾਅਦ ਕੈਨੇਡਾ ਬਣੂਗਾ ਚੌਥਾ ਮੁਲਕ ਜਿੱਥੇ ਪੈਣਗੀਆਂ 18 ਸਤੰਬਰ ਨੂੰ ਖਾਲਿਸਤਾਨ ਦੀਆਂ ਵੋਟਾਂ। ਅਗਲੇ ਸਾਡੇ ਸਪੋਂਸਰ ਨੇ ਫਾਸਟ ਲੈਂਡ ਟਰੱਕਰਸ, ਤੁਹਾਨੂੰ ਜੌਬ ਚਾਹੀਦੀ ਆ, ਦੇ ਨੀਡ ਡਰਾਈਵਰਸ, ਕਾਲ ਕਰ ਸਕਦੇ ਹੋ 416-897-5017। ਜੇ ਤੁਸੀਂ ਆਪਣਾ ਟਰੱਕ ਖਰੀਦਣਾ ਆ, ਲੀਜ਼ 'ਤੇ ਲੈਣਾ ਆ, ਅਤੇ ਟਾਰਗੇਟ ਟਰੱਕ ਸੇਲ ਨੂੰ ਕਾਲ ਕਰ ਸਕਦੇ ਹੋ 905-565-4748। ਜੇ ਤੁਹਾਡਾ ਫੋਨ ਟੁੱਟ ਗਿਆ ਆ, ਫੋਨ, ਟੈਬਲੇਟ, ਕੰਪਿਊਟਰ 'ਚ ਪ੍ਰੋਬਲਮ ਆ ਗਈ ਆ, ਵਾਇਰਸ ਆ ਗਈ ਆ, ਪਾਣੀ ਪੈ ਗਿਆ ਆ, ਸੈੱਲ ਕਰਨਾ, ਟ੍ਰੇਡ ਕਰਨਾ, ਰਿਪੇਅਰ ਕਰਨਾ, ਨੌਮੀ ਵਾਇਰਲੈੱਸ ਨੂੰ ਤੁਸੀਂ ਕਾਲ ਕਰ ਸਕਦੇ ਹੋ 416-904-8074। ਸੋ ਅੱਜ ਦੀ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਸੁਖਦੇਵ ਸਿੰਘ ਹੋਰਾਂ ਨੂੰ ਕਹੂੰਗਾ ਜੀ, ਫਤਿਹ ਸਾਂਝੀ ਕਰ ਲੈਣ।
ਸਾਰੇ ਹੀ ਪੋਲੀਟਿਕਸ ਪੰਜਾਬ ਸੁਣ ਰਹੇ ਸਰੋਤਿਆਂ ਨੂੰ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਢਿੱਲੋਂ ਸਾਹਿਬ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ,
ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਅਸੀਂ ਪ੍ਰੋਗਰਾਮ ਦੀ ਖਾਸ ਗੱਲਬਾਤ ਜਿਹੜੀ ਮੈਂ ਕਰਨੀ ਚਾਹੁੰਦਾ ਹਾਂ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ, ਤੁਸੀਂ ਕਾਲ ਵੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ, ਤੁਹਾਡੀ ਕਿਸੇ ਤਰ੍ਹਾਂ ਦੀ ਵਿਚਾਰਧਾਰਾ ਆ, ਤੁਸੀਂ ਸਹਿਮਤੀ ਅਸਹਿਮਤੀ ਹਮੇਸ਼ਾ ਹੀ ਬਣੀ ਰਹਿੰਦੀ ਆ। ਇਸ ਗੱਲ ਦਾ ਹਮੇਸ਼ਾ ਖਿਆਲ ਰੱਖੀਦਾ ਵੀ ਵਿਚਾਰ ਸਾਰਿਆਂ ਦੇ ਜਿਹੜੇ ਸੱਭਿਅਕ ਭਾਸ਼ਾ ਦੇ ਵਿੱਚ ਹੋਣ। ਤੁਸੀਂ ਕਾਲ ਕਰ ਸਕਦੇ ਹੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸੋ ਜਿਹੜੀ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਮੁੱਦਾ ਖਾਸ ਮੈਂ ਲੈ ਕੇ ਆਇਆ ਜਿਹੜੀ ਕਿ ਮੀਡੀਆ ਦੇ ਉੱਤੇ ਆ, ਕਿਸ ਤਰੀਕੇ ਦੇ ਨਾਲ ਮੀਡੀਏ ਨੂੰ ਸਮੇਂ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ, ਜਦੋਂ ਲੱਗਦਾ ਵੀ ਕੋਈ ਪੱਤਰਕਾਰ ਕਿਸੇ ਇੱਕ ਇਸ਼ੂ ਦੇ ਉੱਤੇ ਉਸ ਦੀ ਸੁਰ ਸਰਕਾਰ ਦੀ ਪਾਲਿਸੀ ਦੇ ਨਾਲ ਨਹੀਂ ਮਿਲਦੀ, ਅਤੇ ਕਿਸ ਤਰੀਕੇ ਦੇ ਨਾਲ ਫਿਰ ਮੀਡੀਆ ਮੀਡੀਆ ਪੱਤਰਕਾਰਾਂ ਨੂੰ ਜਿਹੜਾ ਉਹ ਉਲਝਾਇਆ ਜਾਂਦਾ, ਉਹਨਾਂ ਨੂੰ ਘੜੀਸਿਆ ਜਾਂਦਾ, ਇਹ ਕਾਫੀ ਕੁਛ ਆਪਾਂ ਨੂੰ ਦੇਖਣ ਨੂੰ ਮਿਲਿਆ। ਅਤੇ ਦੂਜੇ ਪਾਸੇ ਕੁਛ ਮੀਡੀਆ ਐਸਾ ਹੁੰਦਾ ਜਿਹੜਾ ਸਰਕਾਰ ਦੀ ਸੁਰ 'ਚ ਸੁਰ ਮਿਲਾਉਂਦਾ, ਉਹਦੀ ਪਾਲਿਸੀ ਸਰਕਾਰ ਦੇ ਨਾਲ ਸਹਿਮਤੀ ਦੀ ਹੁੰਦੀ ਹੈ, ਸਹਿਮਤੀ ਸਹਿਮਤੀ ਬਣੀ ਰਹਿੰਦੀ ਹੈ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਨੇ ਅੱਜ ਦੇ ਇਸ ਪ੍ਰੋਗਰਾਮ ਦੀ ਗੱਲਬਾਤ ਮੀਡੀਏ ਦੇ ਮੁੱਦੇ ਦੇ ਉੱਤੇ ਮੈਂ ਕਰਨੀ ਚਾਹਾਂਗਾ, ਪਰ ਮੈਂ ਕੈਨੇਡਾ ਆਉਣ ਤੋਂ ਪਹਿਲਾਂ ਮੈਂ ਪੰਜਾਬ ਜਾਣਾ ਚਾਹੁੰਦਾ। ਸੁਖਦੇਵ ਸਿੰਘ ਜੀ, ਅਸੀਂ ਪੰਜਾਬ ਜਾਣਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਮੈਂ ਦੇਖਿਆ ਇੱਕ ਮੀਡੀਆ ਪਰਸੈਪਸ਼ਨ ਜਿਹੜੀ ਆ ਬਣਦੀ ਆ ਕਿਸੇ ਮੁੱਦੇ ਨੂੰ ਲੈ ਕੇ, ਉਹ 'ਚ ਖਿਆਲ ਰੱਖਿਆ ਜਾਂਦਾ ਵੀ ਜਿਹੜੀ ਸਰਕਾਰ ਦੀ ਪਾਲਿਸੀ ਸਰਕਾਰ ਦੇ ਇੰਟਰਸਟ ਦੇ ਅਨੁਕੂਲ ਹੋਵੇ, ਖਿਲਾਫ਼ ਨਾ ਹੋਵੇ। ਜਦੋਂ ਕੋਈ ਕਿਸਾਨ ਸੂਸਾਈਡ ਕਰਦਾ ਆ ਅਤੇ ਅਕਸਰ ਉਹਦੇ ਭੋਗ ਦੇ ਉੱਤੇ ਜਾਂ ਉਸ ਦੇ ਬਾਰੇ ਕੋਈ ਮੀਡੀਆ 'ਚ ਅਸੀਂ ਖਬਰ ਸੁਣਦੇ ਹਾਂ ਅਤੇ ਮੀਡੀਆ ਕਹਿੰਦਾ ਵੀ ਇਸ ਨੇ ਲੋਨ ਲੈ ਲਿਆ ਸੀ, ਲੋਨ ਮੋੜ ਨਹੀਂ ਸਕਿਆ, ਇਹਨੇ ਮੋਟਰਸਾਈਕਲ ਲੈ ਲਿਆ ਸੀ, ਕੁੜੀ ਦਾ ਵਿਆਹ ਕਰਤਾ ਸੀ, ਪੈਸੇ ਕਰਜ਼ਾ ਚੜ੍ਹ ਗਿਆ, ਮੋੜ ਨਹੀਂ ਸਕਿਆ ਅਤੇ ਇਹਨੇ ਸੂਸਾਈਡ ਕਰ ਲਈ, ਵਿਕਟਿਮ ਕਲਪਰੇਟ ਬਣਾ ਦਿੱਤਾ ਜਾਂਦਾ ਹੈ ਮੀਡੀਆ ਵੱਲੋਂ ਹੀ। ਕੋਈ ਨਹੀਂ ਕਹਿੰਦਾ ਜੀ ਇਹਦੀ 2 ਸਾਲ ਦੀ ਫਸਲ ਦੀ ਅਦਾਇਗੀ ਕਿਉਂ ਨਹੀਂ ਹੋਈ, ਇਸ ਦੀ ਫਸਲ ਦੀ ਅਦਾਇਗੀ ਕਿਉਂ ਨਹੀਂ ਹੋਈ, ਸਮੇਂ ਸਿਰ ਇਹਦੀਆਂ ਫਸਲਾਂ ਕਿਉਂ ਨਹੀਂ ਚੱਕੀਆਂ ਗਈਆਂ, ਜਾਂ ਇਹਨਾਂ ਦੀ ਫਸਲਾਂ ਦੇ ਲਈ ਇਹਨੂੰ ਲੋੜੀਂਦਾ ਜਿਹੜਾ ਇਹਦਾ ਨਹਿਰੀ ਪਾਣੀ ਪੰਜਾਬ ਦਾ ਹੱਕ ਆ ਉਸ ਨੂੰ ਦੇਣ ਦੀ ਬਜਾਏ ਉਹ ਡੈਜ਼ਰਟ ਸਟੇਟ ਲੋਅਰ ਰਿਪੇਰੀਅਨ ਨੋਨ ਰਿਪੇਰੀਅਨ ਜਿਹੜੀ ਸਟੇਟ ਆ ਜਿਹਦਾ ਕੋਈ ਲੈਣ ਦੇਣ ਨਹੀਂ ਹੈ ਉਹਨੂੰ ਜਾ ਰਿਹਾ, ਅਤੇ ਇਹ ਕਿਸਾਨ ਧਰਤੀ ਦੇ ਹੇਠੋਂ ਪਾਣੀ ਕੱਢਦਾ ਡੀਜ਼ਲ ਫੂਕ ਕੇ, ਐਕਸਪੈਂਸ ਲੈ ਕੇ ਲੱਗਦੇ ਨੇ ਡੀਜ਼ਲ ਲੈਣ ਲਈ। ਸੋ ਜਿਹੜੀਆਂ ਇੱਕ ਪੱਖ ਸੋਚਣ ਵਾਲਾ ਹੁੰਦਾ ਇੱਕ ਕਿਸਾਨ ਦੀ ਸੂਸਾਈਡ ਦੇ ਉੱਤੇ, ਉਹ ਮੀਡੀਆ ਟ੍ਰਾਇਲ ਦੇ ਵਿੱਚ ਵਿਕਟਮ ਕਲਪਰੇਟ ਬਣ ਜਾਂਦਾ, ਸਾਰਾ ਕਸੂਰ ਉਹਦਾ ਹੀ ਕੱਢ ਦਿੱਤਾ ਜਾਂਦਾ ਆ। ਸੋ ਉੱਥੇ ਮੈਂ ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਪੰਜਾਬ ਪੁਲਿਸ ਨੇ ਕਿਹਾ ਜੀ ਅਸੀਂ 2205 ਬੰਦੇ ਨਸ਼ਾ ਵੇਚਦੇ ਜਿਹੜੇ ਨੇ ਫੜ ਲਏ ਨੇ, ਪਰ ਨਸ਼ੇ ਦੇ ਨਾਲ ਮਰਨ ਵਾਲਿਆਂ ਦੀ ਖਬਰਾਂ ਰੋਜ਼ ਛਪਦੀਆਂ ਨੇ, ਉਹ ਕਿਹੜੇ ਬੰਦੇ ਨੇ ਕਿਹੜੇ ਨਸ਼ਾ ਵੇਚਣ ਵਾਲੇ ਫੜੇ ਨੇ ਆਈ ਡੋਂਟ ਨੋ, ਜਦੋਂ ਲੋਕ ਅੱਜ ਵੀ ਨਸ਼ੇ ਨਾਲ ਮਰਦੇ ਨੇ। ਕੱਲ੍ਹ ਇੱਕ ਨੌਜਵਾਨ 15 ਸਾਲਾਂ ਦਾ ਮਰਿਆ ਅਤੇ ਅਖਬਾਰ ਮੀਡੀਆ ਨੇ ਖਬਰ ਲਾਈ ਅਤੇ ਉਹਨਾਂ ਨੇ ਕਿਹਾ ਜੀ ਦੋਸਤਾਂ ਦੇ ਕਹਿਣ 'ਤੇ ਲਾਇਆ ਸੀ ਟੀਕਾ, ਹੋ ਗਈ ਮੌਤ ਨਸ਼ੇ ਦਾ ਟੀਕਾ। ਹੁਣ ਗੱਲ ਇਹ ਆਉਂਦੀ ਹੈ ਵੀ ਉਸ ਨਸ਼ੇ ਦੀ ਅਵੇਲੇਬਿਲਟੀ ਕਿਹਨੇ ਕਰਵਾਈ ਆ, ਜਾਂ ਉਹ ਨਸ਼ਾ ਜਿਹੜੀਆਂ ਸਰਕਾਰਾਂ ਨੇ ਉਸ ਨੂੰ ਵਿਕਣ ਤੋਂ ਰੋਕਣਾ ਸੀ ਉਸ ਦੀ ਭੂਮਿਕਾ ਉਸ ਖਬਰ ਦੀ ਹੈੱਡਲਾਈਨ 'ਚ ਲੁਕੋ ਦਿੱਤੀ ਗਈ ਆ। ਉਹ ਪੁਲਿਸ ਜਿਸ ਨੇ ਉਸ ਨੂੰ ਕੰਟਰੋਲਡ ਕਰਨਾ ਸੀ ਉਸ ਦੀ ਖਬਰ ਦੇ ਵਿੱਚ ਉਹ ਹੈੱਡਲਾਈਨ 'ਚ ਉਹ ਛੋਟੇ ਅੱਖਰਾਂ 'ਚ ਵੱਡੇ ਅੱਖਰਾਂ 'ਚ ਮੋਟੇ ਅੱਖਰਾਂ 'ਚ ਕਿਤੇ ਵੀ ਨਹੀਂ, 15 ਸਾਲ ਦਾ ਨੌਜਵਾਨ ਮਰਨ ਵਾਲਾ ਅਤੇ ਦੋਸਤਾਂ ਦੇ ਉੱਤੇ ਕਹਿਣ 'ਤੇ ਲਾਇਆ ਸੀ ਟੀਕਾ, ਅਤੇ ਹੋ ਗਈ ਜੀ ਮੀਡੀਆ ਟ੍ਰਾਇਲ। ਜਿਹੜੇ ਜਿਨ੍ਹਾਂ ਨੇ ਸਰਕਾਰਾਂ ਨੇ ਜਿਨ੍ਹਾਂ ਨੇ ਰੋਕਣਾ ਆ, ਲੋਕ ਆਪਾਂ ਨੇ ਬਥੇਰੀ ਵਾਰ ਦੇਖੇ ਨੇ ਕਹਿੰਦੇ ਵੀ ਦੁਹਾਈ ਪਾ ਰਹੇ ਨੇ ਫਲਾਣਾ ਪੁਲਿਸ ਵਾਲਾ ਨਸ਼ੇ ਵੇਚਦਾ, ਫਲਾਣਾ ਮੰਤਰੀ ਨਸ਼ੇ ਵੇਚਦਾ, ਕੋਈ ਹੁੰਦੀ ਨਹੀਂ, ਇੱਕ ਮੀਡੀਆ ਟ੍ਰਾਇਲ ਆ। ਸੁਖਦੇਵ ਸਿੰਘ ਕੀ ਕਹਿਣਾ?
ਹਾਂਜੀ, ਇੱਕ ਤਾਂ ਉਹ ਮੀਡੀਆ ਜਿਹੜਾ ਕਹਿ ਲਓ ਵੀ ਸਰਕਾਰ ਦੀ ਪੈਰ ਵਿੱਚ ਪੈਰ ਅਤੇ ਨਾਲ ਉਹਨਾਂ ਦੀ ਸੁਰ ਨਾਲ ਸੁਰ ਮਿਲਾ ਕੇ ਚੱਲਦਾ ਅਤੇ ਸਰਕਾਰੀ ਪੀ ਆਰ ਕਰਦਾ। ਹਾਂਜੀ, ਕਈ ਵਾਰੀ ਉਹ ਪੱਤਰਕਾਰ ਵੀ ਖਰੀਦੇ ਜਾਂਦੇ ਨੇ ਅਖਬਾਰ ਅਤੇ ਸਰਕਾਰ। ਮੇਰੇ ਖਿਆਲ 'ਚ ਬਹੁਤ ਸਮਾਂ ਪਹਿਲਾਂ ਅਮੈਰੀਕਾ ਦੇ ਇੱਕ ਪ੍ਰੈਜ਼ੀਡੈਂਟ ਨੂੰ ਪੁੱਛਿਆ ਗਿਆ ਸੀ ਕਿ ਸਰਕਾਰ ਅਤੇ ਅਖਬਾਰ, ਹਾਂਜੀ ਨਿਊਜ਼ ਪੇਪਰ ਉਸ ਸਮੇਂ ਹੁੰਦੇ ਸੀ, ਹੁਣ ਤਾਂ ਸਾਰਾ ਕੁਛ ਆ ਗਿਆ ਜੀ, ਬਈ ਸਰਕਾਰ ਵੀ ਇੰਡੀਪੈਂਡੈਂਟ ਹੋਣੀ ਚਾਹੀਦੀ, ਮੀਡੀਆ ਵੀ ਇੰਡੀਪੈਂਡੈਂਟ ਹੋਣਾ ਚਾਹੀਦਾ। ਜੇ ਮੀਡੀਆ ਸਰਕਾਰ ਦੇ ਦਬਾਅ ਥੱਲੇ ਆ ਫਿਰ ਵੀ ਗੱਲ ਨਹੀਂ ਬਣਦੀ, ਜੇ ਸਰਕਾਰ ਜਿਹੜੀ ਆ ਉਹ ਸਿਰਫ ਮੀਡੀਆ ਦੇ ਦਬਾਅ ਥੱਲੇ, ਜਾਂ ਜਿਵੇਂ ਫੋਰ ਐਗਜ਼ਾਮਪਲ ਕਿਸੇ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਹੁੰਦੀ ਆ, ਵਿਰੋਧੀ ਧਿਰ ਵੀ ਜਿਹੜੀ ਧਿਰ ਰਾਜ ਕਰ ਰਹੀ ਹੁੰਦੀ ਆ ਉਹਨੂੰ ਅਕਾਊਂਟੇਬਲ ਬਣਾਉਂਦੇ ਨੇ ਵੀ ਆਹ ਇਸ਼ੂ ਜਿਹੜੇ ਤੁਸੀਂ ਲੈ ਕੇ ਆਉਣੇ ਸੀ। ਹੁਣ ਪੰਜਾਬ ਦੇ ਮੀਡੀਆ ਦੀ ਗੱਲ ਕਰ ਲਓ ਜਾਂ ਭਾਰਤ ਦੇ ਮੀਡੀਆ ਦੀ ਗੱਲ ਕਰ ਲਓ, ਭਾਰਤ ਦਾ ਮੀਡੀਆ ਮੋਦੀ ਗੋਦੀ ਮੀਡੀਆ ਬਣ ਚੁੱਕਾ ਅਤੇ ਪੰਜਾਬ ਦਾ ਮੀਡੀਆ ਇਸ ਸਮੇਂ KG ਮੀਡੀਆ ਬਣ ਚੁੱਕਾ। ਜੇ ਗੱਲ ਘੱਟ ਹੁੰਦੀ ਆ, ਤਰੱਕੀ ਘੱਟ ਹੁੰਦੀ ਆ ਅਤੇ ਉਹਦੀ PR ਵੱਧ ਕੀਤੀ ਜਾਂਦੀ ਆ, ਬੇਸ਼ੱਕ ਉਹ ਭਗਵੰਤ ਮਾਨ ਵਾਲਾ ਮੁੱਦਾ ਜਾਂ ਪਹਿਲੀਆਂ ਸਰਕਾਰਾਂ ਵਾਲਾ ਮੁੱਦਾ ਸੀ, ਕੋਈ ਬੜਾ ਫਰਕ ਨਹੀਂ ਪੈਂਦਾ। ਜੇ ਤੁਸੀਂ ਕਾਂਗਰਸ ਦੇ ਸਮੇਂ ਦੀ ਗੱਲ ਕਰ ਲਓ, ਮੀਡੀਆ ਦੇ ਵਿੱਚ ਕਿੰਨੀਆਂ ਲਵਾਰਸ ਲਾਸ਼ਾਂ ਬਣਾ ਕੇ ਸਾੜੀਆਂ ਗਈਆਂ, ਕਿੰਨੇ ਲੋਕਾਂ ਨੂੰ ਮਾਰਿਆ ਗਿਆ, ਪੱਤਰਕਾਰ ਕਿੰਨੇ ਮਾਰੇ ਗਏ, ਜਾਂ ਫਿਰ ਕਿਉਂਕਿ ਕਈ ਵਾਰੀ ਤਾਂ ਇਹ ਗੱਲਾਂ ਸਾਹਮਣੇ ਆਉਂਦੀਆਂ ਨਹੀਂ। ਹਾਂਜੀ, ਤੁਸੀਂ ਹੋਰ ਸਟੇਟ ਦੇ ਵਿੱਚ ਗੱਲ ਕਰ ਲਓ, ਮੀਡੀਏ ਦੇ ਵਿੱਚ ਜਿਹੜੀ ਫਰੀਡਮ ਆਫ ਪ੍ਰੈਸ ਆ ਉਹ ਭਾਰਤ ਦੀ ਗੱਲ ਕਰ ਲਓ ਜਾਂ ਦੂਜੇ ਦੇਸ਼ਾਂ ਦੀ ਗੱਲ ਕਰ ਲਓ, ਅੱਜ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਏ ਨੂੰ ਤਾਂ ਇੱਕ ਕਲਿੱਕ ਦੇ ਨਾਲ ਹੀ ਯੂਟਿਊਬ ਫੇਸਬੁੱਕ ਸਾਰਿਆਂ ਦਾ ਸਾਰਾ ਬੰਦ ਕਰ ਦਿੱਤਾ ਜਾਂਦਾ। ਬੇਸ਼ੱਕ ਬਹੁਤ ਕੁਝ ਬਾਹਰ ਆ ਵੀ ਜਾਂਦਾ, ਸੋ ਹਰ ਦੇਸ਼ ਦੀ ਆਪੋ ਆਪਣੀ ਪੋਲਿਸੀ ਆ। ਕਿਤੇ ਚੀਨ, ਸਾਊਦੀ ਅਰੇਬੀਆ, ਰਸ਼ੀਆ ਦੀ ਗੱਲ ਕਰੀਏ, ਉੱਥੇ ਦੇ ਮੀਡੀਏ ਵਿੱਚ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਮੀਡੀਏ ਦੇ ਵਿੱਚ ਕੀ ਫਰਕ ਹੈ? ਜਿਹੜੀ ਇੱਕ ਉਹਨਾਂ ਦੇ ਆਪਣੇ ਆਈ ਟੀ ਸੈੱਲ ਨੇ, ਉਹਨਾਂ ਦਾ ਆਪਣਾ ਸਿਸਟਮ ਕੰਮ ਕਰਦਾ, ਸਰਕਾਰਾਂ ਦਾ ਕੰਮ ਕਰਦਾ, ਅਤੇ ਜਿੱਥੇ ਉਹ ਸਰਕਾਰਾਂ ਦਾ ਸਿਸਟਮ ਕੰਮ ਕਰਦਾ, ਜੇ ਆਪਾਂ ਵੱਡੀਆਂ ਕੋਆਪਰੇਸ਼ਨ ਦੀ ਗੱਲ ਕਰ ਲਈਏ, ਉਹ ਪੰਜਾਬ ਵਿੱਚ ਵੀ ਆ। ਮੀਡੀਆ ਵੀ ਅੱਜ ਕੱਲ੍ਹ ਅਡਾਨੀ ਅਬਾਨੀ ਵਾਲਾ, ਚਲੋ ਠੀਕ ਆ, ਜਿਹੜੀਆਂ ਵੱਡੀਆਂ ਕੋਆਪਰੇਸ਼ਨ ਵੀ ਹੋਣਗੀਆਂ ਉਹ ਤਾਂ ਇੱਥੇ ਵੀ ਹੈਗੀਆਂ, ਪਰ ਇੱਥੇ ਮੀਡੀਏ ਦੀ, ਹਾਂਜੀ ਮੀਡੀਏ ਦੀ ਬਹੁਤ ਵੱਡੀ ਭੂਮਿਕਾ ਆ। ਜੇ ਫਾਰ ਇਗਜ਼ਾਮਪਲ ਕਈ ਵਾਰੀ ਕਿਸੇ ਸਮੇਂ ਕਿਹਾ ਜਾਂਦਾ ਸੀ, ਅੱਜ ਬੜੇ ਖੱਬੇ ਪੱਖੀ ਜੀ, ਜੇ ਆਪਾਂ ਰਸ਼ੀਆ ਦੀ ਗੱਲ ਕਰਦੇ ਹਾਂ, ਇੱਕ ਪੱਤਰਕਾਰ ਨੇ ਕਦੇ ਪੁੱਛ ਲਿਆ ਜੀ ਰਸ਼ੀਆ ਵਿੱਚ ਵੀ ਸਵਾਲ ਕਰ ਸਕਦੇ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ? ਦੂਜੇ ਪੱਤਰਕਾਰ ਨੇ ਕਿਹਾ ਵੀ ਤੁਸੀਂ ਕੋਈ ਮੰਦਾ ਸ਼ਬਦ ਥੋੜ੍ਹੇ ਬੋਲ ਸਕਦੇ, ਅਸੀਂ ਤਾਂ ਆਪਣੇ ਪ੍ਰੈਜ਼ੀਡੈਂਟ ਨੂੰ ਮੰਦਾ ਸ਼ਬਦ ਹੀ ਬੋਲ ਸਕਦੇ ਹਾਂ, ਫਿਰ ਤੁਸੀਂ ਬੋਲ ਕੇ ਦਿਖਾਓ, ਤੁਹਾਨੂੰ ਜੇਲ੍ਹਾਂ ਵਿੱਚ ਡੱਕ ਦੇਣਾ। ਫਿਰ ਹੁਣ ਪਿੱਛੇ ਜਿਹੇ ਸਿਕਸ ਪਰ ਜਾਸੂਸ ਨੇ ਤਾਂ ਕਾਨਫਰੰਸ, ਜਿਹੜੀ ਪ੍ਰੈਸ ਕਾਨਫਰੰਸ ਬੁਲਾ ਕੇ ਐਲਾਨ ਕੀਤਾ। ਮੇਰੇ ਖਿਆਲ 'ਚ ਤੁਹਾਨੂੰ ਜਾਂ ਸਾਨੂੰ ਕਦੋਂ ਕੁ ਇਸ ਗੱਲ ਦਾ ਚੇਤਾ ਹੋਏਗਾ ਵੀ ਲਾਸਟ ਟਾਈਮ ਭਾਰਤ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਕਦੋਂ ਬੁਲਾਈ ਸੀ? ਸੋ ਕਿੰਨੀ ਕੁ ਵਾਰੀ ਪ੍ਰੈਸ ਕਾਨਫਰੰਸ ਇਸ ਸਮੇਂ ਭਗਵੰਤ ਮਾਨ ਸਾਹਿਬ ਇਸ ਸਮੇਂ ਕਰ ਰਹੇ ਨੇ? ਮੀਡੀਆ ਕਿੰਨੇ ਕੁ ਉਹਨਾਂ ਨੂੰ ਸਵਾਲ ਪੁੱਛਦਾ ਵੀ ਇੱਕ ਪਾਸੇ ਤੁਸੀਂ ਭਗਤ ਸਿੰਘ ਦੀ ਫੋਟੋ ਲਾਈ ਹੋਈ ਹੈ ਜੀ, ਪੰਜਾਬ ਵਿੱਚ ਤੁਹਾਡਾ ਰੋਲ ਮਾਡਲ ਭਗਤ ਸਿੰਘ ਆ, ਅਤੇ ਗੁਜਰਾਤ ਵਿੱਚ ਤੁਹਾਡਾ ਰੋਲ ਮਾਡਲ ਗਾਂਧੀ ਹੈ। ਸੋ ਇਹ ਜਿਹੜੇ ਸਵਾਲ ਨੇ ਮੀਡੀਏ ਨੂੰ
ਮਤਲਬ ਟੋਟਲੀ
ਪੁੱਛਣੇ ਚਾਹੀਦੇ ਆ,
ਗਾਂਧੀ ਦੀ ਫਿਲਾਸਫੀ ਗਾਂਧੀ ਹਾਂ ਜਾਂ ਭਗਤ ਸਿੰਘ ਆਪੋਜ਼ਿਟ ਆ।
ਹੁਣ 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 ਅਫਸੋਸ ਇਸ ਗੱਲ ਦਾ ਨਹੀਂ ਹੈਗਾ ਕਿ ਪੰਜਾਬ ਵਿੱਚ ਤਾਂ ਚਲੋ ਮੀਡੀਆ ਉਸ ਲੈਵਲ ਦਾ ਹੈ ਹੀ ਹੈ, ਵਿੱਚ ਹੈਗੀ ਵੀ ਜਿਹੜੇ ਪੰਥਕ ਪੱਖੀ ਨੇ ਉਹਨਾਂ ਦੇ ਫੇਸਬੁੱਕ, ਉਹਨਾਂ ਦੇ ਯੂਟਿਊਬ ਬੰਦ ਕਰ ਦਿੱਤੇ ਜਾਂਦੇ ਨੇ, ਉਹਨਾਂ ਨੂੰ ਸਰਕਾਰੀ ਐਡਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ, ਹਾਂਜੀ ਉਹਨਾਂ ਨੂੰ ਕੋਈ ਪ੍ਰਮੋਸ਼ਨ ਨਹੀਂ ਦਿੱਤੀ ਜਾਂਦੀ। ਸਾਡੇ ਇੱਥੇ ਇੱਕ ਜਦੋਂ ਇੱਥੋਂ ਪੱਤਰਕਾਰ ਗਏ ਸਨ, ਸਾਡੇ ਵੀ ਸਹਿਯੋਗੀ ਨੇ, ਉਹਨਾਂ ਨੇ ਆਪਣੇ ਰੇਡੀਓ 'ਤੇ ਆਪ ਹੀ ਗੱਲਬਾਤ ਕੀਤੀ ਸੀ, ਜਦੋਂ PM ਟਰੂਡੋ ਇੰਡੀਆ ਦੀ ਫੇਰੀ 'ਤੇ ਗਿਆ, ਕਿਤੇ ਉਹਨੂੰ ਸਵਾਲ ਪੁੱਛ ਲਿਆ ਵੀ ਪ੍ਰਧਾਨ ਮੰਤਰੀ ਆਪਣੇ ਮੋਦੀ ਸਾਹਿਬ, ਬਈ ਟੂਡੋ ਸਾਹਿਬ ਤਾਂ ਬਹੁਤ ਗੱਲਾਂ ਬਾਤਾਂ ਕਰ ਰਹੇ, ਵੀ ਤੁਸੀਂ ਵੀ ਕੋਈ ਗੱਲਬਾਤ ਕਰੋ। ਉਹਨੂੰ ਵੱਖ ਦੀ ਕੱਢ ਕੇ ਲੈ ਗਏ, ਕਹਿੰਦੇ ਵੀ ਜਿਹੜੀ ਉੱਥੇ ਏਜੰਸੀਆਂ ਵਾਲੇ ਸੀ। ਸੋ ਆਹ ਹਾਲਤ ਹੈ ਉੱਥੇ ਮੀਡੀਆ ਦੇ, ਜੇ ਸਾਨੂੰ ਇਸ ਗੱਲ ਦਾ ਵੀ ਡਰ ਰਹਿੰਦਾ, ਪਰ ਇੱਥੇ ਮੀਡੀਆ ਦੇ ਹਾਲਾਤ ਕਿਉਂ ਇਸ ਤਰ੍ਹਾਂ ਦੇ ਬਣੇ ਹੋਏ ਨੇ? ਜੇ ਅਸੀਂ ਪੰਜਾਬ ਤੋਂ ਹਾਂ, ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਪੰਜਾਬੀ ਬੋਲਦੇ ਹਾਂ, ਰੇਡੀਓ ਪੰਜਾਬ ਦੇ ਨਾਂ 'ਤੇ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਮੀਡੀਆ ਕਾਰ ਵੀ ਖਵਾਉਂਦੇ ਹਾਂ, ਫਿਰ ਪੰਜਾਬ ਦੇ ਪੱਖ ਦੀ ਗੱਲ ਕਿਉਂ ਨਹੀਂ ਹੁੰਦੀ, ਪੰਜਾਬ ਦੇ ਇੰਟਰਸਟ ਦੀ ਗੱਲ ਕਿਉਂ ਨਹੀਂ ਹੁੰਦੀ? ਹੋਣੀ ਚਾਹੀਦੀ। ਹਾਂਜੀ
ਬਿਲਕੁਲ ਜੀ। ਸੋ ਜੀ ਢਿੱਲੋਂ ਸਾਹਿਬ,
ਭਾਅ ਜੀ ਜਿੱਦਾਂ ਤੁਸੀਂ ਗੱਲ ਕਰਨ ਲੱਗੇ ਨੇ, ਇੱਕ ਆਪਣੇ ਸਲੋਕ ਆਉਂਦਾ ਉਹਦੇ ਵਿੱਚ ਆਉਂਦਾ ਆ, ਪਵਨ ਗੁਰੂ ਜਿੱਥੋਂ ਸ਼ੁਰੂ ਹੁੰਦਾ, ਅਤੇ ਪਵਨ ਗੁਰੂ ਆ ਜਿੱਥੇ ਮਾਤਾ ਧਰਤੀ ਨੂੰ ਉਹਦੇ ਨਾਲ ਇਕੁਏਟ ਕੀਤਾ ਜਾਂਦਾ। ਮਾਤਾ ਤਾਂ ਸਿਰਫ 9 ਮਹੀਨੇ ਰੱਖਦੀ, ਧਰਤੀ ਸਾਨੂੰ ਸਾਰੀ ਉਮਰ ਹੀ ਆਪਣੇ ਉੱਤੇ ਮਤਲਬ ਸਾਡਾ ਸਾਨੂੰ ਨਰਚਰ ਕਰਦੀ ਆ। ਸੋ ਉੱਥੇ ਜਿਹੜਾ ਕਮਿਊਨੀਕੇਸ਼ਨ ਹੈ ਨਾ, ਉਹਨੂੰ ਗੁਰੂ ਦਾ ਲੈਵਲ ਜਿਹੜਾ ਦਿੱਤਾ ਆ ਸਾਡੇ ਸਲੋਕ ਦੇ ਵਿੱਚ, ਜਦੋਂ 17ਵੀਂ ਸਦੀ 'ਚ ਇਹਦੀ ਸ਼ੁਰੂਆਤ ਹੋਈ ਹਾਨ ਡਾਇਨੈਸਟੀ ਤੋਂ, ਉਸ ਤੋਂ ਬਾਅਦ ਵਿੰਸ ਦੇ ਵਿੱਚ ਤਕਰੀਬਨ 16th century ਦੇ ਵਿੱਚ, ਉੱਥੋਂ ਪਹਿਲਾਂ ਕਹਿੰਦੇ ਆ ਵੀ ਕੁਛ ਬੁਲੇਟਿਨਸ ਆਉਂਦੇ ਹੁੰਦੇ ਸੀ, ਉਹ ਮੋਸਟਲੀ ਗਵਰਨਮੈਂਟ ਵੱਲੋਂ ਜਿਹੜੀ ਉਸ ਵੇਲੇ ਰੂਲਿੰਗ ਅਲੀਟ ਹੁੰਦੀ ਸੀ ਉਹਨਾਂ।
ਤੁਹਾਨੂੰ ਇੱਥੇ ਰੋਕਣਾ, ਸੋਰੀ, ਤੁਸੀਂ 16ਵੀਂ ਸਦੀ 'ਚ ਕਿਹਾ ਜੀ ਉੱਥੋਂ ਬੁਲੇਟਿਨ ਆਉਂਦੇ ਸੀ, ਸਾਡੇ ਤਾਂ 1992 ਤੱਕ ਵੀ ਉੱਥੋਂ ਹੀ ਆਉਂਦੇ ਹੁੰਦੇ ਸੀ।
ਉੱਥੇ ਹੀ ਆਉਂਦੇ ਜੀ, ਬਿਲਕੁਲ ਠੀਕ ਆ ਤੁਹਾਡੇ,
ਹੁਣ ਵੀ ਉੱਥੇ ਆ ਰਹੇ ਆ, ਹੁਣ ਕਿਹੜਾ ਫਰਕ ਪੈ?
ਹੁਣ ਜਦੋਂ ਉਹ ਉੱਥੋਂ ਬੁਲੇਟਿਨਸ ਆਉਂਦੇ ਸੀ, ਉਹ ਇੱਕ ਅਲੀਟ ਜਿਹੜੇ ਉਸ ਵੇਲੇ ਰੂਲਿੰਗ ਕਲਾਸ ਸੀ ਉਹਦਾ ਪਰਸਪੈਕਟਿਵ ਲੋਕਾਂ ਨੂੰ ਦਿੰਦੇ ਸੀ। ਸੋ ਉਸੇ ਦੇ ਨਾਲ ਹੀ 1695 ਦੇ ਵਿੱਚ ਇੰਗਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਇਹ ਇਸਟੈਬਲਿਸ਼ ਕੀਤਾ ਗਿਆ ਕਿ ਜਿਹੜੀ ਪ੍ਰੈਸ ਆ ਉਹ ਫਰੀਡਮ ਆਫ ਪ੍ਰੈਸ ਜਿਹਨੂੰ ਆਪਾਂ ਕਹਿੰਦੇ ਜਾਂ ਪ੍ਰੈਸ ਦੀ ਆਜ਼ਾਦੀ ਜਿਹੜੀ ਆ। ਉਸ ਤੋਂ ਬਾਅਦ ਇੱਕ ਉਹਨਾਂ ਨੇ ਡੇਲੀ ਵੀ ਲਾਂਚ ਕੀਤਾ, ਮੈਨੂੰ ਉਹਦਾ ਹੁਣ ਨਾਮ ਮੇਰੇ ਕੋਲ ਸੀ ਤੋਂ ਸ਼ੁਰੂ ਹੁੰਦਾ। ਜੇ ਇਹ ਦੋ ਹੁਣ ਤੁਸੀਂ ਇੱਥੋਂ ਡਿਫਰੈਂਸ਼ੀਏਟ ਹੋ ਗਿਆ, ਇੱਕ ਹੋ ਗਿਆ ਸਟੇਟ ਦੀ ਕਰਨੀ ਨਿਊ ਰਿਪੋਰਟਿੰਗ, ਇੱਕ ਹੁੰਦੀ ਆ ਜਿਹੜੀ ਫਰੀ ਪ੍ਰੈਸ ਰਿਪੋਰਟਿੰਗ ਕਰਦੀ ਆ। ਸੋ ਥਰਡ ਵੀ ਇੱਕ ਪ੍ਰੈਸ ਹੈਗੀ ਜਿਹੜੀ ਇਨਵੈਸਟੀਗੇਟਿਵ ਪ੍ਰੈਸ ਆ, ਜਿਹੜੀ ਦੋਨੋਂ ਪਾਸਿਆਂ ਨੂੰ ਸੁਣ ਕੇ ਹੋਏ ਉਹਦੇ ਨਾਲ ਚੱਲਦੀ ਆ। ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ, ਜਿਹੜਾ ਐਮਬੈਡਡ ਜਰਨਲਿਜ਼ਮ ਆ ਜਿਹਨੂੰ ਪੀਲੀ ਪੱਤਰਕਾਰੀ ਪੰਜਾਬੀ 'ਚ ਕਹਿੰਦੇ ਆ, ਜਿਹੜੇ ਸਟੇਟ ਦਾ ਨੈਰੇਟਿਵ ਦਿੰਦੀ ਆ, ਉਹਦੇ ਵਿੱਚ ਇੱਕ ਹੁੰਦੀ ਆ ਸਕੇਅਰਡ ਪ੍ਰੈਸ, ਉਹ ਹੁੰਦੀ ਆ ਜਿਹੜੀ ਇੱਕ ਤਾਂ ਤੁਸੀਂ ਉੱਥੇ ਚੱਲ ਰਹੇ ਹੁੰਦੇ ਆ ਉਹਦੇ ਵਿੱਚ ਤੁਸੀਂ ਇਸ਼ੂਸ, ਜਿੱਦਾਂ ਸਪੋਜ਼ ਕਰੋ ਅੱਜ ਅਸੀਂ ਪੰਜਾਬ ਵਿੱਚ ਇਹ ਪ੍ਰੋਗਰਾਮ ਚਲਾਈਏ ਅਤੇ ਉੱਥੇ ਅਸੀਂ ਸਟੇਟ ਦੇ ਨਾਲ ਨਾ ਵੀ ਚੱਲਦੇ ਹੋਈਏ ਪਰ ਇਸ਼ੂਸ ਨੂੰ ਜਿਹੜੇ ਉਸ ਵੇਲੇ ਸਾਨੂੰ ਐਜ਼ ਏ ਓਪੋਜੀਸ਼ਨ ਚੱਕਣੇ ਚਾਹੀਦੇ ਉਹ ਨਾ ਚੱਕੀਏ। ਸੋ ਉਹ ਵੀ ਇੱਕ ਪ੍ਰੈਸ ਹੁੰਦੀ ਜਿਹੜੀ ਇੱਧਰ ਉੱਧਰ ਘੁਮਾਈ ਰੱਖਦੀ, ਤੁਹਾਨੂੰ ਗਾਣੇ ਸੁਣਾਤੇ, ਕਦੀ ਕੁਛ ਸੁਣਾਤਾ, ਪਰ ਉੱਧਰੋਂ ਗੱਲ ਨਹੀਂ ਲਿਆਉਂਦੀ। ਸੋ ਇਹ ਭਾਰੀ ਬੜੀ ਜ਼ਰੂਰੀ ਗੱਲ ਆ, ਇਹ ਜਿਹੜੇ ਪਿਲਰਸ ਆਫ ਫਰੀਡਮ ਆ, ਰਿਪਬਲਿਕ ਹੈ, ਡੈਮੋਕ੍ਰੇਸੀ, ਉਹਦੇ ਵਿੱਚ ਪ੍ਰੈਸ ਜਿਹੜੀ ਸਕਰੂਟਨੀ ਦਿੰਦੀ ਆ, ਜੇ ਕੋਈ ਬੰਦੇ ਨੂੰ ਪਤਾ ਹੀ ਨਾ ਲੱਗੇ ਵੀ ਅੰਦਰ ਹੋ ਕੀ ਰਿਹਾ, ਜਿਸ ਤਰ੍ਹਾਂ ਹੁਣ ਮੂਸੇਵਾਲੇ ਦਾ ਤੁਸੀਂ ਗਾਣਾ ਲਾਇਆ ਸ਼ੁਰੂ 'ਤੇ, ਹੁਣ ਜੇ ਸਾਨੂੰ ਪਤਾ ਹੀ ਨਾ ਲੱਗੇ ਪੰਜਾਬ ਤੋਂ ਇੱਥੇ ਖਬਰ ਹੀ ਨਾ ਕੋਈ ਆਉਂਦੀ ਹੋਵੇ ਪੁਰਾਣੇ ਟਾਈਮਾਂ ਵਾਂਗੂ, ਅਤੇ ਪਤਾ ਹੀ ਨਹੀਂ ਲੱਗਣਾ ਸੀ ਵੀ ਉਹ ਖਾੜਕੂਆਂ ਨੇ ਮਾਰਤਾ ਜੀ, ਉਹ ਗੈਂਗਸਟਰਾਂ ਨੇ ਮਾਰਤਾ ਜੀ, ਕਿਸੇ ਨੇ ਮਾਰਤਾ ਜੀ, ਉਹ ਕੁਛ ਵੀ ਕਹਿ ਸਕਦੇ ਜਿਹਨੂੰ ਪ੍ਰੋਪੇਗੈਂਡਾ ਕਹਿੰਦੇ ਆ। ਸੋ ਮੋਸਟਲੀ ਇਸ ਵੇਲੇ ਬਿਲੀਵ ਕਰੋ ਇਹ ਬੜਾ ਹੀ ਟਫ ਟਾਈਮ ਇਹਨਾਂ ਇਹਨਾਂ ਕੰਟਰੀਆਂ ਦੇ ਵਿੱਚ ਵੀ, ਭਾਵੇਂ CNN ਵੀ ਆ, ਉਹਨਾਂ ਨੂੰ ਵੀ ਨਿਊਟ੍ਰੈਲਿਟੀ ਰੱਖ ਕੇ ਜਿਹੜੀ ਫਰੀ ਪ੍ਰੈਸ ਦੀ ਜਿਹੜੀ ਹੈ ਨਾ ਬੜੀ ਥਿਨ ਲਾਈਨ ਆ ਉਹਦੇ 'ਤੇ ਚੱਲਣਾ। ਸੋ ਉਹਦੇ ਮੁਤਾਲਕ ਆਪਾਂ ਪ੍ਰੋਗਰਾਮ 'ਤੇ ਆਉਣ ਤੋਂ ਪਹਿਲਾਂ ਤੁਹਾਡੇ ਨਾਲ ਵੀ ਗੱਲ ਕਰ ਰਹੇ, ਤੁਸੀਂ ਵੀ ਗੱਲ ਦੱਸ ਰਹੇ ਸੀਗੇ ਕਿ ਕੁਛ ਕਿਸੇ ਰਿਪੋਰਟਸ ਆਈਆਂ ਨੇ ਜਿਹੜੇ ਦੋ ਸਾਡੇ ਪੱਤਰਕਾਰ ਨੇ, ਸੋ ਮੈਂ ਚਾਹੁੰਦਾ ਤੁਸੀਂ ਉਹ ਆਪਣੇ ਸਰੋਤਿਆਂ ਨਾਲ ਸ਼ੇਅਰ ਕਰੋ।
ਬਿਲਕੁਲ ਜੀ, ਸੋ ਜਿਹੜਾ ਹਿੰਦੁਸਤਾਨ ਟਾਈਮਜ਼ ਅਖਬਾਰ ਛਪਦਾ ਆ, ਸੋ ਉਹਦੇ ਰੀਸੈਂਟਲੀ 4 ਦਿਨ ਪਹਿਲਾਂ ਇੱਕ ਆਰਟੀਕਲ ਉਸ ਦੇ ਵਿੱਚ ਛਪਿਆ ਜਿਹਨੂੰ ਸ਼ਸ਼ੀਰ ਨਾਂ ਦੇ ਪੱਤਰਕਾਰ ਵੱਲੋਂ ਉਹਨੂੰ ਜਿਹੜਾ ਪਬਲਿਸ਼ ਕੀਤਾ ਗਿਆ। ਸੋ ਉਹਦੇ 'ਚ ਬੜੇ ਹੈਰਾਨੀਜਨਕ ਖੁਲਾਸੇ ਜਿਹੜੇ ਹੋਏ ਨੇ, ਕਿਉਂਕਿ ਪੱਤਰਕਾਰੀ ਕਰਦੇ ਹੋਏ ਦੋ ਪੱਤਰਕਾਰ ਵੈਨਕੂਵਰ ਤੋਂ ਨੇ, ਇੱਕ ਦਾ ਨਾਂ ਗੁਰਪ੍ਰੀਤ ਸਿੰਘ ਸਹੋਤਾ ਆ ਅਤੇ ਦੂਸਰੇ ਪੱਤਰਕਾਰ ਦਾ ਨਾਂ ਗੁਰਪ੍ਰੀਤ ਸਿੰਘ, ਸਟੇਟ ਲਾਈਨ ਜਿਹੜੇ ਅਖਬਾਰ ਦੇ ਵਿੱਚ ਆਰਟੀਕਲ ਛਾਪਦੇ ਨੇ। ਰੀਸੈਂਟ ਟਾਈਮ ਦੇ ਵਿੱਚ ਮਲਕ ਦੇ ਕਤਲ ਦੇ ਵਿੱਚ ਦੋ ਜਿਹੜੇ ਨੇ ਗੈਰ ਪੰਜਾਬੀ ਮੂਲ ਦੇ ਜਿਹੜੇ ਫੜੇ ਹੋਏ ਨੇ। ਸੋ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਸ਼ਸ਼ੀਰ ਨਾਂ ਦੇ ਪੱਤਰਕਾਰ ਨੇ ਲਿਖਿਆ ਆ, ਮੇਰੀ ਇਸ ਦੇ ਬਾਬਤ ਗੁਰਪ੍ਰੀਤ ਸਿੰਘ ਪੱਤਰਕਾਰ ਨਾਲ ਜਿਹੜੇ ਕਿ ਸਟੇਟ ਲਾਈਨ ਵਾਲੇ ਨੇ ਉਹਨਾਂ ਨਾਲ ਗੱਲਬਾਤ ਹੋਈ ਸੀ। ਉਸ ਦੇ ਆਰਟੀਕਲ ਦੇ ਵਿੱਚ ਦੋ ਪੱਤਰਕਾਰਾਂ ਨੂੰ, ਇੱਕ ਨੂੰ ਗੁਰਪ੍ਰੀਤ ਸਿੰਘ ਸਹੋਤਾ ਨੂੰ ਉਸ ਆਰਟੀਕਲ ਦੇ ਵਿੱਚ ਹਿੰਦੁਸਤਾਨ ਟਾਈਮਜ਼ ਨੇ ਲਿਖਿਆ ਵੀ ਮਲਕ ਦੇ ਕੇਸ ਦੇ ਵਿੱਚ ਇਹ ਸਸਪੈਕਟ ਆ, ਅਤੇ ਗੁਰਪ੍ਰੀਤ ਸਿੰਘ ਦੂਜੇ ਜਿਹੜੇ ਸਟੇਟ ਲਾਈਨ ਜਿਨ੍ਹਾਂ ਦੀ ਵਾਈਫ ਮੇਰੇ ਖਿਆਲ 'ਚ NDP ਲੀਡਰ ਵੀ ਆ, NDP ਦੀ ਚੁਣੀ ਹੋਈ
ਨੁਮਾਇੰਦੇ, ਉਹ NDP ਦੇ MLA ਆ, BC ਦੇ
MLA ਸੋਰੀ। ਸੋ ਉਹਨਾਂ ਨੂੰ ਪ੍ਰੋਵੋਕਟਰ ਲਿਖਿਆ ਹੋਇਆ ਵੀ ਜਿਹੜਾ ਪ੍ਰੋਵੋਕ ਕਰਦਾ ਸੀ। ਸੋ ਗੁਰਪ੍ਰੀਤ ਸਿੰਘ, ਸਟੇਟ ਲਾਈਨ ਨਾਲ ਮੇਰੀ ਗੱਲਬਾਤ ਹੋਈ ਸੀਗੀ, ਉਹਨਾਂ ਨੇ ਉਸ ਦੇ ਉੱਤੇ, ਕਿਉਂਕਿ ਕਿਸੇ ਵੇਲੇ ਗੁਰਪ੍ਰੀਤ ਸਿੰਘ ਸਟੇਟ ਲਾਈਨ ਜਿਹੜੇ ਨੇ ਉਹ ਹਿੰਦੁਸਤਾਨ ਟਾਈਮਜ਼ ਲਈ ਵੀ ਲਿਖਦੇ ਹੁੰਦੇ ਸੀ। ਸੋ ਜਦੋਂ ਉਹਨਾਂ ਨੂੰ ਮੈਂ ਉਸ ਖਬਰ ਨੂੰ ਸਵੇਰੇ 8 ਵਜੇ ਉਹਨਾਂ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੇ ਰਾਈਟ ਵੇ ਜਿਹੜੀ ਇੱਕ ਚਿੱਠੀ ਜਿਹੜੀ ਹੈ ਹਿੰਦੁਸਤਾਨ ਟਾਈਮਜ਼ ਨੂੰ ਲਿਖੀ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਮਲਕ ਦੇ ਕੇਸ ਦੇ ਵਿੱਚ ਮੈਨੂੰ ਪ੍ਰੋਵੋਕਟਰ ਕਿਉਂ ਲਿਖਿਆ ਗਿਆ, ਹੋਰ ਬੰਦਿਆਂ ਦੇ ਵੀ ਨਾਂ ਹੈਗੇ ਨੇ, ਅਸੀਂ ਸਿਰਫ ਜਰਨਲਿਜ਼ਮ ਦੇ ਹਿਸਾਬ ਦੇ ਨਾਲ ਗੱਲਬਾਤ ਕਰਦੇ ਪਏ ਹਾਂ ਵੀ ਦੋ ਜਰਨਲਿਸਟਾਂ ਨੂੰ ਐਜ਼ ਆ ਸਸਪੈਕਟ ਇੰਡੀਆ ਦੇ ਹਿੰਦੁਸਤਾਨ ਟਾਈਮਜ਼ ਅਖਬਾਰ ਦੇ ਵਿੱਚ ਸ਼ਸ਼ੀਰ ਨਾਂ ਦੇ ਪੱਤਰਕਾਰ ਨੇ ਲਿਖਿਆ। ਸੋ ਜਦੋਂ ਵਾਪਸ ਉਹਨਾਂ ਨੂੰ ਹਿੰਦੁਸਤਾਨ ਟਾਈਮਜ਼ ਅਖਬਾਰ ਨੇ ਈਮੇਲ ਵਾਪਸ ਕੀਤੀ, ਸੋ ਹਿੰਦੁਸਤਾਨ ਟਾਈਮਜ਼ ਵੱਲੋਂ ਇਹ ਉਹਨਾਂ ਨੂੰ ਕਿਹਾ ਗਿਆ ਵੀ ਜਿਹੜੀ ਇਹ ਸਟੋਰੀ ਛਾਪੀ ਗਈ ਆ ਸੁਸ਼ੀਰ ਪੱਤਰਕਾਰ ਵੱਲੋਂ, ਉਸ ਦੇ ਵਿੱਚ ਉਹਨਾਂ ਨੂੰ ਇਹ ਜਾਣਕਾਰੀ ਜਿਹੜੀ ਆ ਇੰਡੀਅਨ ਕੌਂਸਲੇਟ ਕੈਨੇਡਾ ਅਤੇ NIA ਵੱਲੋਂ ਦਿੱਤੀ ਗਈ ਆ। ਸੋ ਉਹ ਬੜੇ ਅਚੰਬੇ ਵਾਲੇ ਸੀਗੇ ਵੀ ਇਨਵੈਸਟੀਗੇਸ਼ਨ ਕੌਣ ਕਰ ਰਿਹਾ ਅਤੇ ਉਸਦੇ ਜਿਹੜੀਆਂ ਨੇ ਪੈਰਲਲ ਭਾਰਤ, ਉਹ ਕੋਈ ਕੈਨੇਡੀਅਨ ਅਥਾਰਟੀ ਕਿਸੇ ਨੂੰ ਕੋਈ ਫੜੇ, ਕੋਈ ਕੇਸ ਦਰਜ ਕਰੇ, ਕੋਈ ਇਨਵੈਸਟੀਗੇਸ਼ਨ ਕਰੇ, ਕਿਉਂਕਿ ਕ੍ਰਾਈਮ ਕੈਨੇਡਾ ਦੀ ਧਰਤੀ 'ਤੇ ਹੋਇਆ, ਸੋ ਉਹਨਾਂ ਦੀ ਜ਼ਿੰਮੇਵਾਰੀ ਆ, ਅਤੇ ਭਾਰਤ ਵੱਲੋਂ ਉਹਦੇ ਮੀਡੀਏ ਵੱਲੋਂ ਐਵੇਂ ਹੀ ਬਿਨਾਂ ਗੱਲੋਂ ਆਪਣੀਆਂ ਹੀ ਜਿਹੜੀਆਂ ਨੇ ਬਣਾ ਕੇ ਖਬਰਾਂ ਜਿਹੜੀਆਂ ਲਿਖੀਆਂ ਗਈਆਂ ਨੇ ਵੀ ਇਹ ਦੋ ਪੱਤਰਕਾਰ ਖਾਸ ਕਰਕੇ ਗੁਰਪ੍ਰੀਤ ਸਿੰਘ ਸਹੋਤਾ ਅਤੇ ਗੁਰਪ੍ਰੀਤ ਸਿੰਘ ਸਟੇਟ ਲਾਈਨ ਜਿਹੜੇ ਨੇ ਸਸਪੈਕਟ ਪਾਏ ਗਏ ਨੇ। ਸੋ ਉੱਥੇ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦਾ ਧਿਆਨ ਹੋਰ ਇਹ ਪਾਸੇ ਲੈ ਕੇ ਜਾਣ ਦੀ ਮੈਨੂੰ ਲੱਗਦਾ ਉਹ ਇੱਕ ਚਾਲ ਵੀ ਹੋ ਸਕਦੀ ਆ, ਪਰ ਦੂਜੇ ਪਾਸੇ ਇਹਦਾ ਪਾਰਟ ਇਹ ਵੀ ਆ ਵੀ ਡਾਇਰੈਕਟ ਇਨਫਲੂਐਂਸ ਦੇ, ਡਾਇਰੈਕਟ ਫੋਰਨ ਇਨਫਲੂਐਂਸ ਜਿਹੜਾ ਆ ਉਹ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜਾ ਉਹ ਹੋ ਰਿਹਾ ਆ ਇਹਦੇ ਨਾਲ ਨਾਲ। ਪਰ ਇਹ ਜਿਹੜੀ ਗੱਲਬਾਤ ਮੈਂ ਕਹਿ ਰਿਹਾ ਹਾਂ ਵੀ ਜਿਹੜੀ ਗੁਰਪ੍ਰੀਤ ਸਿੰਘ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਟਵੀਟ ਮਾਰਿਆ, ਗੁਰਪ੍ਰੀਤ ਸਿੰਘ ਸਟੇਟ ਲਾਈਨ ਵਾਲੇ ਜਿਹੜੇ ਹੈਗੇ ਨੇ
ਹਾਂਜੀ,
ਜਾਰਜੀਆ ਟਾਈਮਜ਼ ਲਈ ਮੇਰੇ ਖਿਆਲ 'ਚੋਂ ਲਿਖਦੇ ਨੇ
ਹਾਂਜੀ।
ਸੋ ਉਹਨਾਂ ਨੇ ਉਹਨਾਂ ਨੂੰ ਈਮੇਲ ਜਿਹੜੀ ਹਿੰਦੁਸਤਾਨ ਟਾਈਮਜ਼ ਵੱਲੋਂ ਆਈ, ਜਿਹੜੀ ਈਵਨ ਕਿ ਪੱਤਰਕਾਰ ਨੇ ਉਸ ਆਰਟੀਕਲ ਦੇ ਵਿੱਚ ਸਾਈਟ ਨਹੀਂ ਕੀਤਾ ਕਿਸੇ ਨੂੰ ਵੀ ਇਹ ਇਨਫੋ ਇਨਫੋਰਮੇਸ਼ਨ ਮੈਨੂੰ ਕਿਤੋਂ ਮਿਲੀ ਆ। ਬਾਅਦ 'ਚੋਂ ਜਦੋਂ ਉਹਨਾਂ ਨੇ ਡੈਫਾਮੇਸ਼ਨ ਦਾ ਲੀਗਲ ਕੋਨਸੀਕੁਐਂਸਿਸ ਦੀ ਗੱਲ ਕੀਤੀ ਆ ਗੁਰਪ੍ਰੀਤ ਸਿੰਘ, ਸਟੇਟ ਲਾਈਨ, ਜਾਰਜੀਆ ਟਾਈਮਜ਼ ਵਾਲਿਆਂ ਨੇ, ਅਤੇ ਫਿਰ ਹਿੰਦੁਸਤਾਨ ਟਾਈਮਜ਼ ਨੇ ਕਿਹਾ ਜੀ ਇਹ ਇੰਡੀਅਨ ਕੌਂਸਲੇਟ ਕੈਨੇਡਾ ਤੇ ਐਨ ਆਈ ਏ ਵੱਲੋਂ ਜਿਹੜੀ ਜਾਣਕਾਰੀ ਤੇ ਆ ਤਾਂ ਸੋਰਸ ਹੋ ਗਏ ਨੇ ਜੀ। ਸੋ ਇਹਦੇ ਚ ਜਿਹੜੀ ਗੱਲਬਾਤ ਇਹ ਆ ਵੀ ਦੋ ਪੱਤਰਕਾਰ ਜਿਨ੍ਹਾਂ ਦੀ ਸੁਰ ਸ਼ਾਇਦ ਐਸਟੈਬਲਿਸ਼ਮੈਂਟ ਦੇ ਨਾਲ ਨਾ ਰਲੇ ਜਾਂ ਇੰਡੀਪੈਂਡੈਂਟ ਨੇ, ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਆ ਵੀ ਜੇ ਡਰਾਇਆ ਕੰਮ ਨਹੀਂ ਬਣਦਾ ਤੇ ਉਲਝਾਇਆ ਕੰਮ ਬਣ ਜਾਵੇ?
ਤੁਸੀਂ ਵਰਡ ਯੂਜ਼ ਕੀਤਾ ਪ੍ਰੋਵੋਕੇਟਰ, ਪ੍ਰੋਵੋਕੇਟਰ ਮੈਂ ਭਾਜੀ ਸਖਦੇਵ ਵੀ ਇੱਥੇ ਬੈਠੇ ਵੀ ਪੱਤਰਕਾਰ ਕਾਫੀ 20-25 ਸਾਲ ਤੋਂ ਇਸ ਫੀਲਡ ਵਿੱਚ ਹੈਗੇ ਆ। ਤੁਸੀਂ ਇਹ ਦੇਖੋ ਜਦੋਂ ਕਿਸਾਨ ਮੋਰਚਾ ਉੱਥੇ ਚੱਲ ਰਿਹਾ ਸੀ ਦਿੱਲੀ ਦੇ ਵਿੱਚ, ਉਦੋਂ ਕਿੰਨਾ ਹੀ ਵੱਡਾ ਪ੍ਰੈਸ ਦਾ ਜਿਹੜਾ ਵਿੱਚ ਇਹ ਪ੍ਰੋਪੇਗੈਂਡਾ ਸੀਗਾ ਵੀ ਇਹ ਖਾਲਿਸਤਾਨੀ ਬੈਠੇ ਆ ਇੱਥੇ। ਸੋ ਉਹ ਵੀ ਉਹਦੇ ਨਾਲ ਕੀ ਉੱਥੇ ਉਹਨਾਂ ਲੋਕਾਂ ਨੂੰ ਬੈਠਿਆਂ 'ਤੇ ਹੁੰਦਾ ਸੀ ਜਾਂ ਉਹਨਾਂ ਨੂੰ ਕੀ ਨੁਕਸਾਨ ਹੋ ਸਕਦਾ ਸੀ, ਇਹ ਉਹ ਵੀ ਸਾਰਾ ਮੀਡੀਆ ਫਿਰ ਪ੍ਰੋਵੋਕੇਟਰ ਹੋ ਗਿਆ। ਦੂਜੀ ਗੱਲ ਆ ਜਦੋਂ ਇੰਟਾਇਰ ਕਮਿਊਨਿਟੀ ਡੀਮੋਨਾਈਜ਼ ਹੋ ਰਹੀ ਹੋਵੇ, ਟਰਮ ਬੜੀ ਇੰਪੋਰਟੈਂਟ ਆ, ਅਤੇ ਜਸਟਿਸ ਜੌਨ ਮੇਜਰ ਦੀ ਆਪਣੇ ਯੂਟਿਊਬ 'ਤੇ ਅੱਜ ਵੀ ਤੁਸੀਂ ਉਹ ਕਲਿੱਪ ਤੁਹਾਨੂੰ ਮਿਲ ਸਕਦੀ ਜਿੱਥੇ RCMP ਦਾ ਕੌਂਸਟੇਬਲ ਡੈਨ ਮੈਕਲੀਨ, ਅਸੀਂ ਆਪਣੇ ਪ੍ਰੋਗਰਾਮ 'ਤੇ ਪਲੇ ਵੀ ਕਰਾਂਗੇ ਤੁਹਾਡੇ ਆਪਣੇ ਸੁਣਨ ਵਾਲਿਆਂ ਦੇ ਲਈ, ਜਿੱਥੇ ਅੰਡਰ ਓਥ ਉਹ ਡੈਨ ਮੈਕਲੀਨ ਨੂੰ ਜਦੋਂ ਪ੍ਰੈਸ ਸਵਾਲ ਜਵਾਬ ਕਰ ਰਹੀ ਆ ਅਤੇ ਉਹ ਕਹਿ ਰਿਹਾ ਆ ਕਿ ਜਿਹੜਾ ਇੱਥੇ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਆ ਵੀ ਇੱਕ ਤਾਂ ਉਹ ਥਰੈਟ ਵੀ ਕਰਦੇ ਨੇ ਜਿਸ ਤਰ੍ਹਾਂ ਦੇ ਨਾਲ ਆਹ ਐਲੀਗੇਸ਼ਨ ਉਹਨਾਂ 'ਤੇ ਲਾਏ ਗਏ ਨੇ, ਦੂਸਰਾ ਜਿਹੜਾ ਖਰੀਦੋ ਫਰੋਖਤ ਦੇ ਬਾਰੇ ਜਿਹੜੇ ਉਸ ਵੇਲੇ ਦੇ ਉਸ ਇੰਟਰਵਿਊ ਦੇ ਵਿੱਚ ਜਦੋਂ ਉਹਨੂੰ ਕੁਐਸਚਨ ਕੀਤਾ ਗਿਆ ਵੀ ਕੀ ਤੁਸੀਂ ਦੇਖਿਆ, ਉਹ ਕਹਿੰਦਾ ਹਾਂ $10,000 ਲੈ ਕੇ, ਇਹ ਗੱਲ ਮੇਰੇ ਖਿਆਲ 86 ਦੇ ਵਿੱਚ ਇਹ ਕਾਂਡ ਜਿਹਾ ਉਦੋਂ ਹੋਇਆ ਸੀਗਾ, ਉਸ ਵੇਲੇ ਜਿਹੜੀ ਇੱਥੇ ਦੀ ਇੰਟੈਲੀਜੈਂਸ ਏਜੰਸੀਆਂ ਉਹਨਾਂ ਦੇ ਪਿੱਛੇ ਲੱਗੀਆਂ ਸੀਗੀਆਂ ਵੀ ਉਹ ਮੀਡੀਆ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਸੀ। ਸੋ ਉਹਨਾਂ ਨੇ ਪੁੱਛਿਆ, ਉਹਨੇ ਪੱਤਰਕਾਰ ਨੇ ਵੀ ਪ੍ਰੀ ਇੰਡੀਆ ਜਾਂ ਪੋਸਟ ਇੰਡੀਆ ਏਅਰ ਇੰਡੀਆ ਜਿਹੜਾ ਉਹ ਜਹਾਜ਼ ਹੋਇਆ ਸੀ, ਉਹਨੇ ਕਿਹਾ ਪੋਸਟ ਏਅਰ ਇੰਡੀਆ। ਸੋ ਜਿਹਦੇ ਵਿੱਚ ਔਫੀਸ਼ਲ ਆ ਕੈਨੇਡੀਅਨ ਗਵਰਨਮੈਂਟ ਦਾ ਅੰਡਰ ਉੱਥੇ ਆ ਜਸਟਿਸ ਜੌਨ ਮੇਜਰ ਦਾ ਕਮਿਸ਼ਨ ਆ ਉਹਦੇ ਵਿੱਚ ਉਹ ਆਇਆ ਸੀਗਾ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹਾਂ ਵੀ ਇੱਕ ਤਾਂ ਪੱਤਰਕਾਰੀ ਉਹ ਜਿਹੜੀ ਡੈਨ ਮੈਕਲੀਨ ਦੱਸ ਰਿਹਾ ਜਿਹਨਾਂ ਨੂੰ ਉਹ ਪੈਸੇ ਫੰਡ ਜਾ ਰਹੇ ਆ, ਸੋ ਬਹੁਤ ਥੋੜ੍ਹੀ ਪੱਤਰਕਾਰੀ ਸਾਡੇ ਕੋਲ ਆ ਜਿਹੜੀ ਜਦੋਂ ਸਾਰੀ ਕਮਿਊਨਿਟੀ ਸਾਡੀ ਡੈਮੋਨਾਈਜ਼ ਹੁੰਦੀ, ਜਿੱਦਾਂ ਪਿੱਛੇ ਜਿਹੇ ਟੈਰਰਿਜ਼ਮ ਰਿਪੋਰਟ ਆ ਗਈ ਸੀ ਭਾਜੀ, ਜਾਂ ਹੁਣ ਕੋਈ ਆਪਣੇ ਨਿੱਜਰ ਹੋਣਾ ਦਾ ਹੀ ਕੇਸ ਲਾ ਲਓ ਆਪਣੇ ਹਰਦੀਪ ਨਿੱਜਰ ਹੋਣਾ ਦਾ ਹੀ, ਅਤੇ ਜੇ ਸਾਡੇ ਕੋਲ ਕੁਛ ਵੀ ਨਾ ਹੋਵੇ, ਜਿਹੜਾ ਤੁਸੀਂ ਵੀ ਹੁਣ 7 ਉੱਥੇ ਵੀ ਪ੍ਰੋਗਰਾਮ ਚਲਾਉਂਦੇ ਹਾਂ ਇੰਗਲੈਂਡ ਦੇ ਵਿੱਚ ਜਾਂ ਇੱਥੇ ਭਾਜੀ ਸੁਖਦੇਵ ਹੁਣੇ ਵੀ ਅਸੀਂ ਚਲਾਉਂਦੇ ਹਾਂ, ਤੋ ਉਸ ਵੇਲੇ ਕਮਿਊਨਿਟੀ ਨੂੰ ਜਿਹੜਾ ਉਹਨਾਂ ਦੀ ਸਾਈਡ ਕਹਿ ਲਓ, ਮੈਂ ਨਹੀਂ ਕਹਿੰਦਾ ਪ੍ਰੋਟੈਕਟ ਕਰਨਾ, ਉਹਨਾਂ ਦੀ ਸਾਈਡ ਜਾਂ ਦੂਸਰੀ ਸਾਈਡ ਕੀ ਆ ਨੈਰੇਟਿਵ ਦੀ ਉਹ ਦੱਸਣੀ ਬੜੀ ਜ਼ਰੂਰੀ ਆ। ਸੋ ਤੁਸੀਂ ਅੱਜ ਗੱਲ ਵੀ ਕੀਤੀ ਸੋਤਾ ਭਾਜੀ ਨਾਲ ਜਾਂ ਗੁਰਪ੍ਰੀਤ ਸਿੰਘ ਹੋਣਾ ਨਾਲ ਵੀ, ਆਉਣ ਵਾਲੇ ਸਮੇਂ ਵਿੱਚ ਮੈਨੂੰ ਲੱਗਦਾ ਸੀ ਕਿਉਂਕਿ ਅਸੀਂ ਹੁਣ ਤੁਸੀਂ ਹਰ ਵੀਕਐਂਡ 'ਤੇ ਵੀ ਪ੍ਰੋਗਰਾਮ ਕਰਨਾ ਆ, ਸੋ ਕੰਟੀਨਿਊ ਇਹਦੇ 'ਤੇ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਇਹ ਤੁਸੀਂ ਵੀ ਹੁਣ ਇਸ ਵੇਲੇ ਪੱਤਰਕਾਰ ਹੋ। ਸੋ ਜਿਹੜਾ ਵੀ ਇਹ ਕੱਲ੍ਹ ਨੂੰ ਕਿਸੇ ਹੋਰ 'ਤੇ ਵੀ ਇੱਦਾਂ ਦੇ ਐਲੀਗੇਸ਼ਨ ਆ ਸਕਦੇ ਜਿਹਦੇ ਨਾਲ ਸਾਡੀ ਕਮਿਊਨਿਟੀ ਜਿਹੜੀ ਆ ਉਹਦਾ ਡਿਫੈਂਸ ਜਿਹੜਾ ਆ ਉਹ ਇਫੈਕਟਿਵ ਹੁੰਦਾ ਜੀ।
ਦੇਖੋ ਜੀ, ਬਿਲਕੁਲ ਜਿਸ ਤਰ੍ਹਾਂ ਦੀ ਰਿਪੋਰਟਿੰਗ ਹਿੰਦੁਸਤਾਨ ਟਾਈਮਸ ਆਈ ਆ, ਇਹ ਕੋਈ ਪਹਿਲੀ ਵਾਰੀ ਨਹੀਂ ਆਈ, ਨਾ ਕੋਈ ਆਖਰੀ ਵਾਰੀ ਹੈਗੀ ਹੈ। ਮੀਡੀਆ ਦੀ ਗੱਲ ਕਰ ਲਓ, ਇੱਥੇ ਦਾ ਮੀਡੀਆ ਕਿਸ ਤਰੀਕੇ ਨਾਲ ਕੰਮ ਕਰਦਾ, ਬਈ ਇਹ ਸਸਪੈਕਟ ਹੋਣੇ ਚਾਹੀਦੇ ਨੇ, ਉਹਨਾਂ ਨੇ ਇੱਕ ਨੈਰੇਟਿਵ ਪੇਸ਼ ਕੀਤਾ ਜਾਂ NI ਦਾ ਹਵਾਲਾ ਦੇ ਕੇ ਜਾਂ ਟੋਰਾਂਟੋ ਦੇ ਜਾਂ ਵੈਨਕੂਵਰ ਦੇ ਜਾਂ ਜਿਹੜਾ ਇੰਡੀਅਨ ਹਾਈ ਕਮਿਸ਼ਨ ਦੀ ਗੱਲ ਕਰ, ਕਿਤੇ ਨਾ ਕਿਤੇ ਗੱਲਬਾਤ ਇਸ ਤਰੀਕੇ ਨਾਲ ਚੱਲਦੀ ਹੈ। ਸੋ ਕਈ ਗੱਲਾਂ ਨੇ ਇਹੋ ਜਿਹੀਆਂ ਵੀ ਸਾਡੀ ਇੱਥੇ ਜਿਹੜੀ ਸਰਕਾਰ ਹੈ ਕਨੇਡਾ ਦੀ ਉਹ ਟੂ ਸੌਫਟ ਆ, ਮੈਂ ਇਹ ਗੱਲ ਔਨ ਰੈਕਡ ਕਹਿ ਰਿਹਾ, ਕਿਉਂਕਿ ਪਿੱਛੇ ਜਿਹੇ ਜਦੋਂ COVID-19 ਦੇ ਵਿੱਚ ਇਹਨਾਂ ਨੇ ਏਅਰ ਇੰਡੀਆ ਦੀ ਫਲਾਈਟ ਬੰਦ ਕਰਨੀ ਸੀ, ਨਾਲੇ ਪਾਕਿਸਤਾਨ ਦੀ ਕਰ ਦਿੱਤੀ ਵੀ ਕਿਤੇ ਇਹ ਜਿਹੜੇ ਇਹ ਇੰਡੀਆ ਵਾਲੇ ਸਾਡੇ ਨਾਲ ਬਾਹਲੇ ਨਾਲ ਗੁੱਸੇ ਹੋ ਜਾਣ। ਜਦੋਂ ਮੁੱਦੇ ਆਉਂਦੇ ਨੇ, ਜਦੋਂ ਸਿੱਖਾਂ ਦੇ ਮੁੱਦੇ ਆਉਂਦੇ ਨੇ, ਜਦੋਂ ਸਿੱਖਾਂ ਦੇ ਇਸ਼ੂ ਆਉਂਦੇ ਨੇ, ਘੱਟ ਗਿਣਤੀਆਂ ਦੇ ਇਸ਼ੂ ਆਉਂਦੇ ਨੇ, ਹਿਊਮਨ ਰਾਈਟਸ ਦੀ ਗੱਲ ਆਉਂਦੀ ਆ, ਸਾਡੀ ਕਨੇਡਾ ਦੀ ਸਰਕਾਰ ਨੂੰ ਸਟੈਂਡ ਲੈਣਾ ਚਾਹੀਦਾ, ਇੱਥੇ ਦੇ ਮੈਂਬਰ ਪਾਰਲੀਮੈਂਟ ਨੂੰ ਸਟੈਂਡ ਲੈਣਾ ਚਾਹੀਦਾ। ਜੇ ਹੁਣ ਸਿੱਖ ਜੈਨੋਸਾਈਡ ਅਪਰੂਵ ਕਰਾਉਣ ਦੀ ਗੱਲ ਕਰਦੇ ਨੇ ਜੀ, ਇਹ ਐਗਜੈਕਟ ਜੀ ਇਹ ਜਿਹੜੀ ਇਹ ਸਹੀ ਨਹੀਂ ਸੀ, ਬੰਦੇ ਕਾਫੀ ਨਹੀਂ ਮਰੇ, ਉੱਥੇ ਦੇ ਮੀਡੀਆ 'ਚ ਬਹੁਤ ਰੌਲਾ ਪੈ ਜਾਂਦਾ। ਪਿੱਛੇ ਜੇ ਇੱਕ ਰਿਪੋਰਟ ਆਈ ਸੀਗੀ ਬਈ ਖਾਲਿਸਤਾਨ ਏ ਪ੍ਰਾਜੈਕਟ ਆਫ ਪਾਕਿਸਤਾਨ, ਹਾਂਜੀ ਉੱਥੇ ਵੀ ਮੀਡੀਆ ਦਾ ਕੀ ਰੋਲ ਸੀ ਆਪਾਂ ਨੂੰ ਪਤਾ, ਅਤੇ ਗੱਲ ਇੱਥੇ ਨਹੀਂ ਮੁੱਕਦੀ। ਇਹ ਚਾਹੁੰਦੇ ਨੇ ਕਿ ਕੋਈ ਵੀ ਮੀਡੀਆ ਵਾਲਾ ਕੋਈ ਵੀ ਬੰਦਾ ਸਰਕਾਰ ਨੂੰ ਕੋਈ ਸਵਾਲ ਪੁੱਛ ਹੀ ਨਾ ਸਕੇ, ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰ ਹੀ ਨਾ ਸਕੇ, ਇਹ ਇਹਨਾਂ ਦੇ ਖਿਆਲ 'ਚ।
ਇੱਕ ਤਾਂ ਤੁਹਾਡਾ ਪਾਰਟ ਇਹ ਆਉਂਦਾ ਵੀ ਕੋਈ ਬੰਦਾ ਗੱਲ ਨਾ ਕਰ ਸਕੇ, ਇੱਕ ਪਾਰਟ ਇਹ ਆਉਂਦਾ ਵੀ ਜਿਹੜੇ ਮਾੜੀ ਮੋਟੀ
ਕਰਦੇ ਨੇ ਬੰਦ ਹੋ ਜਾਣ,
ਉਹ ਉਹਨਾਂ ਨੂੰ ਉਲਝਾਇਆ ਜਾਵੇ,
ਉਲਝਾਇਆ ਜਾਵੇ, ਕਮਿਊਨਿਟੀ ਨੂੰ ਉਲਝਾਇਆ ਜਾਵੇ। ਫਿਰ ਜਿਹਦੇ ਲਈ ਇਹ ਸਸਪੈਕਟ ਬਣਾਉਣ ਦੀ ਗੱਲ ਕਰਦੇ ਨੇ, ਉਸੇ ਮਲਕ ਨੂੰ ਰੈੱਡ ਕਾਰਪੇਟ ਪਾ ਕੇ ਇੰਡੀਆ ਲੈ ਕੇ ਜਾ ਰਹੇ ਨੇ। ਇੱਕ ਪਾਸੇ ਉਹਨੂੰ ਏਅਰ ਇੰਡੀਆ ਦਾ ਵੱਡਾ ਸਸਪੈਕਟ ਦੱਸਦੇ ਨੇ, ਖੈਰ ਉਹਦੇ 'ਤੇ ਕੇਸ ਚੱਲਿਆ ਸੀ, ਕੇਸ ਵਿੱਚ ਉਹ ਬਰੀ ਹੋ ਗਿਆ ਸੀਗਾ। ਸੋ ਇਹ ਜਿਹੜੇ ਮੁੱਦੇ ਨੇ ਬੜੇ ਸੀਰੀਅਸ ਨੇ, ਸਾਨੂੰ ਹਰ ਮੀਡੀਆ ਦੇ ਪਲੇਟਫਾਰਮ 'ਤੇ ਵਿਚਾਰਨੇ ਚਾਹੀਦੇ ਨੇ। ਆਫ ਕੋਰਸ ਸਾਨੂੰ ਫਰੀਡਮ, ਜਿਹੜੀ ਪ੍ਰੈਸ ਦੀ ਫਰੀਡਮ ਆ, ਇੱਥੇ ਦੀ ਫਰੀਡਮ ਆ, ਉਹਨੂੰ ਧਿਆਨ 'ਚ ਰੱਖਦਿਆਂ ਸਾਡੀ ਆਪਣੀ ਕਮਿਊਨਿਟੀ ਅਤੇ ਪੰਜਾਬ ਦੇ ਹੱਕ ਅਤੇ ਪੱਖ ਦੇ ਵਿੱਚ ਪ੍ਰੋ ਪੰਜਾਬ ਗੱਲ ਹੋਣੀ ਚਾਹੀਦੀ ਆ। ਜੇ ਅਸੀਂ ਕਹਿੰਦੇ ਹਾਂ ਵੀ ਹਾਂ ਠੀਕ ਆ, ਕਿਸੇ ਦਾ ਵੀਜ਼ਾ ਬੰਦ ਕਰ ਦਿੱਤਾ, ਕਿਸੇ ਦਾ ਥੋੜ੍ਹੀ ਬਹੁਤੀ ਦਬਾਅ ਪੈ ਗਿਆ, ਇੱਧਰੋਂ ਕਾਲ ਆ ਗਈ, ਉੱਧਰੋਂ ਇਹ ਸਾਰਾ ਕਾਫੀ ਆ ਗਿਆ। ਬਿਲਕੁਲ ਜੀ, ਕਾਲ
ਚੱਕ ਲੈਂਦੇ ਜੀ। ਜੀ ਤੁਸੀਂ ਲਾਈਵ ਹੋ ਜੀ, ਕੌਣ ਬੋਲਦੇ ਜੀ?
ਕੀ ਨਾਮ ਹੈ ਜੀ?
ਵਾਹਿਗੁਰੂ ਖਾਲਸਾ ਜੀ।
ਜਿਹੜਾ ਇਸ਼ੂ ਤੁਸੀਂ ਡਿਸਕਸ ਕਰ ਰਹੇ ਹੋ ਇਹ ਬੜਾ ਇੰਪੋਰਟੈਂਟ ਹੈ। ਇਹਦੇ ਚੋਂ ਮੇਰੇ ਹਿਸਾਬ ਨਾਲ ਇੱਕ ਵਰਲਡ ਐਕਟ ਤੇ ਇੱਕ ਹੋਮ, ਜਿਹੜੇ ਲਿਸਨਰ ਨੇ ਤੁਹਾਡੇ, ਉਹਨਾਂ ਨੂੰ ਇਹ ਬੜੀ ਧਿਆਨ ਰੱਖਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕੈਨੇਡੀਅਨ ਸਿਸਟਮ ਹੈ ਉਹਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫੋਰਨ ਇੰਟਰਫੇਰੈਂਸ ਦੇ ਥਰੂ। ਤੇ ਜਿਹੜਾ ਇੱਥੇ ਇੱਕ ਪ੍ਰਾਪੇਗੰਡਾ ਦਿਨ ਰਾਤ ਚੱਲ ਰਿਹਾ, ਉਸ ਨੂੰ ਬੜੇ ਹੀ ਤਰੀਕੇ ਦੇ ਨਾਲ ਜਿਹੜੇ ਲਿਸਨਰ ਨੇ, ਜਿਹੜੇ ਰੇਡੀਓ ਸੁਣਦੇ ਨੇ ਜਾਂ ਟੀਵੀ ਦੇਖਦੇ ਨੇ, ਉਹਨਾਂ ਨੂੰ ਆਪਣਾ ਪਰਸਪੈਕਟਿਵ ਜਾਣੇ ਬਿਨਾਂ ਉਹ ਪ੍ਰਾਪੇਗੰਡੇ ਦਾ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ। ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਸੰਘਰਸ਼ ਚੱਲ ਰਹੀ ਹੈ ਉਹਨੂੰ ਵੀ ਮੱਦੇਨਜ਼ਰ ਰੱਖਣਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਪ੍ਰਾਪੇਗੰਡਾ ਹੈ ਹੋਰ ਵੀ ਬਹੁਤ ਜ਼ਿਆਦਾ ਮੈਨੂੰ ਲੱਗਦਾ ਵਧਣ ਦੇ ਅਸਾਰ ਹੋਣਗੇ। ਇਹ ਤਾਂ ਆਲਵੇਜ ਚੱਲੀ ਜਾਂਦਾ ਕਿ ਜਿਹੜੀ ਨਿਊਜ਼ ਤੁਸੀਂ ਡਿਸਕਸ ਕਰ ਰਹੇ ਹੋ ਇਹਦਾ ਪਾਰਟ ਕੀ ਆ ਕਿ ਉੱਥੇ ਤਾਂ ਮਹਾਰਾਜ ਸਾਹਿਬ ਦੀ ਬੇਅਦਬੀ, ਚਲੋ ਉਹ ਤਾਂ ਹੋਰ ਤਾਂ 47 ਤੋਂ ਹੀ ਰਹੀ ਹੈ, ਪਰ ਸੋ ਕਾਲਡ ਜੇ ਜਿੱਥੇ ਜ਼ਿਆਦਾ ਉਲਝਾਇਆ ਗਿਆ ਸਾਡੀ ਨੇਸ਼ਨ ਨੂੰ 15 ਦੇ ਵਿੱਚ ਕਿ ਉਹ ਹਰੇ ਉਹਦੇ ਤੇ ਮੋਰਚੇ ਲੱਗੀ ਜਾਂਦੇ ਆ, ਜਿਹੜੀਆਂ ਪਹਿਲਾਂ 84 ਦੇ ਸਮੇਂ 'ਚ ਹੋਈਆਂ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ, ਉਹਨਾਂ ਦਾ ਇਨਸਾਫ਼ ਤਾਂ ਹਜੇ ਤਾਈਂ ਮਿਲਿਆ ਨਹੀਂ, ਨਾ ਕੋਈ ਮੰਗ ਹੀ ਰਿਹਾ ਮੈਂ ਦੇਖਿਆ। ਚਲੋ ਜਿਹਨਾਂ ਦਾ ਮੰਗ ਵੀ ਰਹੇ ਨੇ ਮਿਲਣਾ ਉਹਨਾਂ ਦਾ ਵੀ ਹੈ ਨਹੀਂ ਗਾ, ਹਾਂਜੀ। ਤੇ ਲੇਕਿਨ ਉੱਥੇ ਤਾਂ ਸਾਨੂੰ ਕੁਛ ਨਹੀਂ ਦਿੱਤਾ ਜਾ ਰਿਹਾ, ਕੋਈ ਦੱਸਿਆ ਨਹੀਂ ਜਾ ਰਿਹਾ ਕਾਤਲ ਕੌਣ ਨੇ ਜਾਂ ਇਹ, ਸਾਨੂੰ ਤਾਂ ਖੈਰ ਪਤਾ ਸਿੱਖਾਂ ਨੂੰ ਤਾਂ ਪਤਾ ਹੈ ਕਾਤਲ ਕੌਣ ਨੇ, ਲੇਕਿਨ ਇੱਕ ਸਿਸਟਮੈਟਿਕ ਤਰੀਕੇ ਨਾਲ ਉਹ ਇਨਸਾਫ਼ ਸਿੱਖਾਂ ਨੂੰ ਡਿਲੀਵਰ ਨਹੀਂ ਕੀਤਾ ਜਾ ਰਿਹਾ। ਲੇਕਿਨ ਕੈਨੇਡੀਅਨ ਜਿਹੜੀ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨੂੰ ਪ੍ਰਾਪੇਗੰਡੇ ਦੇ ਤਹਿਤ ਇਨਫਲੂਐਂਸ ਕਰਨ ਲਈ ਰਿਪੋਰਟਾਂ ਉੱਥੋਂ ਛਾਪ ਦਿੰਦੇ ਨੇ। ਇੱਥੇ ਕੋਈ ਇੰਸੀਡੈਂਟ ਪਿੱਛੇ ਹੋ ਗਿਆ ਇੱਕ ਰੈਸਟੋਰੈਂਟ ਦੇ ਵਿੱਚ ਮਿਸੀਸਾਗਾ, ਉਹਦੀ ਇਨਵੈਸਟੀਗੇਸ਼ਨ ਦੀ ਰਿਪੋਰਟ ਅੱਜ ਵੀ ਕਢਾਈ ਜਾ ਸਕਦੀ ਮੀਡੀਆ ਦੇ ਥਰੂ ਵੀ ਰਿਐਲਿਟੀ ਕੀ ਸੀ, ਲੇਕਿਨ ਚੀਫ ਮਿਨਿਸਟਰ ਪੰਜਾਬ ਦਾ ਕਹਿ ਰਿਹਾ ਕਿ ਉਹ ਸਿੱਖਾਂ ਦੇ ਗੱਲ ਮੰਨਣ ਨੂੰ ਤਿਆਰ ਹੋਇਆ ਆ। ਉੱਥੇ ਜਾਣੀ ਉੱਥੇ ਸਿੱਖਾਂ ਨੂੰ ਕਤਲ ਕਰ ਦੇਣ, ਮਾਰ ਦੇਣ ਜਾਂ ਕਿਤਾਬਾਂ ਪੜ੍ਹਨ ਤੇ ਉਮਰ ਕੈਦ ਕਰਕੇ ਅੰਦਰ ਡੱਕ ਦੇਣ, ਜਾਣੀ ਜਿਸ ਨੇ ਮਿੱਟ ਕੇ ਕਿੰਨੇ ਕੁ ਜ਼ੁਲਮ ਕਰ ਦੇਣ, ਕੋਈ ਮਸਲਾ ਨਹੀਂ ਹੈ। ਲੇਕਿਨ ਜਿਸਲੇ ਸਿੱਖਾਂ ਦੇ ਨਾਲ ਬਾਹਰਲਾ ਸਿਸਟਮ ਜਿਹੜਾ ਕਾਫੀ ਫੇਅਰ ਚੱਲ ਰਿਹਾ ਹੈ ਉੱਥੇ ਕੋਈ ਮਾੜੀ ਜਿਹੀ ਵੀ ਹੁੰਦੀ ਹੈ ਤਾਂ ਉਹਨੂੰ ਇਨਵੈਸਟੀਗੇਟ ਵੀ ਨਹੀਂ ਹੋਣ ਦਿੰਦੇ ਪ੍ਰੋਪਰਲੀ, ਤਾਂ ਉਹਨੂੰ ਇਨਫਲੂਐਂਸ ਕਰਨ ਦੀ ਪ੍ਰਾਪੇਗੰਡੇ ਦੇ ਥਰੂ ਕੋਸ਼ਿਸ਼ ਕਰਦੇ ਨੇ। ਇਹ ਜਿਹੜੀ ਅਖਬਾਰ ਦੀ ਖਬਰ ਲੱਗਣੀ ਹੈ ਮੈਂ ਸਮਝਦਾ ਬਹੁਤ ਕੈਨੇਡੀਅਨ ਸਿਸਟਮ ਦੇ ਲਈ ਚੈਲੰਜ ਹੈ। ਕੈਨੇਡੀਅਨ ਸਿਸਟਮ ਨੂੰ ਐਜ਼ ਏ ਚੈਲੰਜ ਇਹਨੂੰ ਲੈਣਾ ਚਾਹੀਦਾ ਹੈ ਕਿ ਸਾਡੀਆਂ ਏਜੰਸੀਆਂ ਕੈਪੇਬਲ ਨੇ ਇਸ ਨੂੰ ਇਨਵੈਸਟੀਗੇਟ ਕਰਕੇ ਔਰ ਇਹਨੂੰ ਬਰਾਟ ਅਪ ਟੂ ਦ ਜਸਟਿਸ ਉਹਨੂੰ ਕਰਨਗੀਆਂ ਜਿਹੜੀਆਂ ਵੀ ਉਹ ਇੰਸੀਡੈਂਟ ਹੋਏ ਨੇ। ਲੇਕਿਨ ਇਹ ਉੱਥੇ ਬੈਠੇ ਉਹਨੂੰ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਇੱਕ ਅੰਗ ਹੈ। ਸਾਡੇ ਲਿਸਨਰਸ ਨੂੰ ਜਿਹੜੇ ਮਤਲਬ
ਧੰਨਵਾਦ ਜੀ,
ਬੜਾ ਅੰਡਰਸਟੈਂਡ ਕਰਨਾ ਚਾਹੀਦਾ।
ਠੀਕ ਹੈ,
ਠੀਕ ਹੈ ਜੀ,
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਇੱਥੇ ਇੱਕ ਮੈਂ ਇੱਕ ਟਰੈਕ ਕਰ ਰਿਹਾ ਇੱਕ ਚੀਜ਼ ਨੂੰ, ਸੁਦੇਸ਼ ਸਿੰਘ ਜੀ, ਢਿੱਲੋਂ ਸਾਹਿਬ, ਨੋਟ ਕਰਨ ਵਾਲੀ ਗੱਲ ਆ। ਅੱਜ ਕੈਨੇਡਾ ਥੋੜ੍ਹਾ ਜਿਹਾ ਸੁਰਖੀਆਂ 'ਚ ਆਇਆ ਹੋਇਆ। ਅੱਜ ਤੋਂ 5 ਪਹਿਲਾਂ ਯੂਰਪ ਸੁਰਖੀਆਂ ਵਿੱਚ ਸੀ, ਰੈਫਰੈਂਡਮ ਦੀਆਂ ਵੋਟਾਂ ਯੂਰਪ ਦੇ ਵਿੱਚ ਪੈ ਰਹੀਆਂ ਸੀ, UK 'ਚ ਪੈ ਰਹੀਆਂ ਸੀ, ਇਟਲੀ 'ਚ ਪੈ ਰਹੀਆਂ ਸੀ। ਅਤੇ ਉਦੋਂ ਤੁਸੀਂ ਦੇਖਿਆ ਵੀ ਇੱਕ ਲੁਧਿਆਣਾ ਬੰਬ ਕੇਸ ਹੋਇਆ, ਅਦਾਲਤ ਦੇ ਵਿੱਚ ਬਲਾਸਟ ਹੁੰਦਾ, ਅਤੇ ਉਸ ਬਲਾਸਟ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਜਰਮਨ 'ਚ ਰਹਿੰਦੇ ਇੱਕ ਨੌਜਵਾਨ ਦੇ ਉੱਤੇ ਪਾ ਦਿੱਤੀ ਗਈ ਆ। ਅਤੇ ਉਦੋਂ ਮੀਡੀਆ ਟਰਾਇਲ ਹੁੰਦਾ, ਅਤੇ ਮੀਡੀਆ, ਮੈਂ ਟਰਾਇਲ ਤਾਂ ਕਹਿੰਦਾ ਵੀ ਉਹਨਾਂ ਨੇ ਉਦੋਂ ਵੀ ਕਿਹਾ ਵੀ ਮੁਲਤਾਨੀ ਨਾਂ ਦਾ ਮੁੰਡਾ ਸੀ, ਮੁਲਤਾਨੀ ਫੜ ਲਿਆ ਆ, ਉਹ ਮੰਨ ਗਿਆ ਆ, ਉਹ ਜੱਜ ਮੂਹਰੇ ਪੇਸ਼ ਹੋ ਗਿਆ ਆ, ਉਹ ਕਹਿੰਦਾ ਜੀ ISI ਦੇ ਕਹਿਣ ਦੇ ਉੱਤੇ ਕੀਤਾ ਆ, ਉਹਨੂੰ ਹੁਣ ਡਿਪੋਰਟ ਕਰਨ ਲੱਗੇ ਨੇ, ਅਸੀਂ ਹੁਣ ਉਹਦੀ ਪਹਿਲੇ ਜਹਾਜ਼ ਉੱਤੇ ਦੀ ਫੋਟੋ ਲੈ ਕੇ ਆਉਣ ਲੱਗੇ ਹਾਂ, ਬਹੁਤ ਰੌਲਾ ਪਿਆ।
ਆਹ ਪ੍ਰੈਸ ਆ ਜੀ,
ਇਹ ਪ੍ਰੈਸ ਆ। ਸੋ ਮੁਲਤਾਨੀ ਦੇ ਉੱਤੇ ਲੁਧਿਆਣਾ ਬੰਬ ਬਲਾਸਟ ਕੋਰਟ ਦਾ ਪਿਆ ਅਤੇ ਹੋਇਆ ਇਹ ਵੀ ਉੱਥੇ ਪੰਜਾਬ ਪੁਲਿਸ ਦੇ ਮੁਲਾਜ਼ਮ ਦੀਆਂ ਤਰੀਕਾਂ ਪੈਂਦੀਆਂ ਸੀ, ਉਹੀ ਪੰਜਾਬ ਪੁਲਿਸ ਦਾ ਮੁਲਾਜ਼ਮ ਉੱਥੇ ਜਿਹੜਾ ਉਹ ਮਾਰਿਆ ਗਿਆ, ਅਤੇ ਨਾ ਮੁਲਤਾਨੀ ਜਿਹੜਾ ਕਿ ਰੈਫਰੈਂਡਮ ਦੀਆਂ ਵੋਟਾਂ ਬਣਾਉਂਦਾ ਸੀ ਉਹਦੇ ਸਿਰ ਉਹ ਮੜ ਦਿੱਤਾ ਗਿਆ। ਤਕਰੀਬਨ ਹੁਣ ਤੱਕ 8 ਮਹੀਨੇ ਦੇ ਉਹ ਇੰਨੀ ਕੁ ਖਬਰ ਰੜਕੀ ਆ, ਇੰਨਾ ਕੁ ਕੰਮ ਰਗੜਿਆ ਵੀ ਦੁਨੀਆਂ 'ਚ ਇੱਕ ਪ੍ਰਚਾਰ ਹੋਇਆ। ਸੋ ਮੈਂ ਕਹਿ ਰਿਹਾ ਵੀ ਉਦੋਂ ਯੂਰਪ ਸੁਰੱਖਿਆ ਵਿੱਚ ਸੀ ਕਿਉਂਕਿ ਯੂਰਪ 'ਚ ਵੋਟਾਂ ਪੈ ਰਹੀਆਂ ਸੀਗੀਆਂ, ਅਤੇ ਹੁਣ ਨੌਰਥ ਅਮੈਰੀਕਾ ਕਨੇਡਾ ਸੁਰੱਖੀਆਂ 'ਚ ਆ ਕਿਉਂਕਿ ਕਨੇਡਾ ਦੀਆਂ 'ਚ ਵੋਟਾਂ ਪੈ ਰਹੀਆਂ। ਤੁਹਾਨੂੰ ਲੱਗਦਾ ਵੀ ਇਹ ਡਰਾਉਣ ਦਾ ਪਾਰਟ ਵੀ ਹੋ ਸਕਦਾ?
ਬਿਲਕੁਲ ਬਿਲਕੁਲ ਬਿਲਕੁਲ, ਰਿਲੇਸ਼ਨ ਤੁਸੀਂ ਇਸਟੈਬਲਿਸ਼ ਕਰਤਾ ਹੈ। ਤੁਸੀਂ ਦੇਖਿਆ ਜਾਓ ਯੂਰਪ ਨੂੰ ਤੁਸੀਂ ਉੱਥੇ ਜਦੋਂ ਕੀਤਾ ਉਹ ਤੁਸੀਂ ਉਹਦੇ ਨਾਲ ਉਹ ਫੈਕਚੁਅਲ ਹੈ ਸਾਰੀ ਗੱਲ। ਹੁਣ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਵੀ ਇਹ ਵੀ ਆਇਆ ਵੀ ਜਿਹੜੇ ਉਹ ਦੋ ਇਹਨੂੰ ਹਾਲੇ ਸਸਪੈਕਟ ਸੀ ਜਿਹੜੇ ਉਹ ਮੁੰਡੇ ਐਨਕਾਊਂਟਰ 'ਚ ਮਾਰੇ, ਮੈਂ ਉਹਨਾਂ ਨੂੰ ਨਹੀਂ ਕਹਿੰਦਾ ਉਹ ਗਿਲਟੀ ਆ ਕਿਉਂਕਿ ਕਿਸੇ ਕੋਰਟ ਨੇ ਉਹਨਾਂ ਨੂੰ ਕਨਵਿਕਟ ਨਹੀਂ ਕੀਤਾ ਹਾਲੇ। ਤੋ ਉਹਦੇ 'ਤੇ ਵੀ ਕਹਿ ਦਿੱਤਾ ਸੀਗਾ ਵੀ ਐੱਸ ਐੱਫ ਜੇ ਜਿਹੜੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਹੜੀ ਕਿ ਐਜ਼ ਏ ਹਿਊਮਨ ਰਾਈਟਸ ਗਰੁੱਪ ਇਹਨਾਂ ਨੇ ਤਾਂ ਕਰਨੀ ਆ ਹਮੇਸ਼ਾ ਜਦ ਤੱਕ ਉਹ ਬੰਦਾ ਕਨਵਿਕਟਡ ਨਹੀਂ ਆ, ਹਾਲਾਂਕਿ ਇਹਨਾਂ ਨੇ ਕੀਤੀ ਵੀ ਨਹੀਂ ਗੀ। ਸੋ ਜਿਹੜਾ ਇੱਦਾਂ ਦਾ ਪ੍ਰਚਾਰ ਆ ਉਹ ਭਾਜੀ ਇਹ ਆ ਵੀ ਅੱਜ ਤੁਸੀਂ ਆਪਾਂ ਇੱਥੇ ਬੈਠੇ ਹਾਂ, ਜਿਹੜਾ 18 ਸਤੰਬਰ ਨੂੰ ਸਾਡਾ ਇੱਥੇ ਰੈਫਰੈਂਡਮ ਅਸੀਂ ਕਰਨ ਲੱਗੇ ਹਾਂ ਕੈਨੇਡਾ ਦੇ ਵਿੱਚ, ਜਿਹੜੇ ਸਾਡੇ ਸੁਣਨ ਵਾਲੇ ਚਾਹੁੰਦੇ ਨੇ ਵੀ ਇੱਥੇ ਫਰੀਡਮ ਆਫ ਪ੍ਰੈਸ ਨੂੰ ਮੇਨਟੇਨ ਰੱਖਿਆ ਜਾਵੇ, ਜੇ ਹੋਰ ਨਹੀਂ ਕੁਛ ਤਾਂ ਜਿਹੜੀ ਸਾਡੀ ਸਿੱਖਾਂ ਦੀ ਫਰੀਡਮ ਨੂੰ ਮੇਨਟੇਨ ਜੇ ਤੁਸੀਂ ਰੱਖਣਾ ਆ, ਇਹ ਬਹੁਤ ਜ਼ਰੂਰੀ ਆ ਜੇ ਤੁਸੀਂ ਇਸ ਫੀਲਡ ਦੇ ਵਿੱਚ ਵੀ ਇੰਟਰਸਟਡ ਹੋ ਵੀ 18 ਨੂੰ ਤੁਸੀਂ ਵੋਟਾਂ ਜਿਹੜੀਆਂ ਆਪਣੀਆਂ ਪਾਉਣ ਆਓ ਅਤੇ ਆ ਕੇ ਆਪਣਾ ਜਿਹੜੀ ਤੁਹਾਡੀ ਵਿਊ ਆ ਉਹ ਤੁਸੀਂ ਐਕਸਪ੍ਰੈਸ ਕਰੋ ਉੱਥੇ ਆ ਕੇ। ਅਸੀਂ ਨਹੀਂ ਕਹਿੰਦੇ ਤੁਸੀਂ ਕਿੱਧਰ ਨੂੰ ਕਰਦੇ ਜਾਂ ਨਹੀਂ, ਤੁਹਾਡੀ ਮਰਜ਼ੀ ਆ, ਤੁਹਾਡੇ ਕੋਲ ਆਪਸ਼ਨਸ ਆ। ਸਾਡਾ ਇੱਥੇ ਸਾਡਾ ਜਿਹੜਾ ਸਾਰਾ ਪ੍ਰੋਗਰਾਮ ਆ ਇਹਦਾ ਮਕਸਦ ਇਹੀ ਆ ਸਿੱਖਾਂ ਦੇ ਹੱਕਾਂ ਦੀ ਕਰਨੀ, ਇਕੱਲਾ ਅਸੀਂ ਵੋਟਾਂ ਦੀ ਗੱਲ ਨਹੀਂ ਕਰਨੀ ਕਿਉਂਕਿ ਵੋਟਿੰਗ ਵਿੱਚੋਂ ਹੀ ਤੁਹਾਡੇ ਰਾਈਟਸ ਆ। ਸੋ ਅਸੀਂ ਉਹਦਾ ਵੀ ਖਿਆਲ ਰੱਖੀਏ ਕਿ ਜ਼ਰੂਰ ਜਿਹੜਾ ਸਾਡਾ 18 ਨੂੰ ਆ ਰਿਹਾ ਪ੍ਰੋਗਰਾਮ ਉਹਦੇ ਲਈ ਵੀ ਅਸੀਂ ਬੈਠੇ ਹਾਂ ਇੱਥੇ ਸਾਰੇ, ਅਤੇ ਉਹਦੇ 'ਤੇ ਵੀ ਇਹ ਵੀ ਉਹਦਾ ਹੀ ਪਾਰਟ ਆ ਫਰੀਡਮ ਆਫ ਪ੍ਰੈਸ ਦੀ ਗੱਲ ਕਰਨੀ। ਸੋ ਉਹਦੇ ਬਾਰੇ ਆਪਾਂ ਇੱਕ ਵਾਰੀ ਪਲੇ ਪਲਿਕ ਕਰ ਦਿੰਦੇ ਹਾਂ ਸਾਡੇ
ਖਬਰ, ਤੁਸੀਂ ਐਡ ਪਲੇ ਕਰ ਦਿਓ।
ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666।
ਥੈਂਕ ਯੂ ਜੀ। ਇਹ ਸੀਗੀ ਐਡ ਜਿਹੜੀਆਂ ਕਿ 18 ਸਤੰਬਰ ਨੂੰ ਚੌਥਾ ਮੁਲਕ ਬਣ ਜਾ ਰਿਹਾ ਕੈਨੇਡਾ ਜਿੱਥੇ ਪੈਣਗੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ। ਪਹਿਲੇ ਤਿੰਨ ਮੁਲਕਾਂ ਦੇ ਮੈਂ ਬਾਬਤ ਦੱਸ ਸਕਦਾ ਕਿਉਂਕਿ 18 ਸੈਂਟਰ ਜਿਹੜੇ ਨੇ ਉਹ ਲੰਡਨ ਯੂਕੇ 'ਚ ਬਣੇ ਸੀ, ਇੱਕ ਸੈਂਟਰ ਜਨੇਵਾ ਬਣਿਆ ਅਤੇ 7 ਸੈਂਟਰ ਇਟਲੀ 'ਚ ਬਣੇ ਸੀ। ਸੋ ਜਦੋਂ ਲੰਡਨ 31 ਅਕਤੂਬਰ ਨੂੰ ਵੋਟਾਂ ਪਈਆਂ ਉਦੋਂ ਵੀ ਸਰਕਾਰ ਦੀ ਬਿਲਡਿੰਗ ਦੇ ਵਿੱਚ ਹੀ ਪਈਆਂ। ਯੂਕੇ ਦੀ ਸਰਕਾਰ ਨੇ ਆਪਣੀ ਸਰਕਾਰੀ ਬਿਲਡਿੰਗ ਦੇ ਵਿੱਚ ਸਸੈਸਨਿਸਟ ਕੰਪੇਨ ਜਿਹਨੂੰ ਕਹਿੰਦੇ ਆ ਅਲੈਦਗੀ ਵਾਲੀ ਵੱਖਵਾਦ ਵਾਲੀ ਕੰਪੇਨ, ਉਸ ਨੂੰ ਆਪਣੀ ਸਰਕਾਰੀ ਬਿਲਡਿੰਗ 'ਚ ਦਿੱਤਾ ਜਗ੍ਹਾ ਦਿੱਤੀ ਅਤੇ ਕਿਹਾ ਜੀ ਇਹ ਰੈਫਰੈਂਡਮ ਦੀਆਂ ਵੋਟਾਂ ਸਾਡੀ ਰਾਣੀ ਦੀ ਬਿਲਡਿੰਗ 'ਚ ਪੈਣਗੀਆਂ, ਕੁਈਨ ਅਲਿਜ਼ਬੈਥ ਸੈਂਟਰ ਜਿਹੜੀ ਕਿ ਗਵਰਨਮੈਂਟ ਪਾਰਸ਼ਲ ਗਵਰਨਮੈਂਟ ਓਨ ਬਿਲਡਿੰਗ ਆ। ਸੋ ਸਰਕਾਰ ਨੇ ਇਤਰਾਜ਼ ਵੀ ਜਿਤਾਇਆ। ਸੋ ਇਤਰਾਜ਼ ਜਿਤਾਉਂਦਿਆਂ ਉਸ ਇਤਰਾਜ਼ ਦਾ ਸਵਾਲ ਦਾ ਜਵਾਬ ਲੈਂਦਿਆਂ 18 ਸੈਂਟਰ ਕਦੋਂ ਹੋ ਕੇ ਨਿਬੜ ਵੀ ਗਏ ਪਤਾ ਵੀ ਨਹੀਂ ਲੱਗਾ। ਅਤੇ ਫਿਰ ਜਨੇਵਾ ਦੇ ਵਿੱਚ ਜਨੇਵਾ ਦੇ ਸ਼ਹਿਰ ਦੀ ਸਰਕਾਰੀ ਬਿਲਡਿੰਗ ਦੇ ਵਿੱਚ ਰੈਫਰੈਂਡਮ ਦੀਆਂ ਵੋਟਾਂ ਪੈਂਦੀਆਂ ਨੇ। ਸਰਕਾਰ ਨੇ ਉੱਥੇ ਕਿਹਾ ਤੁਹਾਡੀ ਸਰਕਾਰੀ ਬਿਲਡਿੰਗ ਜਿਹੜੀ ਆ ਵਰਤੀ ਜਾ ਰਹੀ ਆ ਸਾਡੇ ਦੇਸ਼ ਦੇ ਖਿਲਾਫ਼। ਸੋ ਸਰਕਾਰ ਨੇ ਕਿਹਾ ਜੀ ਵੋਟਾਂ ਹੀ ਪੈ ਰਹੀਆਂ, ਹੋਰ ਤਾਂ ਇੱਥੇ ਕੁਛ ਹੋ ਨਹੀਂ ਰਿਹਾ। ਸੋ ਵੀ ਕੈਂਟ ਸਟਾਪ ਦੈਮ। ਅਤੇ ਜਦੋਂ ਬਰੇਸ਼ੀਆ ਦੀ ਵਾਰੀ ਆਉਂਦੀ ਆ, ਬਰੇਸ਼ੀਆ ਦੀ ਉਹ ਕਮਰਸ ਡਿਪਾਰਟਮੈਂਟ ਦੀ ਓਨਡ ਬਿਲਡਿੰਗ ਜਿਹੜਾ ਸੈਂਟਰ ਸੀ ਬਰੇਸ਼ੀਆ, ਉਸ ਦੇ ਵਿੱਚ ਵੋਟਾਂ ਪਈਆਂ। ਸੋ ਹੁਣ ਟੋਰਾਂਟੋ ਦੀ ਵਾਰੀ, ਚੌਥਾ ਮੁਲਕ ਬਣ ਚੁੱਕਾ ਆ, 18 ਸਤੰਬਰ ਨੂੰ ਵੋਟਾਂ ਪੈਣੀਆਂ। ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਤੁਹਾਡੇ ਕੋਲ ਰਾਈਟ ਆ, ਤੁਸੀਂ ਹਾਂ 'ਚ ਪਾਓ, ਤੁਸੀਂ ਨਾ 'ਚ ਪਾਓ, ਕੋਈ ਫੋਰਸ ਨਹੀਂ, ਪਰ ਆਓ ਅਤੇ ਆਪਣੀ ਪੋਲੀਟੀਕਲ ਵਿਲ ਜ਼ਰੂਰ ਦੱਸੋ ਪੰਜਾਬ ਦੇ ਪੋਲੀਟੀਕਲ ਸਟੇਟਸ ਦੇ ਲਈ। ਇਸ ਗੱਲ ਦੀ ਕਲੈਰਿਟੀ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਆ। ਸੁਰੇਸ਼ ਸਿੰਘ,
ਜਿਹੜੀਆਂ ਵੋਟਾਂ ਪੈਣੀਆਂ ਨੇ ਇਹਦੇ ਵਿੱਚ ਵੋਟ ਪਾਉਣ ਵਾਲੇ ਨੂੰ ਕੀ ਸਵਾਲ ਪੁੱਛਿਆ ਜਾਏਗਾ, ਕੌਣ ਕੌਣ ਵੋਟ ਪਾ ਸਕਦਾ, ਥੋੜ੍ਹਾ ਚਲੋ ਇਹ ਵੀ ਦੱਸ ਦਿਓ। ਕਿਉਂਕਿ ਜਦੋਂ ਗੱਲ ਪੰਜਾਬ ਪੋਲੀਟਿਕਸ ਦੀ ਚੱਲਦੀ ਹੈ ਜਾਂ ਫਰੀਡਮ ਦੀ ਚੱਲਦੀ ਜਾਂ ਪੰਜਾਬ ਦੇ ਮੁੱਦਿਆਂ ਦੀ ਚੱਲਦੀ, ਆਖਿਰਕਾਰ 1947 'ਚ ਜਿਹੜੀ ਆਜ਼ਾਦੀ ਮਿਲੀ ਸੀ, ਉਸ ਆਜ਼ਾਦੀ ਤੋਂ ਬਾਅਦ ਇੱਕ ਹੋਰ ਗੁਲਾਮੀ ਤੋਂ ਬਾਅਦ ਇੱਕ ਹੋਰ ਗੁਲਾਮੀ, ਅਤੇ ਹੁਣ ਆਹ ਸਰਕਾਰ ਆ ਗਈ, ਹੁਣ ਇਹ ਸਰਕਾਰ ਆ ਗਈ, ਆਹ ਹੋ ਗਿਆ, ਕਿਉਂਕਿ ਜਿਹੜੀ ਨਸਲਕੁਸ਼ੀ ਸਿੱਖਾਂ ਦੀ ਹੋਈ, ਜੋ ਸਿੱਖਾਂ ਦਾ ਨੁਕਸਾਨ ਹੋਇਆ, ਜੋ 1947 ਵਿੱਚ ਹੋਇਆ ਜਾਂ ਉਸ ਤੋਂ ਬਾਅਦ ਹੋਇਆ, ਕੀ ਕੋਈ ਬੰਦਾ, ਕੋਈ ਵਿਅਕਤੀ ਇਸ ਗੱਲ ਦਾ ਅੰਦਾਜ਼ਾ ਲਗਾ ਸਕਦਾ ਕਿ ਜਿਹੜੀ ਆਜ਼ਾਦੀ ਅੱਜ 15 ਅਗਸਤ ਨੂੰ ਮਨਾਈ ਜਾਣੀ ਆ, ਜਿਹਦੀ ਕਹਿ ਲਓ ਇਸ ਆਜ਼ਾਦੀ ਨੂੰ 75 ਸਾਲ ਹੋ ਗਏ, ਘਰ ਘਰ ਤਿਰੰਗਾ, ਮੋਦੀ ਦੀ ਇੱਕ ਮੁਹਿੰਮ ਚੱਲਦੀ ਹੈ, ਜਦੋਂ ਉਹੀ ਜਿਹੜਾ ਝੰਡਾ ਜਾਂ ਨਿਸ਼ਾਨ ਸਾਹਿਬ ਲਾਲ ਕਿਲੇ 'ਤੇ ਲਾਉਣ ਦੀ ਗੱਲ ਚੱਲਦੀ ਹੈ, ਭਾਰਤ ਦੀ ਸਰਕਾਰ ਨੇ ਯੂਨਾਈਟਡ ਨੇਸ਼ਨ ਦੇ ਕੋਲ ਇਸ ਗੱਲ ਦਾ ਇਤਰਾਜ਼ ਉਠਾਇਆ ਕਿ ਸਾਡੀ ਜਿਹੜੀ ਕਹਿ ਲਓ ਵੀ ਬਈ ਸਾਡੀ ਸੱਭਿਅਤਾ ਸੀ ਉਹਨੂੰ ਇਹਨਾਂ ਨੇ ਖਰਾਬ ਕੀਤਾ, ਸਮਥਿੰਗ ਲੱਗਦਾ। ਅਤੇ ਯੂਨਾਈਟਡ ਨੇਸ਼ਨ ਨੂੰ ਫਿਰ ਡਾਕਟਰ ਚੀਮੇ ਨੇ ਦਿੱਤਾ ਜਵਾਬ ਵੀ ਤੁਹਾਡੀ ਸੱਭਿਅਤਾ ਕਿਹੜੀ, ਤੁਸੀਂ ਰੋਜ਼ ਤਾਂ ਗਾਲਾਂ ਕੱਢਦੇ ਆ ਮੁਗਲ ਹਾਕਮਾਂ ਨੂੰ। ਹਾਂਜੀ, ਸੋ ਜਦੋਂ ਵੀ ਕਿਤੇ ਗੱਲ ਚੱਲਦੀ ਹੈ, ਜਦੋਂ ਕਿਤੇ ਮੇਰੀ ਗੱਲ 'ਚ, ਜਦੋਂ ਸਿੱਖ ਗੱਲ ਕਰਦੇ ਨੇ, ਯੈਸ ਵੀ ਵਾਂਟ ਫਰੀਡਮ, ਇੱਕ ਪਾਸੇ ਆਜ਼ਾਦੀ ਦੀ ਗੱਲ ਚੱਲਦੀ ਹੈ। ਹਾਂਜੀ, ਹੁਣ ਆਜ਼ਾਦੀ ਦਿਵਸ ਮਨਾਇਆ ਜਾਣਾ, ਇਹ ਜਿਹਦੇ ਸਿੱਖ ਜਦੋਂ ਗੱਲ ਕਰਦੇ ਆ ਇਹ ਜੀ ਗਰਮ ਗੱਲ ਹੋ ਜਾਂਦੀ ਹੈ, ਪਰ ਜਦੋਂ ਉਹ ਗੱਲ ਕਰਦੇ ਆ ਉਦੋਂ ਠੀਕ ਆ।
ਅੱਛਾ, ਇਹਦੇ 'ਚ
ਇਹ ਮੁੱਦੇ ਬੜੇ ਜ਼ਰੂਰੀ ਨੇ ਸਾਨੂੰ ਵਿਚਾਰਨੇ, ਔਰ ਮੀਡੀਆ 'ਚ ਵਿਚਾਰਨੇ ਚਾਹੀਦੀ। ਇਸੇ ਕਰਕੇ ਜਿਹੜਾ ਆਹ ਕਨੇਡਾ ਦੇ ਵਿੱਚ ਭੰਬਲ ਭੂਸਾ ਪਾਇਆ ਜਾ ਰਿਹਾ, ਕਿਉਂਕਿ ਕਨੇਡਾ ਦੇ ਵਿੱਚ ਸਿੱਖਾਂ ਦੀ ਪਕੜ ਹੈਗੀ ਆ, ਸਿੱਖਾਂ ਦੀ ਆਬਾਦੀ ਹੈਗੀ ਆ, ਸਿੱਖਾਂ ਦੇ ਇੱਥੇ ਮੈਂਬਰ ਪਾਰਲੀਮੈਂਟ ਹੈਗੇ ਆ। ਬੇਸ਼ੱਕ ਉਹ ਜਿੰਨਾ ਬੋਲਣਾ ਚਾਹੀਦਾ ਉਨਾ ਨਹੀਂ ਬੋਲਦੇ, ਪਰ ਇਹਨਾਂ ਨੂੰ ਕੋਈ ਵੀ ਬੰਦਾ ਹਜ਼ਮ ਨਹੀਂ ਹੋ ਰਿਹਾ, ਇਹਨਾਂ ਨੂੰ ਮੀਡੀਆ ਹਜ਼ਮ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਹਾਂ, ਇੱਕ ਗੱਲ ਮੈਂ ਹੁਣ ਇੱਥੇ ਵੀ ਕਹਿਣਾ ਚਾਹੁੰਦਾ, ਅਸੀਂ 1320 ਉੱਤੇ ਅੱਜ ਦੀ ਆਵਾਜ਼ 'ਤੇ ਵੀ ਕਹੀਦੇ ਆ, ਜਿਹੜੇ ਬੰਦੇ ਦੇ, ਜਿਹੜੇ ਵਿਅਕਤੀ ਦੇ ਕਹਿ ਲਓ ਸਾਡੇ ਨਾਲ ਵਿਚਾਰ ਨਹੀਂ ਵੀ ਮਿਲਦੇ, ਉਹ ਵੀ ਆਪਣੇ ਆ ਕੇ ਵਿਚਾਰ ਦੇ ਸਕਦਾ। ਤੁਸੀਂ ਕਾਂਗਰਸੀ ਹੋ, ਤੁਸੀਂ ਅਕਾਲੀ ਹੋ, ਤੁਸੀਂ ਬੀਜੇਪੀ ਹੋ, ਤੁਸੀਂ ਕਾਮਰੇਡ ਹੋ, ਤੁਸੀਂ ਪਾਕਿਸਤਾਨੀ ਹੋ, ਖਾਲਿਸਤਾਨੀ ਹੋ, ਹਾਂਜੀ ਤੁਸੀਂ ਹਿੰਦੁਸਤਾਨੀ, ਕੋਈ ਵੀ ਆ ਕੇ ਇੱਥੇ ਆਪਣੇ ਵਿਚਾਰ ਦੇ ਸਕਦਾ। ਇਸ ਸਿਸਟਮ ਦੀ ਬਿਊਟੀ ਆ, ਇੱਥੇ ਰੈਫਰੈਂਡਮ ਕਿਊਬਕ ਦੇ ਵਿੱਚ ਹੋਇਆ। ਹਾਂਜੀ, ਕਿਊਬਕ ਵਾਲੇ ਕਹਿੰਦੇ ਅਸੀਂ ਨੌਰਥ ਅਮੈਰੀਕਾ 'ਚ 2%, ਇਸ ਕਰਕੇ ਸਾਡੀ ਜਿਹੜੀ ਬੋਲੀ, ਸਾਡਾ ਕਲਚਰ, ਹਾਂਜੀ ਸਾਡੀ ਜਿਹੜੀ ਇੱਕ ਵੱਖਰੀ ਪਹਿਚਾਣ ਆ, ਉੱਥੇ ਪੰਜਾਬ ਦੇ ਲੋਕਾਂ ਦੀ ਹੋਂਦ ਦਾ ਮੁੱਦਾ, ਇਸ ਹੋਂਦ ਦੇ ਮੁੱਦੇ ਨੂੰ ਅਸੀਂ ਰਾਸ਼ਟਰਵਾਦ ਦੇ ਥੱਲੇ ਦੱਬ ਨਹੀਂ ਸਕਦੇ, ਇਸ ਕਰਕੇ ਆਪਾਂ ਗੱਲਬਾਤ ਕਰ ਰਹੇ। ਹਾਂਜੀ
ਜੀ, ਢਿੱਲੋਂ ਸਾਹਿਬ ਕੀ ਕਹਿਣਾ?
ਤੁਸੀਂ ਆਏ ਹਾਂ ਸਾਡੇ ਕੋਲੋਂ, ਉੱਥੋਂ ਰੈਫਰੈਂਡਮ ਕਰਦੇ ਸਾਰੇ, ਅਤੇ ਭਾਜੀ ਮੈਂ ਅਵਤਾਰ ਪੰਨੂ ਨੂੰ ਵੀ ਸੁਣ ਰਿਹਾ ਸੀ ਕੱਲ੍ਹ, ਜਦੋਂ ਸਾਰੇ ਗੁਰਦੁਆਰੇ ਤਕਰੀਬਨ ਟੋਰਾਂਟੋ ਦੇ ਮਾਰਟਨ ਗੁਰਦੁਆਰੇ ਵਿੱਚ ਇਕੱਠੇ ਹੋਏ ਆਪਣੀ ਵੋਲੰਟੀਅਰਲੀ, ਅਤੇ ਉਹਨਾਂ ਨੇ ਉੱਠ ਕੇ ਉੱਥੇ ਇੱਕ ਸੰਦੇਸ਼ ਵੀ ਦਿੱਤਾ ਜਿਹੜਾ ਉਹ ਵੀ ਪਲੇਅ ਕੀਤਾ ਜਾਊਗਾ ਜਦੋਂ ਵੀ ਸਾਡੇ ਕੋਲ ਉਹ ਅਵੇਲੇਬਲ ਹੁੰਦਾ, ਅਤੇ ਉਹ ਤੁਹਾਨੂੰ ਸੋਸ਼ਲ ਮੀਡੀਆ 'ਤੇ ਵੀ ਮਿਲੂਗਾ ਜਿਹੜਾ ਉਹਨਾਂ ਦਾ ਮੈਸੇਜ ਆ। ਸੋ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ, ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨੇ ਜਦੋਂ ਅਵਤਾਰ ਪੰਨੂ ਭਾਅ ਜੀ ਨੇ ਉੱਥੇ ਦੱਸਿਆ ਵੀ ਕੋਈ ਬੜਾ ਬਜ਼ੁਰਗ ਜਿਹਦੇ ਤਿੰਨੋਂ ਹੀ ਮੁੰਡੇ ਉਸ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਹੀਦ ਹੋਏ ਨੇ, ਉਹ ਵੀ ਉੱਥੇ ਵੋਟ ਪਾਉਣ ਲਈ ਆਇਆ ਬੜੀ ਬਿਰਧ ਅਵਸਥਾ ਦੇ ਵਿੱਚ। ਸੋ ਜਿਹੜੀ ਇੰਨੀ ਕੁਰਬਾਨੀ ਵਾਲੇ ਲੋਕ, ਇੱਕ ਹੋਰ ਦੱਸਿਆ ਬੀਬੀ ਉਹਦੇ ਦੋਨੋਂ ਹੀ ਮੁੰਡੇ ਜਿਹੜੇ ਪੁਲਿਸ ਨੇ ਮਾਰੇ ਪੰਜਾਬ ਦੀ ਨੇ ਜਾਂ ਹਿੰਦੁਸਤਾਨ ਦੀ ਪੁਲਿਸ ਨੇ, ਉਹ ਵੀ ਉੱਥੇ ਵੋਟ ਪਾਉਣ ਆਈ ਸੀ। ਸੋ ਤੁਸੀਂ ਉੱਥੇ ਲੋਕਾਂ ਦੇ ਵਿੱਚ ਜਿਹੜੀ ਸਿੱਖ ਸੰਗਤ ਹੈ, ਕਿਉਂਕਿ ਇੱਕ ਤਾਂ ਸਿੱਖ ਪ੍ਰਬੰਧਕ ਆ, ਜਿਹੜੀ ਆਮ ਸਿੱਖ ਸੰਗਤ ਆ, ਉਹਨਾਂ ਦਾ ਤੁਸੀਂ ਉੱਥੇ ਜਿਹੜਾ ਜਲਾਲ ਦੇਖਿਆ ਜਾਂ ਜੋ ਤੁਸੀਂ ਉੱਥੋਂ ਅਬਜ਼ਰਵ ਕੀਤਾ ਹੈ ਜੇ ਸਿੱਖ ਆਪਣੇ ਨੌਰਥ ਅਮੈਰੀਕਾ ਦੇ, ਉਹ ਵੀ ਆਪਣੇ ਸਰੋਤਿਆਂ ਨਾਲ ਜ਼ਰੂਰ ਸ਼ੇਅਰ ਕਰੋ, ਅਤੇ ਐਡਾ ਵੀ ਤੁਸੀਂ ਮੇਰੇ ਖਿਆਲ ਕਰਨੀ ਹੈ।
ਜੀ ਬਿਲਕੁਲ ਜੀ, ਸਾਡਾ ਅੱਜ ਦਾ ਪ੍ਰੋਗਰਾਮ ਸਪੋਂਸਰਡ ਹੈ ਜੀ ਅਕਾਲ ਟਰੱਕ ਲੂਬ, 905-500 ਪ੍ਰਿੰਟ 1100 ਨੰਬਰ ਇਹਨਾਂ ਦਾ, ਟਰੱਕ ਵਾਸ਼, ਆਇਲ ਚੇਂਜ, ਨਵੇਂ ਅਤੇ ਪੁਰਾਣੇ ਟਾਇਰਾਂ ਨੂੰ ਤੋਂ ਮਿਲਦੇ ਨੇ। 7 ਦਿਨ ਤੁਸੀਂ ਜਾ ਸਕਦੇ ਹੋ ਮਾਲਟਨ ਗੁਰਦੁਆਰਾ ਸਾਹਿਬ, ਜਿਨ੍ਹਾਂ ਵੱਲੋਂ ਅੱਜ ਦਾ ਪ੍ਰੋਗਰਾਮ ਸਾਡਾ ਸਪੋਂਸਰ ਆ, ਸਿੱਖਸ ਫੋਰ ਜਸਟਿਸ, ਜਿਹੜੇ ਕਿ 18 ਸਤੰਬਰ ਨੂੰ ਵੋਟਾਂ ਕਰਾ ਰਹੇ ਨੇ ਖਾਲਿਸਤਾਨ ਦੀਆਂ ਕੈਨੇਡਾ ਦੇ ਟੋਰਾਂਟੋ 'ਚ। ਫਾਸਟ ਲੈਨ ਟਰੱਕਰਸ ਨੂੰ ਡਰਾਈਵਰ ਦੀ ਲੋੜ ਆ, ਤੁਸੀਂ ਕਾਲ ਕਰ ਸਕਦੇ ਹੋ 416-897-5017, ਜੇ ਤੁਹਾਨੂੰ ਆਪਣਾ ਟਰੱਕ ਚਾਹੀਦਾ ਜਾਂ ਲੀਜ਼ 'ਤੇ ਲੈਣਾ ਹੈ। ਟਾਰਗੇਟ ਟਰੱਕਸ ਨੂੰ ਕਾਲ ਕਰੋ 905-500-6648, ਅਤੇ ਨੋਮਨੀ ਵਾਇਰਲੈਸ, ਜੇ ਤੁਹਾਡਾ ਫੋਨ ਨਹੀਂ ਚੱਲਦਾ, ਪਾਣੀ ਪੈ ਗਿਆ, ਟੁੱਟ ਗਿਆ ਆ, ਤਰੇੜ ਆ ਗਈ ਆ, ਸੈੱਲ ਕਰਨਾ, ਟ੍ਰੇਡ ਕਰਨਾ, ਰਿਪੇਅਰ ਕਰਨਾ, ਲੋਕ ਅਨਲੋਕ ਕਰਨਾ, ਨੋਮਨੀ ਵਾਇਰਲੈਸ ਨੂੰ 416-904-8074 'ਤੇ ਜਿਹੜੀ ਆ ਕਾਲ ਕਰ ਸਕਦੇ ਹੋ।
ਹਾਂਜੀ, ਆਪਣੇ ਕੋਲ ਸਿਰਫ 20 ਮਿੰਟ ਤੋਂ ਵੀ ਘੱਟ ਹੈਗੇ ਆ, ਜੇ ਕਿਸੇ ਵੀ ਕਾਲਰ ਨੇ ਕੋਈ ਕਾਲ ਕਰਨੀ, ਆਪਣੇ ਵਿਚਾਰ ਦੇਣੇ ਨੇ, ਉਹਨਾਂ ਦੇ ਆਪਣੇ ਵਿਚਾਰ ਨੇ, 416-620-1778 ਸਟੂਡੀਓ ਦਾ ਨੰਬਰ ਹੈ, ਜਿਹੜੇ ਸਾਰੇ ਪ੍ਰੋਗਰਾਮ 'ਤੇ ਚੱਲਦਾ, 416-620-1778 'ਤੇ ਕਾਲ ਕਰ ਸਕਦੇ ਹੋ। ਸੋ ਬਾਬਾ ਜੱਗਾ ਜੀ ਇਸ ਪ੍ਰੋਗਰਾਮ ਨੂੰ ਤੁਹਾਡੇ ਲਈ ਪੇਸ਼ ਕਰਿਆ ਕਰਨਗੇ, ਟਾਂਟੋ ਦੇ ਵਿੱਚ ਵੱਧ ਤੋਂ ਵੱਧ ਸਾਥ ਦਿਓ, ਢਿੱਲੋਂ ਸਾਹਿਬ ਵੀ ਸਾਥ ਦਿਆ ਕਰਨਗੇ, ਕਿਤੇ ਕਿਤੇ ਅਸੀਂ ਵੀ ਸਾਥ ਦਿਆ ਕਰਾਂਗੇ। ਸੋ ਸ਼ੋ ਮਸਟ ਗੋ ਔਨ। ਜਿਹੜੀ ਇਸ਼ੂਜ਼ ਨੇ, ਕੌਮ ਦੇ ਮੁੱਦੇ ਨੇ, ਸਾਡੇ ਪੰਥ ਦੇ ਮੁੱਦੇ ਨੇ, ਪੰਜਾਬ ਦੇ ਮੁੱਦੇ ਨੇ, ਉਹ ਪਹਿਲ ਦੇ ਆਧਾਰ 'ਤੇ ਵਿਚਾਰਨੇ ਚਾਹੀਦੇ ਨੇ। ਜਿਹੜੇ ਕਹਿੰਦੇ ਨੇ ਹਾਂ ਅਸੀਂ ਵੀ ਪੰਜਾਬ ਤੋਂ ਹਾਂ, ਅਸੀਂ ਵੀ ਪੰਜਾਬੀ ਹਾਂ, ਤੁਸੀਂ ਸਿੱਖ ਹੋ, ਤੁਸੀਂ ਮੁਸਲਮਾਨ ਹੋ, ਤੁਸੀਂ ਈਸਾਈ ਹੋ, ਤੁਸੀਂ ਕਿਸੇ ਵੀ ਕਮਿਊਨਿਟੀ, ਤੁਸੀਂ ਦਲ ਤੋਂ, ਕਿਸੇ ਵੀ ਭਾਈਚਾਰੇ ਨਾਲ ਸੰਬੰਧਿਤ ਹੋ, ਤੁਸੀਂ ਹੈ ਤਾਂ ਪੰਜਾਬੀ, ਘੱਟੋ ਘੱਟ ਪੰਜਾਬੀ ਬੋਲਦੇ ਹੋ, ਪੰਜਾਬ ਦੇ ਵਿੱਚ ਅਣਖ ਹੈ, ਪੰਜਾਬ ਦੇ ਵਿੱਚ ਜ਼ਰੂਰਤ ਹੈ, ਪੰਜਾਬ ਇੱਕ ਦੇਸ਼ ਸੀ, ਪੰਜਾਬ ਇੱਕ ਉਹ ਖਿੱਤਾ ਹੈ ਜਿਸ ਖਿੱਤੇ ਦੀ ਗੱਲ ਹੋ ਰਹੀ ਹੈ। ਇੱਥੇ ਦਿੱਲੀ ਦੇ ਅੰਡਰ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਆ ਉਹਨੂੰ ਆਜ਼ਾਦ ਕਰਾਉਣ ਦੀ ਗੱਲਬਾਤ ਹੋ ਰਹੀ ਹੈ, ਆਜ਼ਾਦੀ ਨਾਲ ਹੋ ਰਹੀ ਹੈ। ਜੇ ਇਹ ਗੱਲ ਆਪਾਂ ਇੱਥੇ ਆਜ਼ਾਦੀ ਨਾਲ ਨਹੀਂ ਕਰ ਸਕਦੇ ਤਾਂ ਕਿੱਥੇ ਕਰਨੀ? ਇਹ ਮੁੱਦੇ ਵੀ ਆਉਂਦੇ ਨੇ। ਤੀਜੀ ਗੱਲ ਇਹ ਹੈ ਜੇ ਹੁਣ ਆਪਾਂ ਇੱਥੇ ਗੱਲ ਕਰਦੇ ਹਾਂ ਅਤੇ ਉੱਥੇ ਇੱਕ ਆਜ਼ਾਦ ਹੋਣ ਤੋਂ ਬਾਅਦ ਵੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ, ਉਹ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਅੱਤਵਾਦੀ ਨਹੀਂ ਬਣਦੇ, ਸਿੱਖ ਅੱਤਵਾਦੀ ਕਿਵੇਂ ਬਣ ਜਾਂਦੇ ਨੇ ਜਾਂ ਹੋਰ ਘੱਟ ਗਿਣਤੀ ਦੇ ਮੁੱਦੇ? ਇਹ ਸਾਨੂੰ ਮੁੱਦੇ ਵਿਚਾਰਨੇ ਚਾਹੀਦੇ। ਜੇ ਅਸੀਂ ਨਹੀਂ ਵਿਚਾਰਾਂਗੇ ਜੀ, ਇੱਥੋਂ ਗੱਲ ਨਹੀਂ ਚੱਲੇਗੀ ਤਾਂ ਕਿੱਥੋਂ ਚੱਲੂਗੀ? ਫਿਰ ਲੋਕਾਂ ਨੂੰ ਹੋਰ ਦਬਾਉਣਗੇ, ਕਿਤੇ ਵੀ ਹਿਊਮਨ ਰਾਈਟ ਦੀ ਵਾਇਲੇਸ਼ਨ ਹੁੰਦੀ ਹੈ, ਕਿਤੇ ਕੋਈ ਗਲਤ ਕੰਮ ਹੁੰਦਾ, ਉਹਦੀ ਗੱਲਬਾਤ ਹੋਣੀ ਚਾਹੀਦੀ ਹੈ। ਇੱਕ ਮੈਂ ਹੋਰ ਇਸ਼ੂ ਕਈ ਵਾਰੀ ਹੋਰ ਵੀ ਆਪਣੀ ਰੇਡੀਓ 'ਤੇ ਵੀ ਉਠਾਉਣ ਦੀ ਕੋਸ਼ਿਸ਼ ਕਰਦਾ ਹੁੰਦਾ, ਜੇ ਯੂਕਰੇਨ ਦੀ ਗੱਲ ਹੁੰਦੀ ਹੈ, ਯੂਕਰੇਨ ਦੇ ਨਾਲ ਇੱਥੇ ਦੇ ਪੋਲੀਟੀਸ਼ੀਅਨ ਖੜ੍ਹੇ ਹੋਏ, ਸਾਰਾ ਮੀਡੀਆ, ਸਾਰਾ ਯੂਰਪ, ਸਾਰਾ ਨੌਰਥ ਅਮਰੀਕਾ ਖੜ੍ਹਾ, ਹਾਂਜੀ, ਅਤੇ ਸਾਡੇ ਇੱਥੇ ਮੇਅਰ ਨੂੰ, ਸਾਡੇ ਪ੍ਰੀਮੀਅਰ ਨੂੰ ਪੁੱਛਿਆ ਗਿਆ ਜੀ ਤੁਹਾਨੂੰ ਕਹਿੰਦੇ ਬੈਨ ਕਰ ਦਿੱਤਾ ਰਸ਼ੀਆ ਜਾਣ ਤੋਂ, ਬੈਨ ਕਰ ਦਿੱਤਾ, ਉਹ ਕਹਿੰਦਾ ਜੀ ਇਹ ਟੋਕਨ ਪਾਉਂਦੇ ਨੇ ਸਾਡੇ ਵਾਸਤੇ, ਹਾਂਜੀ, ਅਤੇ ਸਾਡੇ ਲੋਕ ਜੇ ਕਿਸੇ ਨੂੰ ਇੱਕ ਅੱਧੇ ਨੂੰ ਬੈਨ ਕਰ ਵੀ ਦਿੰਦੇ ਨੇ, ਤੁਸੀਂ ਵੀ ਮਾਣ ਮਹਿਸੂਸ ਕਰੋ, ਤੁਸੀਂ ਕੌਮ ਨਾਲ ਖੜੇ ਹੋ। ਹਾਂਜੀ,
ਚਲੋ ਜੀ, ਇਹ 'ਚ ਜਿਹੜਾ ਪਾਰਟ ਆ ਵੀ ਯੂਕਰੇਨ ਦੇ ਨਾਲ ਖੜਦੇ ਨੇ, ਉਹ ਦੇਖੋ ਸਟੇਟਸ ਨਾਲ ਸਟੇਟਸ ਖੜਦੀਆਂ ਨੇ, ਸਟੇਟਲੈਸ ਪੀਪਲ ਦੇ ਨਾਲ ਕੋਈ ਵੀ ਨਹੀਂ ਖੜਦਾ। ਸਟੇਟਲੈਸ ਪੀਪਲ ਜਦੋਂ ਹੁੰਦਾ ਨਾ ਤੇ ਉਹਦੇ ਨਾਲ ਉਹਦੇ ਪੀਪਲ ਵੀ ਭੱਜ ਜਾਂਦੇ ਆ। ਤੁਸੀਂ ਹੁਣ ਇੱਥੇ ਆਪਣੇ ਐਮਪੀਆਂ ਦੀ,
ਪਰ ਮੈਂ ਅਕਸਰ ਗੱਲ ਕਰਦਾ ਜਦੋਂ ਰਾਜ ਆਉਂਦਾ ਨਾ ਗਾਈਆਂ ਦਾ ਗੋਹਾ ਵਿਕਦਾ, ਉਹਨਾਂ ਦਾ ਭਾਈ ਗਾਈਆਂ ਦਾ ਗੋਹਾ ਵਿਕਦਾ, ਆਪਣਾ ਪਾਣੀ ਸਾਂਭ ਲਓ, ਆਪਣੀ ਬੋਲੀ ਸਾਂਭ ਲਓ, ਆਪਣਾ ਧਰਮ ਸਾਂਭ ਲਓ, ਮੇਰੀ ਤਾਂ ਇਹੀ ਬੇਨਤੀ। ਹਾਂਜੀ
ਜੀ, ਬਿਲਕੁਲ ਜੀ। ਸੋ ਉਹਦੇ 'ਚ ਸਟੇਟਲੈਸ ਪੀਪਲ ਜਿਹੜੇ ਨੇ ਹਮੇਸ਼ਾ ਹੀ ਸਫ਼ਰ ਕਰਦੇ ਹੁੰਦੇ ਨੇ। ਸਟੇਟਲੈਸ ਪੀਪਲ ਜਿਹਦੇ ਕੋਲ ਪੋਲੀਟੀਕਲ ਪਾਵਰ ਨਹੀਂ ਹੁੰਦੀ, ਉਹਦੇ ਨਾਲ ਕੋਈ ਵੀ ਨੇਸ਼ਨ ਜਿਹੜੀਆਂ ਕਦੇ ਨਹੀਂ ਖੜਦੀਆਂ, ਅਤੇ ਨਾ ਸਟੇਟਲੈਸ ਪੀਪਲ ਦੇ ਨਾਲ ਕਦੇ ਕੋਈ ਸੰਧੀਆਂ ਹੁੰਦੀਆਂ ਨੇ। ਜਦੋਂ ਤੁਸੀਂ ਜਿਹੜੀਆਂ ਸੰਧੀਆਂ ਦਾ ਹਵਾਲਾ ਅਸੀਂ ਦਿੰਦੇ ਹਾਂ ਰਣਜੀਤ ਸਿੰਘ ਦੀਆਂ ਜਾਂ ਹੋਰ, ਉਹ ਸਟੇਟ ਦੇ ਨਾਲ ਹੋਈਆਂ ਸੰਧੀਆਂ ਸੀ, ਅੱਜ ਤੁਸੀਂ ਸਟੇਟਲੈਸ।
ਇਹ ਤੁਹਾਡੀ ਗੱਲ ਮੈਂ ਸਹਿਮਤ ਇਸ ਗੱਲ ਨਾਲ, ਪਰ ਦੂਜੇ ਪਾਸੇ ਆਪਾਂ ਦੇਖੋ ਆਪਣੇ ਕੋਲ ਕੋਈ ਸਟੇਟ ਨਾ ਹੋਣ ਦੇ ਬਾਵਜੂਦ ਵੀ, ਕਿਉਂਕਿ ਆਪਣੇ ਕੋਲ ਸਟੇਟ ਤਾਂ ਹੈ ਪਰ ਸਟੇਟ ਆਕੂਪਾਈਡ ਆ, ਸਾਡਾ ਕੋਈ ਦੇਸ਼ ਨਾ ਹੋਣ ਦੇ ਬਾਵਜੂਦ ਵੀ ਜਿਹੜੀ ਆਵਾਜ਼ ਹੈ ਇਹ ਬਹੁਤ ਵੱਡਾ ਚੈਲੰਜ ਆ। ਇਹ ਕਿਸਾਨ ਮੋਰਚੇ ਤੋਂ ਲੈ ਕੇ ਦਿੱਲੀ ਨੂੰ ਪਤਾ ਸੀ, ਸਿੱਖ ਚੈਲੰਜ ਨੇ, ਉਹਨਾਂ ਨੇ ਕਈ ਤਰ੍ਹਾਂ ਦੇ ਫਰੰਟ ਖੋਲ੍ਹੇ ਹੋਏ ਨੇ ਸਿੱਖਾਂ ਦੇ ਨਾਲ। ਹੁਣ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਦੇ ਕੁਛ ਪਤਵੰਤੇ ਸੱਜਣ ਮਿੱਠੇ ਬੀਬੇ ਸਿੱਖ ਉਹ ਮੋਦੀ ਦੇ ਘਰ ਦੋ ਤਿੰਨ ਵਾਰੀ ਲੰਚ ਲਈ ਜਾ ਚੁੱਕੇ ਨੇ, ਮੋਦੀਆਂ ਨੂੰ ਸੰਤ ਮਹਾਂਪੁਰਸ਼ ਵੀ ਕਹਿ ਰਿਹਾ। ਉਹਨਾਂ ਨੇ ਹਰ ਤਰ੍ਹਾਂ ਦਾ ਫਰੰਟ ਖੋਲ੍ਹਿਆ ਹੋਇਆ, ਉਹਨਾਂ ਨੇ ਸਖ਼ਤੀ ਵਾਲਾ ਵੀ, ਨਫ਼ਰਤ ਵਾਲਾ ਵੀ, ਅਤੇ ਸਿੱਖਾਂ ਨਾਲ ਹੋਰ ਤਰੀਕੇ ਨਾਲ ਡੀਲ ਕਰਦੇ ਨੇ, ਮੁਸਲਮਾਨਾਂ ਨਾਲ ਹੋਰ ਤਰੀਕੇ ਨਾਲ ਡੀਲ ਕਰਦੇ ਨੇ, ਕ੍ਰਿਸਚਨ ਨਾਲ ਹੋਰ ਤਰੀਕੇ ਨਾਲ ਡੀਲ ਕਰਦੇ ਨੇ, ਜਿਹੜੀ ਸੁਪਰਮੈਸੀ ਆ ਆਖਿਰਕਾਰ ਉਹਨਾਂ ਦੀ। ਹਾਂਜੀ, ਗੋ ਅਹੈਡ
ਜੀ। ਬਿਲਕੁਲ ਜੀ। ਸੋ ਦੇਖੋ, ਸਟੇਟ ਜਿਹਨੇ ਸਟੇਟ ਰਨ ਕਰਨੀ ਹੈ, ਜਿਹਨੇ ਆਪਣਾ ਖਿੱਤਾ, ਆਪਣੀ ਬਾਉਂਡਰੀਜ਼ ਨੂੰ ਸੇਫ ਰੱਖਣਾ, ਦੇ ਵਿਲ ਯੂਜ਼ ਆਲ ਦ ਮੇਜਰਸ ਦੇ ਹੈਵ ਇਟ। ਰੌਲਾ ਉਹਦਾ ਨਹੀਂ ਹੈਗਾ ਵੀ ਉਹ ਕੀ ਕਰ ਰਿਹਾ, ਰੌਲਾ ਇਹ ਆ ਵੀ ਅਸੀਂ ਕੀ ਕਰਨਾ, ਰੌਲਾ ਸਾਡਾ ਆ, ਲੋਕਾਂ ਦਾ ਆ ਵੀ ਲੋਕਾਂ ਜਿਹੜੇ ਲੋਕ ਸਟੇਟਲੈਸ ਨੇ, ਜਿਹਨਾਂ ਕੋਲ ਆਪਣੀ ਪੋਲੀਟੀਕਲ ਪਾਵਰ ਨਹੀਂ, ਜਾਂ ਜਿਹਨਾਂ ਨੇ ਆਪਣੇ ਹੱਥ ਵੱਢ ਕੇ ਦੇ ਦਿੱਤੇ ਸੀਗੇ, ਈਵਨ ਕਿ ਮੈਨੂੰ ਤਾਂ ਹੁਣ ਚੇਤੇ, ਕਈ ਵਾਰ ਮੈਂ ਕਰਦਾ ਵੀ ਹੁੰਦਾ, ਪਟਿਆਲਾ ਪਟਨਾ ਸਾਹਿਬ ਦੇ ਜਥੇਦਾਰ ਨੇ ਇੱਕ ਪਿੱਛੇ ਜਿਹੇ ਬਿਆਨ ਵੀ ਦਿਆ ਵੀ ਸਾਡੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਵਿੱਚ ਹੋਰ ਧਰਮਾਂ ਦੇ ਜਿਹੜੇ ਨੁਮਾਇੰਦੇ ਸ਼ਾਮਲ ਕਰਨਾ ਚਾਹੀਦਾ। ਸੋ ਮੈਂ ਕਿਹਾ ਸੀ ਵੀ ਤੁਸੀਂ ਪਹਿਲਾਂ ਹੱਥ ਵੱਢ ਕੇ ਦਿੱਤੇ, ਹੁਣ ਤੁਸੀਂ ਕੂਹਣੀਆਂ ਵੀ ਵੱਢਦੇ ਹੋ।
ਹੋਰ ਤਾਂ ਜੇ ਮੇਰੇ ਖਿਆਲ ਜਿਹਨਾਂ ਚੋਂ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਕਹਿ ਰਹੇ ਨੇ, ਹੋਰ ਤਾਂ ਨਹੀਂ ਹੋ ਸਕਦਾ ਕੋਈ
ਨਹੀਂ, ਮਤਲਬ ਉਹ ਹੱਥ ਆਲਰੇਡੀ ਵੱਢੇ ਜਾ ਚੁੱਕੇ ਨੇ, ਕੂਹਣੀਆਂ ਤੁਸੀਂ ਵੱਢ ਕੇ ਦੇ ਦਿਓ, ਹੋਰ ਦਸਵੀਂ ਸਾਲੀ ਕੋਈ ਆ ਕੇ ਮੋਢੇ ਵੀ ਲਾ ਲੇ ਜੂ।
ਸੋ ਆਪਾਂ ਗੱਲ ਕਰ ਰਹੇ ਸੀ, ਮੇਰੇ ਖਿਆਲ 'ਚ ਸਮਾਂ ਵੀ ਬੜਾ ਛੇਤੀ ਬੀਤ ਜਾਣਾ, ਜਿਹੜਾ ਰੈਫਰੈਂਡਮ ਦੀ ਗੱਲ ਆ। ਸੋ ਇਹ ਸਾਰੇ ਕੁਝ ਦੇ ਲਈ ਰੈਫਰੈਂਡਮ ਦੀ ਕੀ ਅਹਿਮੀਅਤ ਆ, ਜੋਬ ਦੇ ਵਿੱਚ ਤੁਸੀਂ ਵੀ ਇਹਨੂੰ ਕਵਰੇਜ ਕੀਤੀ ਜਿਹੜੀ ਪੋਲੀਟਿਕਸ ਪੰਜਾਬ 'ਤੇ, ਕਿਉਂਕਿ ਸਿਕਸ ਫਾਰ ਜਸਟਿਸ ਨੇ ਇਸ ਮੁੱਦੇ ਨੂੰ ਵਰਲਡ ਵਾਈਡ ਲੋਕਾਂ ਦੇ ਵਿੱਚ ਉਭਾਰਿਆ ਹੋਇਆ ਸਿਸਟਮੈਟਿਕਲੀ। ਇਹ ਠੀਕ ਹੈ, ਇੱਥੇ ਕੋਈ ਜੰਗ ਦੀ ਗੱਲ ਨਹੀਂ ਹੋ ਰਹੀ, ਇੱਥੇ ਕੋਈ ਹਥਿਆਰ ਚੁੱਕਣ ਦੀ ਗੱਲ ਨਹੀਂ ਹੋ ਰਹੀ, ਇੱਥੇ ਕੋਈ ਵਾਇਲੈਂਸ ਦੀ ਗੱਲ ਨਹੀਂ ਹੋ ਰਹੀ। ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਿਕਸ ਫਾਰ ਜਸਟਿਸ ਦੇ ਨੁਮਾਇੰਦਿਆਂ ਨੂੰ ਜਿਹੜੇ ਗੱਲ ਉਹਨਾਂ ਨੂੰ ਅੱਤਵਾਦ ਨਾਲ ਜੋੜ ਦੇਣਾ, ਬੈਨ ਕਰ ਦੇਣਾ, ਇਹ ਟੈਰੋਰਿਸਟ ਜਥੇਬੰਦੀ ਹੈ, ਇਹ ਸਾਰੀਆਂ ਗੱਲਾਂ ਬਾਤਾਂ ਕਈ ਵਾਰੀ ਆਊਟ ਆਫ ਵੇਜ ਅੱਗ ਹੋਈਆਂ।
ਮੈਂ ਇਸ ਗੱਲ ਦੇ ਉੱਤੇ ਦੇਖੋ ਹੰਡਰਿਕ ਤੁਹਾਨੂੰ ਗੱਲ ਦੱਸਦਾ ਵੀ ਸਰਕਾਰਾਂ ਵੱਲੋਂ ਇਸ ਕੰਪੇਨ ਨੂੰ ਰੋਕਣ ਦੇ ਲਈ ਹਰ ਇੱਕ ਹੀਲਾ ਵਸੀਲਾ ਵਰਤਿਆ ਜਾ ਚੁੱਕਾ ਆ, ਮੈਂ ਇਹ ਕਹਿ ਰਿਹਾ ਚੁੱਕਾ ਆ, ਇਸ ਤੋਂ ਉੱਤੇ ਕੁਛ ਨਹੀਂ ਵਸਿਆ। ਪਾਰਲੀਮੈਂਟ 'ਚ ਕਾਨੂੰਨ ਬਣਾ ਕੇ ਜਿਹੜਾ ਆ ਉਹ ਅੱਤਵਾਦੀ ਗਰੁੱਪ ਐਲਾਨ ਦਿੱਤਾ ਗਿਆ ਵੀ ਇਸ ਨੂੰ ਕੰਪੇਨ ਨੂੰ ਠੱਲ ਪਾਈ ਜਾ ਸਕੇ, ਪਰ ਇੰਗਲੈਂਡ ਦੇ ਵਿੱਚ, ਜਨੇਵਾ ਦੇ ਵਿੱਚ, ਇਟਲੀ ਦੇ ਵਿੱਚ ਵੋਟਾਂ ਹੋਈਆਂ, ਮੀਨਸ ਸਰਕਾਰ ਦੀ ਫੋਰਨ ਪਾਲਿਸੀ ਇਸ ਮਸਲੇ ਨੂੰ ਲੈ ਕੇ ਫੇਲ ਹੋ ਗਈ। ਇਸ ਦੇ ਕੰਪੇਅਰ ਮੈਂ ਹਮੇਸ਼ਾ ਗੱਲ ਕਰਦਾ ਵੀ ਜਦੋਂ ਆਪਾਂ ਕੋਈ ਗੱਲ ਕਰਦੇ ਹਾਂ ਤਾਂ ਕੰਪੈਰੀਜ਼ਨ ਜ਼ਰੂਰ ਕਰੀਏ। ਪਾਕਿਸਤਾਨ ਦੀ ਗੱਲ ਕਰਦੇ ਹਾਂ, ਇੰਡੀਆ ਨੇ ਬੜੇ ਸਕਸੈਸ ਉਸ ਦੀਆਂ ਫੋਰਨ ਫੰਡਿੰਗ ਕਦੇ ਵਾਈਟ ਹਾਊਸ 'ਚੋਂ ਆਉਂਦੀਆਂ ਸੀ, ਕੈਨੇਡਾ 'ਚੋਂ ਵੀ ਜਾਂਦੀਆਂ ਸੀ, ਯੂਰਪੀਅਨ ਯੂਨੀਅਨ 'ਚੋਂ ਵੀ ਜਾਂਦੀਆਂ ਸੀ, ਉਹਨਾਂ ਨੂੰ ਸਮੇਂ ਦਰ ਸਮੇਂ ਤਰੀਕੇ ਦੇ ਨਾਲ ਗ੍ਰੇ ਲਿਸਟ 'ਚ ਪਵਾ ਕੇ ਫੰਡਿੰਗ ਦੇ ਉੱਤੇ ਸਟਾਪ ਲੱਗਾ। ਪਾਕਿਸਤਾਨ ਨੂੰ ਇੰਡੀਆ ਨੇ ਸਕਸੈਸਫੁਲੀ ਆਈਸੋਲੇਟ ਕਰ ਦਿੱਤਾ ਹੈ, ਇਹ 'ਚ ਕੋਈ ਦੋਰਾਵਾਂ ਨਹੀਂ, ਪਰ ਜਦੋਂ ਉਹ ਉਸ ਪੰਥ ਦੀ ਫੋਰਨ ਪਾਲਿਸੀ ਦੇ ਮੂਹਰੇ ਖੜ ਗਈ ਆ ਕੇ,
ਤੇ ਫਿਰ ਟੈਰੀ ਮਿਲੈਸਕੀ ਦਾ ਵੀ ਜਿਹੜਾ ਤੁਹਾਡਾ ਵੀ ਖਾਲਿਸਤਾਨ ਪ੍ਰੋਜੈਕਟ ਆਫ ISI ਆ, ਉਹ ਵੀ ਆਈਸੋਲੇਸ਼ਨ ਦੀ ਹੀ ਕੋਸ਼ਿਸ਼
ਆਈਸੋਲੇਸ਼ਨ ਦੀ ਕੋਸ਼ਿਸ਼ ਸੀ, ਪਰ ਜਦੋਂ ਰੈਫਰੈਂਡਮ ਦੀ ਗੱਲ ਆ ਗਈ, ਸੋ ਉਦੋਂ ਭਾਰਤ ਦੀਆਂ ਸਾਰੀਆਂ ਜਿਹੜੀਆਂ ਫੋਰਨ ਪਾਲਿਸੀਆਂ ਇੱਥੇ ਕਿਤੇ ਨਾ ਕਿਤੇ ਕੰਮ ਨਹੀਂ ਕਰਦੀਆਂ ਸਾਨੂੰ ਦਿਖਾਈ ਦੇ ਰਹੀਆਂ ਨੇ। US ਦੇ ਵਿੱਚ ਵਾਈਟ ਹਾਊਸ ਦੀ ਗੈਸਟ ਲਿਸਟ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਹੋਣਾ, ਜਾਂ UK ਦੀ ਪਾਰਲੀਮੈਂਟ 'ਚੋਂ ਪਾਰਲੀਮੈਂਟ ਦੇ ਸਾਹਮਣਿਓ ਕੁਈਨ ਐਲਿਜ਼ਾਬੈਥ ਸੈਂਟਰ ਦੀ ਸਰਕਾਰੀ ਬਿਲਡਿੰਗ ਦੇ ਵਿੱਚ ਵੋਟਾਂ ਦੀ ਸ਼ੁਰੂਆਤ, ਬ੍ਰੇਸ਼ੀਆ ਦੀ ਸਰਕਾਰੀ ਬਿਲਡਿੰਗ 'ਚੋਂ ਵੋਟਾਂ ਦੀ ਸ਼ੁਰੂਆਤ, ਜਨੇਵਾ ਦੀ ਸਰਕਾਰੀ ਬਿਲਡਿੰਗ 'ਚੋਂ ਵੋਟਾਂ ਦੀ ਸ਼ੁਰੂਆਤ। ਇਟ ਮੀਨਸ ਭਾਰਤ ਦੀ ਫੋਰਨ ਪਾਲਿਸੀ, ਪੰਥ ਦੀ ਫੋਰਨ ਪਾਲਿਸੀ ਦੇ ਸਾਹਮਣੇ ਮੈਨੂੰ ਲੱਗਦਾ ਵੀ ਉਹ ਖੜ ਨਹੀਂ ਰਹੀ।
ਬਿਲਕੁਲ, ਤਾਂ ਹੀ ਮੈਂ ਕਿਹਾ ਸੀ ਵੀ ਆਪਣੇ ਕੋਲ ਕੋਈ ਸਟੇਟ ਨਾ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਧਿਰ ਹਾਂ, ਅਸੀਂ ਇੱਕ ਸਟੈਂਡ ਕਰਦੇ ਹਾਂ, ਅਸੀਂ ਸਿਸਟਮ ਨੂੰ ਸਿੱਖ ਚੈਲੰਜ ਕਰ ਰਹੇ ਨੇ, ਕਿਉਂਕਿ ਖਾਲਸਾ ਮੀਨ ਸੋਵਨ, ਖਾਲਸਾ ਕਾਲ ਪੁਰਖ ਕੀ ਫੌਜ।
ਉਹਦੇ ਨਾਲ ਨਾਲ ਸਰਕਾਰ ਨੇ ਪੈਰਲਲ ਜਿਹੜਾ ਇੱਕ ਰਵੱਈਆ ਅਖਤਾਰ ਕੀਤਾ ਹੋਇਆ ਉਹ ਫੇਲ ਹੋ ਚੁੱਕਾ। ਮੈਂ ਦੁਬਾਰੇ ਫੇਰ ਕਹਿਣਾ, ਮੈਂ ਥੋੜ੍ਹੇ ਜਿਹੇ ਇੰਸੀਡੈਂਟ ਮੈਂ ਕਾਊਂਟ ਕਰ ਦਿੰਦਾ। 2020 ਦੇ ਵਿੱਚ ਅਪ੍ਰੈਲ ਜੁਲਾਈ ਦੇ ਮਹੀਨੇ ਅੰਮ੍ਰਿਤਸਰ ਦੇ ਵਿੱਚ ਬਲਵੀਰ ਸਿੰਘ ਕਾਮਰੇਡ ਮਾਰਿਆ ਜਾਂਦਾ, ਅਤੇ ਉਹਦੀ ਵਾਈਫ 2 ਮਹੀਨੇ ਟੀਵੀਆਂ ਦੇ ਉੱਤੇ ਕਹਿੰਦੀ ਜੀ 2020 ਵਾਲਿਆਂ ਨੇ ਮੇਰਾ ਘਰ ਵਾਲਾ ਮਾਰ ਦਿੱਤਾ। ਉਹ 3 ਮਹੀਨੇ ਮੀਡੀਆ ਨੇ ਚਲਾਈ, ਅਤੇ ਉਹ
ਉੱਥੇ ਕਿੱਥੇ ਸੀ ਪ੍ਰੈਸ ਫਰੀਡਮ,
ਉਦੋਂ ਪਤਾ ਲੱਗਾ ਵੀ ਕੋਈ ਆਪਣਾ ਹੀ ਉਹਨਾਂ ਦਾ ਬੀੜੀਆਂ ਦਾ ਤਾਂ ਜਰਦੇ ਦਾ ਕੋਈ ਰੌਲਾ ਸੀ, ਅਤੇ ਉਸ ਦੇ ਵਿੱਚ ਉਹ ਹੋਇਆ। ਅਤੇ ਜਿੱਦਾਂ ਆਪਾਂ ਗੱਲ ਕਹੀ ਆ ਵੀ 2021 ਦਸੰਬਰ ਦੇ ਮਹੀਨੇ ਕੋਰਟ ਦੇ ਵਿੱਚ ਬੰਬ ਧਮਾਕਾ, ਉਹ SFJ ਦੇ ਸਿਰ ਮਾਰ ਦਿੱਤਾ ਗਿਆ। ਮਈ ਦੇ ਵਿੱਚ ਇੰਟੈਲੀਜੈਂਸ ਬਿਊਰੋ ਦੀ ਬਿਲਡਿੰਗ ਦੇ ਉੱਤੇ ਰਾਕਟ ਵੱਜਦਾ, ਉਹ ਕਹਿੰਦੇ ਜੀ ਵਕੀਲ ਨੇ ਇਹਦੀ ਜ਼ਿੰਮੇਵਾਰੀ ਚੱਕ ਲਈ ਹੈ, ਕਿੱਡੀ ਹਾਸੋਹੀਣੀ ਗੱਲ ਸੀਗੀ। ਸੋ ਜਿੰਨੇ ਮੈਂ ਇਹ 3 ਇੰਸੀਡੈਂਟ ਗਿਣਾਏ ਨੇ, ਮੇਰੇ ਕੋਲ ਇੱਦਾਂ ਦੇ 17 ਇੰਸੀਡੈਂਟ ਨੇ ਵੱਡੇ ਵੱਡੇ। ਪੰਜਾਬ ਦੇ ਵਿੱਚ ਹਰ ਇੱਕ ਵਾਇਲੈਂਟਲੀ ਹੋਣ ਵਾਲੀ ਘਟਨਾ ਨੂੰ ਵੋਟਾਂ ਵਾਲੇ ਗਰੁੱਪ ਦੇ ਨਾਲ ਜੋੜ ਦਿੱਤਾ ਜਾਂਦਾ, ਸ਼ਾਇਦ ਉਹਨਾਂ ਨੂੰ ਲੱਗਦਾ ਵੀ ਕਿਸੇ ਨਾ ਕਿਤੇ ਕੋਈ ਨਾ ਕੋਈ ਫਿੱਟ ਬਹਿ ਜਾਵੇ ਅਤੇ ਇਹਨਾਂ ਦੀ ਜਿਹੜੀ ਆ ਇਸ ਕੰਪੇਨ ਦੇ ਉੱਤੇ ਪਾਬੰਦੀ ਲੱਗ ਸਕੇ। ਪਰ ਸਰਕਾਰ ਸਮਝਣ 'ਚ ਫੇਲ ਹੋਈ ਆ ਵੀ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਆ ਵੋਟਾਂ ਦਾ, ਲੋਕਾਂ ਨੂੰ ਵੋਟਿੰਗ ਸੈਂਟਰ ਤੋਂ ਜਾਣ ਤੋਂ ਦੁਨੀਆਂ ਦਾ ਕੋਈ ਕਾਨੂੰਨ ਨਹੀਂ ਰੋਕ ਸਕਦਾ। ਜੇ ਤੁਸੀਂ ਇਸ ਵੋਟਿੰਗ ਸੈਂਟਰ ਦਾ ਐਲਾਨ 15 ਅਗਸਤ ਨੂੰ ਹੋਣਾ ਆ ਵੀ ਇੱਥੇ ਤੁਸੀਂ ਵੋਟਾਂ ਪਾਓ, ਤੁਸੀਂ ਇੰਡੀਆ 'ਚੋਂ ਜਿਹੜੀ ਮਰਜ਼ੀ ਖਬਰ ਲਾ ਲਓ, ਜਿਹੜਾ ਮਰਜ਼ੀ ਤੁਸੀਂ ਬੁਲਟਨ ਚਲਾ ਕੇ, ਜਿੰਨੀਆਂ ਮਰਜ਼ੀ ਤੁਸੀਂ ਅਭੀ ਕਭੀ ਕਭੀ ਇਸਕੇ ਸਾਥ ਉਸਕੇ ਸਾਥ ਵਾਲੇ ਜਿੰਨੀਆਂ ਮਰਜ਼ੀ ਚੀਕਾਂ ਮਾਰ ਲੈਣ, ਪਰ ਕਾਨੂੰਨ ਲੋਕਾਂ ਨੂੰ ਆਪਣੇ ਘਰਾਂ ਤੋਂ ਵੋਟਿੰਗ ਸੈਂਟਰ ਤੱਕ ਜਾਣ ਲਈ ਯੈਸ ਜਾਂ ਨੋ ਦਾ ਪਰਚੀ ਬਕਸ 'ਚ ਪਾਉਣ ਲਈ ਕੋਈ ਨਹੀਂ ਰੋਕ ਸਕਦਾ ਜੀ। ਢਿੱਲੋਂ ਸਾਹਿਬ
ਬਿਲਕੁਲ ਭਾਅ ਜੀ, ਮੈਂ ਤੁਹਾਨੂੰ ਇੱਥੋਂ ਇੱਕ ਮੇਰਾ ਤੁਹਾਡੇ ਤੋਂ ਕਮੈਂਟ ਵੀ ਮੈਂ ਲੈਣਾ ਸੀਗਾ, ਜਿਹੜਾ ਇੱਥੇ ਲਗਾਤਾਰਤਾ ਦੇ ਨਾਲ ਡੈਮੋਨਾਈਜੇਸ਼ਨ ਕੀਤੀ ਗਈ ਆ, ਉਹਦੇ ਵਿੱਚ ਇੱਕ ਟੈਰੀ ਮਿਲੈਸਕੀ ਨਾਂ ਦਾ ਪੱਤਰਕਾਰ ਸੀ, ਜਿਹੜਾ ਜਦੋਂ ਵੀ ਕੋਈ ਸਾਡਾ ਇਲੈਕਟਡ ਰੈਪ੍ਰਜੈਂਟੇਟਿਵ ਹਾਲੇ ਪੌੜੀਆਂ 'ਚ ਹੀ ਹੁੰਦਾ ਸੀਗਾ, ਅਤੇ ਉਹ ਕਈ ਆਪਣਾ ਮੀਡੀਆ ਉਹਨਾਂ ਦਾ ਇੱਕ ਸਪੈਸ਼ਲ ਤਰੀਕੇ ਨਾਲ ਪੋਰਟਰੇ ਕਰਦਾ ਸੀਗਾ, ਜਿਹੜੀ ਇੱਕ 25 ਪੇਜਾਂ ਦੀ ਰਿਪੋਰਟ ਵੀ ਜੀ ਸੀਗੀ ਉਹਨੇ ਪਬਲਿਸ਼ ਕੀਤੀ। ਸੋ ਜਿੱਥੇ ਸਿੱਖ ਫਾਰ ਜਸਟਿਸ ਗਰੁੱਪ ਨੇ ਸਿੱਖਾਂ ਦੇ ਕੰਬਾਈਨਡ ਐਕਟ ਜਿਹੜਾ ਆਈਸੋਲੇਟ ਕਰਨ ਦੀ ਕੋਸ਼ਿਸ਼ ਜਾਂ ਉਹਨੂੰ ਦਾਗੀ ਬਣਾਉਣ ਦੀ ਕੋਸ਼ਿਸ਼, ਜਾਂ ਸਿੱਖਾਂ ਦੀ ਇੱਕ ਮੰਗ ਜਿਹੜੀ ਖਾਲਿਸਤਾਨ ਦੀ ਉਹਨੂੰ ਇੱਕ ਵੱਖਰਾ ਕਿਸੇ ਮੁਲਕ ਦਾ ਮੰਗ ਕਹਿਣ ਕੇ ਪੇਸ਼ ਕਰਨ ਦੀ ਕੋਸ਼ਿਸ਼ ਸੀ, ਤੁਸੀਂ ਸ਼ਾਇਦ ਉਹਦੇ ਬਾਰੇ ਜਾਣਦੇ ਹੋ ਜਿਹੜਾ ਉਹ ਕੇਡ ਕੋਸ਼ 'ਚ ਇਸ ਵੇਲੇ ਹੈਗਾ, ਜੇ ਤੁਸੀਂ ਦੱਸ ਸਕਦੇ ਆ ਤਾਂ ਉਹ ਵੀ ਦੱਸੋ।
ਉਹਦੇ 'ਚ ਟੈਰੀ ਮਿਲੈਸਕੀ ਵੱਲੋਂ ਇੱਕ ਬੁੱਕ ਕਿਤਾਬ ਛਾਪੀ ਸੀ ਜੀ 'ਚ ਕਿਹਾ ਗਿਆ ਸੀਗਾ ਵੀ ਖਾਲਿਸਤਾਨ ਇਜ਼ ਅ ਪ੍ਰੋਜੈਕਟ ਆਫ ਪਾਕਿਸਤਾਨ,
ਹਾਂਜੀ,
ਅਤੇ SFJ ਇਜ਼ ਫੰਡਡ ਬਾਏ ISI। ਸੋ ਉਹਦੇ 'ਤੇ ਮੇਰੇ ਖਿਆਲ 'ਚ SFJ ਨੇ ਕੇਸ ਕੀਤਾ ਸੀਗਾ, ਅਤੇ ਉਹ ਕੋਰਟ 'ਚ ਗਏ ਸੀ ਅਤੇ ਉਹ ਕਹਿੰਦੇ ਸੀ ਇਹ ਪਬਲਿਕ ਡਿਬੇਟ ਆ,
ਹਾਂਜੀ,
ਪਰ SFJ ਨੇ ਕਿਹਾ ਸੀ ਖਾਲਿਸਤਾਨ ਪਬਲਿਕ ਡਿਬੇਟ ਹੋ ਸਕਦੀ ਆ, ਪਰ SFJ ਫੰਡਡ ਬਾਈ ISI ਇਹ ਪਬਲਿਕ ਡਿਬੇਟ ਨਹੀਂ, ਇਹ ਐਲੀਗੇਸ਼ਨ ਆ, ਇਸ ਨੂੰ ਪ੍ਰੂਵ ਕਰੋ।
ਹਾਂਜੀ,
ਸੋ ਉਹ ਪਹਿਲਾ ਜਿਹੜਾ ਇੱਕ ਪੜਾਅ ਦਾ ਕੇਸ ਸੀਗਾ ਉਹ ਹਾਰ ਗਏ ਨੇ, ਦੂਜੇ ਪੜਾਅ ਦੇ ਕੇਸ ਅਜੇ ਚੱਲਣੇ ਨੇ। ਪਰ ਇਹਦੇ 'ਚ ਤੁਸੀਂ ਵਧੀਆ ਗੱਲ ਕੀਤੀ, ਇਹਦੇ 'ਤੇ ਕਲੈਰਿਟੀ ਵੀ ਹੋਣੀ ਚਾਹੀਦੀ ਆ। ਮੈਂ ਇਹਦੇ 'ਤੇ ਗੱਲਬਾਤ ਕਰਨੀ ਚਾਹੁੰਦਾ, ਦੇਖੋ ਨਸਲਕੁਸ਼ੀ ਦੇ ਮਤੇ ਅੰਟਾਰੀਓ ਪਾਰਲੀਮੈਂਟ 'ਚ ਪਏ ਨੇ, ਪੈਨਸਲਵੇਨੀਆ ਦੀ ਸਟੇਟ ਅਸੈਂਬਲੀ 'ਚ ਪਏ ਨੇ, ਕਨੈਟੀਕਟ ਦੀ ਸਟੇਟ ਅਸੈਂਬਲੀ 'ਚ ਪਏ ਨੇ, ਅਮਰੀਕਾ ਦੇ 20-25 ਸ਼ਹਿਰਾਂ 'ਚ ਪਏ ਨੇ, ਇਸਲਾਮਾਬਾਦ ਦੀ ਅਸੈਂਬਲੀ 'ਚ ਤਾਂ ਨਹੀਂ ਪਿਆ। ਜੇ ਤੁਸੀਂ ਕਹੋ ਵੀ
ਉੱਥੇ ਵੀ ਪੈਣਾ ਚਾਹੀਦਾ ਸੀ,
ਨਹੀਂ ਆਪਾਂ ਗੱਲ ਕਰੀਏ ਪੈਣਾ ਚਾਹੁੰਦਾ ਤਾਂ ਚਲੋ ਠੀਕ ਆ, ਆਪਾਂ ਗੱਲ ਕਰਦੇ ਇੱਕ ਚੀਜ਼ ਦੀ, ਜੇ SFJ ਦਾ ਦਫ਼ਤਰ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਵਿੱਚ ਆ, ਪਾਕਿਸਤਾਨ ਦੇ ਵਿੱਚ ਤਾਂ ਨਹੀਂ, ਜਾਂ SFJ ਕੋਲ ਉਹਦੇ ਸਿਟੀਜ਼ਨ ਜਿਹੜੇ ਵਰਕਰ ਨੇ ਉਹ ਅਮਰੀਕਨ, ਕੈਨੇਡੀਅਨ, ਯੂਰਪੀਅਨ ਸਿਟੀਜ਼ਨ ਨੇ, ਹੋਲਡਰ ਨੇ, ਪਾਕਿਸਤਾਨੀ ਪਾਸਪੋਰਟ ਹੋਲਡਰ ਤਾਂ ਕੋਈ ਵੀ ਨਹੀਂ ਹੈਗਾ। ਜਦੋਂ ਅਸੀਂ ਗੱਲ ਕਰਦੇ ਹਾਂ ਵੀ ਖਾਲਿਸਤਾਨ ਦੇ ਝੰਡੇ ਅਮਰੀਕਾ ਦੀਆਂ ਸੜਕਾਂ ਦੇ ਉੱਤੇ, ਕੈਨੇਡਾ ਦੀਆਂ ਸੜਕਾਂ ਦੇ ਉੱਤੇ, ਯੂਰਪ ਦੀਆਂ ਸੜਕਾਂ ਦੇ ਉੱਤੇ ਲੋਕ ਚੱਕੀ ਫਿਰਦੇ ਨੇ, ਪਾਕਿਸਤਾਨ ਦੇ ਕਿਸੇ ਨਗਰ ਕੀਰਤਨ ਦੀ ਤਸਵੀਰ ਦੇਖ ਲਓਗੇ ਤੁਸੀਂ ਕਦੇ ਐਡੇ ਜਾਹੋ ਜਲਾਲ ਦੇ ਨਾਲ ਲੋਕ ਨਹੀਂ ਤੁਰੇ ਫਿਰਦੇ ਇੱਥੇ ਖਾਲਿਸਤਾਨ ਦੇ ਝੰਡੇ ਚੱਕੀ। ਸੋ ਉੱਥੇ ਬਹੁਤ ਇੱਦਾਂ ਦੇ ਇਸ਼ੂ ਨੇ ਜਿਹ 'ਚ ਪਤਾ ਲੱਗਦਾ ਵੀ ਭਾਈ ਖਾਲਿਸਤਾਨ ਦੀ ਜਿਹੜੀ ਕੰਪੇਨ ਆ ਉਹ ਅਮਰੀਕਾ, ਕੈਨੇਡਾ, ਯੂਰਪ ਤੋਂ ਚੱਲਦੀ ਆ, ਨਾ ਕਿ ਪਾਕਿਸਤਾਨ ਤੋਂ ਚੱਲਦੀ ਆ।
ਉਹ ਤਾਂ ਆਪ ਵੀ ਕਹਿ ਰਹੇ ਹਾਂ ਇਹ ਬਾਹਰੋਂ ਚੱਲਦੀ ਆ, ਯੂਐਸ ਚੱਲਦੀ ਆ, ਪਰ ਫਿਰ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਬਦਨਾਮ ਕਰਨ ਦੀ। ਦੋ ਕੁ ਲਾਈਨਾਂ ਮੈਂ ਕਵਿਤਾ ਦੀਆਂ ਪੜ੍ਹ ਕੇ ਫਿਰ ਆਪਾਂ ਸਮਾਪਤੀ ਕਰੀਏ। ਮੇਰੇ ਖਿਆਲ 'ਚ ਮੈਂ ਉਹਨਾਂ ਲੋਕਾਂ ਨੂੰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਉਹਨਾਂ ਰਾਈਟਰਸ ਦਾ, ਉਹਨਾਂ ਲਿਖਾਰੀਆਂ ਦਾ, ਉਹਨਾਂ ਪੱਤਰਕਾਰਾਂ ਦਾ ਜੋ ਹੱਕ ਸੱਚ ਇਨਸਾਫ਼ ਆਜ਼ਾਦੀ ਲਈ ਬੋਲਦੇ ਨੇ। ਕਈ ਵਾਰੀ ਹੁੰਦਾ ਜੀ ਅਸੀਂ ਤਾਂ ਨਿਊਟਰਲ ਹਾਂ, ਅਸੀਂ ਮੈਂ ਕੋਈ ਨਿਊਟਰਲ ਨਹੀਂ ਹੈਗਾ, ਅਸੀਂ ਹੱਕ ਸੱਚ ਇਨਸਾਫ਼ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੇ ਪੱਖ ਦੀ ਗੱਲ ਕਰਦੇ ਹਾਂ, ਪੰਥ ਦੇ ਹੱਕ ਦੀ ਗੱਲ ਕਰਦੇ ਹਾਂ, ਪਰ ਕਿਸੇ ਨਾਲ ਧੱਕਾ ਨਹੀਂ ਕਰਦੇ, ਕਿਸੇ ਦੇ ਧਰਮ ਦੇ ਖਿਲਾਫ਼ ਨਹੀਂ ਹੈ। ਅਤੇ ਜਦੋਂ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੁੰਦਾ ਅਤੇ ਪਾਕਿਸਤਾਨ ਦੇ ਬੜੇ ਮਸ਼ਹੂਰ ਕਵੀ ਹਨ ਜੀ ਅਫਜ਼ਲ ਰੰਧਾਵਾ ਨੇ ਲਿਖਿਆ ਸੀ ਕਿ ਅੱਜ ਤਪਦੀ ਭੱਠੀ ਬਣ ਗਈ ਮੇਰੇ ਵਿਹੜੇ ਦੀ ਹਰ ਇੱਟ, ਜਿੱਥੇ ਦੁਨੀਆ ਮੱਥਾ ਟੇਕਦੀ ਉੱਥੇ ਬੂਟਾਂ ਛੱਡੀ ਭਿੱਟ, ਮੇਰੇ ਬੁਰਜ ਮਨਾਰੇ ਢਾ ਦਿੱਤੇ, ਢਾ ਦਿੱਤਾ ਤਖ਼ਤ ਅਕਾਲ, ਮੇਰੇ ਸੋਹਣੇ ਰੰਗਾ ਰੰਗ ਅੱਜ ਮੇਰੇ ਲਹੂ ਨਾਲ ਲਾਲੋ ਲਾਲ। ਸੋ ਇੱਥੋਂ ਖਾਲਿਸਤਾਨ ਦੀ ਵੱਡੀ ਮੁਹਿੰਮ ਸ਼ੁਰੂ ਹੁੰਦੀ ਆ। ਸੰਤ ਭਿੰਡਰਾਂ ਵਾਲਿਆਂ ਨੇ ਵੀ ਕਿਹਾ ਸੀ ਜਦੋਂ ਦਰਬਾਰ ਸਾਹਿਬ ਦੀ ਹਦੂਦ ਵਿੱਚ ਭਾਰਤੀ ਫੌਜ ਨੇ ਪੈਰ ਪਾਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਡਾਕਟਰ ਨਾਲ ਸਾਹਿਬ ਨੇ ਇੱਕ ਕਵਿਤਾ, ਉਹ ਵੀ ਤੁਹਾਡੇ ਨਾਲ ਦੋ ਕੁ ਸ਼ੇਰ ਸਾਂਝੇ ਕਰ ਦਿੰਦਾ। ਡਰ ਰਿਹਾ ਹੈ ਜ਼ਾਲਮਾਂ ਦੇ ਕਤਲਗਾਹ ਦੇ ਖੌਫ ਤੋਂ, ਨਾ ਫੜੀ ਤਲਵਾਰ ਹੱਥ ਹਾਮੀ ਤਾਂ ਭਰ। ਹਾਂਜੀ, ਕਿਉਂਕਿ ਥੋੜ੍ਹੀ ਬਹੁਤੀ ਹਾਮੀ ਤਾਂ ਭਰਨੀ ਚਾਹੀਦੀ ਆਪਾਂ ਨੂੰ, ਜਿੰਨਾ ਕਰ ਸਕਦਾ ਉਨਾ ਕਰਦੇ ਰਹਿਣਾ ਚਾਹੀਦਾ। ਇੱਕ ਉਹਨਾਂ ਨੇ ਹੋਰ ਸੀ, ਉਹ ਵੀ ਨਾਲੇ ਸਾਂਝੀ ਕਰਕੇ ਆਪਾਂ ਵੀ ਸਮਾਪਤੀ ਕਰੀਏ ਕਿਉਂਕਿ 5 ਮਿੰਟ ਰਹਿ ਗਏ। ਹਾਂਜੀ, ਉਹਨਾਂ ਕਿਹਾ ਕਿ ਹਰ ਆਜ਼ਾਦੀ ਦੇ ਬੂਹੇ ਦੀਵਾਰਾਂ ਹੁੰਦੀਆਂ ਨੇ, ਜਿੰਦਰੇ ਹੱਥ ਕੜੀਆਂ ਜੇਲਾਂ ਤਲਵਾਰਾਂ ਹੁੰਦੀਆਂ ਨੇ, ਸੋਚਾਂ ਦੇ ਪੈਰੀ ਸੰਗਲ ਪਜੇਬਾਂ ਹੁੰਦੀਆਂ ਨੇ, ਬੰਬ ਗੋਲੀਆਂ ਅੱਥਰੂ ਗੈਸਾਂ ਸਰਕਾਰਾਂ ਹੁੰਦੀਆਂ ਨੇ। ਸੋ ਹਰ ਆਜ਼ਾਦੀ ਦੇ ਮੂਹਰੇ ਕੋਈ ਨਾ ਕੋਈ ਉਹਨੀ ਕੰਡੇ ਤਲਵਾਰਾਂ ਸਰਕਾਰਾਂ ਹੁੰਦੀਆਂ ਨੇ। ਹਾਂਜੀ
ਜੀ, ਬਿਲਕੁਲ ਜੀ। ਇੱਕ ਗੱਲ ਜਿਹੜੀ ਜਦੋਂ ਕੋਈ ਵੀ ਕਵਿਤਾ ਬੋਲੀ ਜਾਂਦੀ ਆ, ਪੜ੍ਹੀ ਜਾਂਦੀ ਆ, ਕੋਈ ਵਿਚਾਰ ਦਿੰਦਾ ਆ ਖਾਲਿਸਤਾਨ ਨੂੰ ਲੈ ਕੇ ਕਿਸੇ ਤਰ੍ਹਾਂ ਦੇ, ਕੋਈ ਇੱਕ ਧਿਰ ਦੇ ਹੁੰਦੇ ਨੇ, ਅੱਜ ਤੱਕ ਉਸ ਨੂੰ ਸੁਣਦਿਆਂ ਸਮਝਦਿਆਂ ਲੋਕ ਉਸ ਦੇ ਵਿੱਚੋਂ ਲੱਗਦਾ ਸੀ ਵੀ ਇਹ ਵੱਖਵਾਦ ਦੀ ਗੱਲ ਆਮ ਸਟਰਗਲ ਦੇ ਨਾਲ ਹੋ ਰਹੀ ਆ, ਉਸ ਦੇ ਵਿਸ਼ੇ 'ਚੋਂ ਕਰ ਰਹੇ ਨੇ। ਪਰ ਜਦੋਂ ਰੈਫਰੈਂਡਮ ਦੀ ਗੱਲ ਖਾਲਿਸਤਾਨ ਦੇ ਨਾਲ ਜੁੜੀ ਜਾਂਦੀ ਆ, ਸੋ ਇਹ ਬੜਾ ਇੱਕ ਪੀਸਫੁਲ ਮੀਨਸ ਆ ਪੋਲੀਟੀਕਲ ਸਟੇਟਸ ਦੀ ਰੀਸਟੈਬਲਿਸ਼ਮੈਂਟ ਦੇ ਲਈ, ਕਲੈਰਟੀ ਲਿਆਉਣ ਵਾਸਤੇ। ਸੋ ਸਰਕਾਰਾਂ ਨੂੰ ਆਖਿਰਕਾਰ ਬਹੁਤ ਦੁਨੀਆ ਦੀਆਂ ਤਾਕਤਾਂ ਨੂੰ ਨਿਬੜਨੀ ਗੱਲ ਟੇਬਲ ਦੇ ਉੱਤੇ ਪਈ ਆ, ਕਿਉਂਕਿ ਇਸ ਪੋਲੀਟੀਕਲ ਸਟੇਟਸ ਦੇ ਉੱਤੇ ਪਹਿਲਾਂ ਬਹੁਤ ਵਾਇਲੈਂਸ ਹੋ ਚੁੱਕੀ ਆ, ਜਿੱਥੇ ਹਿੰਦੁਸਤਾਨ ਨੇ ਇਸ ਪੋਲੀਟੀਕਲ ਸਟੇਟਸ ਦੇ ਉੱਤੇ ਆਪਣੀ ਪ੍ਰਾਈਮ ਮਿਨਿਸਟਰ ਜਿਹੜੀ ਆ ਖੋਈ ਆ, ਆਪਣਾ ਚੀਫ ਆਫ ਆਰਮੀ ਸਟਾਫ ਖੋਇਆ, ਆਪਣੇ ਹੋਰ ਵੱਡੇ ਵੱਡੇ ਅਫਸਰ ਖੋਏ ਨੇ, ਕੌਮ ਦੇ ਆਪਣੇ ਨੁਕਸਾਨ ਹੋਇਆ ਇਸ ਇਸ਼ੂ ਦੇ ਉੱਤੇ, ਦੋਨੇ ਤਰ੍ਹਾਂ ਦਾ ਨੁਕਸਾਨ ਹੋਇਆ। ਕੋਈ ਇਸ ਦੇ ਉੱਤੇ ਤੁਸੀਂ ਇਸ ਗੱਲ 'ਤੇ ਨਹੀਂ ਨਾ ਕਹਿ ਸਕਦੇ ਵੀ ਕਿਸੇ ਦਾ ਹੋਇਆ ਕਿ ਨਹੀਂ ਹੋਇਆ, ਦੋਨੇ ਪਾਸਿਆਂ ਨੇ ਬਹੁਤ ਨੁਕਸਾਨ ਝੱਲਿਆ। ਸੋ ਆਪਣਾ ਤਾਂ ਫਰਜ਼ ਇਹ ਬਣਦਾ ਵੀ ਭਾਈ ਵਿਦਆਊਟ ਵਾਇਲੈਂਸ, ਜੇ ਅੱਜ ਵੀ ਲੋਕਾਂ ਦੇ ਵਿੱਚ ਇਸ ਇਸ਼ੂ ਦੇ ਉੱਤੇ ਲੋਕਾਂ ਦੀ ਇਸ ਇਸ਼ੂ 'ਤੇ ਪਕੜ ਆ ਅਤੇ ਉਹ ਇਸ ਦੀ ਕਲੈਰਟੀ ਚਾਹੁੰਦੇ ਨੇ, ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਨੇ, ਸੋ ਵਾਈ ਨੋਟ ਰੈਫਰੈਂਡਮ। ਸੋ ਇਹ ਸਰਕਾਰ ਦੇ ਲਈ ਵੀ ਫਾਇਦੇਮੰਦ ਚਾ, ਕਿਉਂਕਿ ਸਰਕਾਰ ਨੇ ਵੀ ਬਹੁਤ ਨੁਕਸਾਨ ਝੱਲਿਆ ਆ, ਅਤੇ ਲੋਕਾਂ ਲਈ ਵੀ ਲਾਹੇਮੰਦ ਚਾ, ਕਿਉਂਕਿ ਲੋਕਾਂ ਨੇ ਵੀ ਬਹੁਤ ਸ਼ੱਦਰ ਸਰਕਾਰੀ ਜਿਹੜਾ ਸਟੇਟ ਦਾ ਵਾਇਲੈਂਸ ਆ ਪਿੰਡ 'ਤੇ ਹੰਢਾਈ ਆ। ਸੋ ਚਾਹੀਦਾ ਤਾਂ ਇਹ ਆ ਵੀ ਇਸ ਪੋਲੀਟੀਕਲ ਸਟੇਟਸ ਦੇ ਉੱਤੇ ਵੋਟਾਂ ਕਰਵਾ ਕੇ ਤੁਸੀਂ ਆਪਣਾ ਕਿਤੇ ਨਤੀਜੇ 'ਤੇ ਪਹੁੰਚੋ, ਇਨਸਟੈਡ ਵੀ ਇਸ ਨੂੰ ਰਗੜੀ ਜਾਵੇ ਸਰਕਾਰ, ਇਸ ਨੂੰ ਪੁਰਾਣੇ ਟੂਲ ਜਿਹੜੇ ਟੈਰੋਰਿਜ਼ਮ ਵਾਲੇ ਵਾਇਲੈਂਸ ਵਾਲਿਆਂ ਥੱਲੇ ਕਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਫੇਲ ਹੋ ਰਹੀ ਆ। ਸੋ ਅੱਗੇ ਅੱਗੇ ਵੀ ਫੇਲ ਹੋਣ ਦੇ ਹੀ ਆਸਾਰ ਜਿਹੜੇ ਸਰਕਾਰ ਦੇ ਦੇਖਦੇ ਨੇ ਜੀ। ਢਿੱਲੋਂ ਸਾਹਿਬ,
ਬਿਲਕੁਲ ਭਾਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਮੈਂ ਵੀ ਆਪਾਂ ਇੱਥੇ ਡਿਸਕਸ਼ਨ ਕੀਤੀ ਆ ਵੀ ਜਿਸ ਤਰ੍ਹਾਂ ਦੇ ਨਾਲ ਟੈਰੀ ਮਲੈਸਕੀ ਨੂੰ, ਉਹਦੇ ਪ੍ਰਚਾਰ ਨੂੰ, ਗਲਤ ਪ੍ਰਚਾਰ ਨੂੰ ਸਿੱਖਾਂ ਦੇ ਬਾਰੇ ਨੱਥ ਪਾਈ ਗਈ ਆ, ਜੇ ਤੁਸੀਂ ਚਾਹੁੰਦੇ ਹੈ ਵੀ ਤੁਹਾਡੇ ਜਿਹੜੇ ਇਲੈਕਟਡ ਬੰਦੇ ਵੀ ਜੇ ਉਹ ਵੀ ਤੁਹਾਡੇ ਡਿਫੈਂਸ ਲਈ ਕੁਛ ਕਰਨ ਅਤੇ ਉਹਦਿਆਂ ਦੀ ਸਕਰੂਟਨੀ ਹੋਵੇ, ਤਾਂ ਤੁਸੀਂ ਇਸ ਮੁਹਿੰਮ ਦੇ ਵਿੱਚ ਹਿੱਸਾ ਪਾਓ, ਤਾਂ ਕਿ ਉਹਨਾਂ ਦਾ ਵੀ ਫੀਟ ਟੂ ਦੀ ਫਾਇਰ ਕਹਿੰਦੇ ਇੰਗਲਿਸ਼ ਦੇ ਵਿੱਚ, ਵੀ ਉਹਨਾਂ ਦਾ ਪੈਰ ਵੀ ਅੱਗ 'ਤੇ ਰੱਖਿਆ ਜਾਵੇ। ਉਹ ਸਿਰਫ ਤਨਖਾਹਾਂ ਲੈ ਕੇ ਗੁਰਦੁਆਰਿਆਂ 'ਚ ਨਗਰ ਕੀਰਤਨਾਂ ਦੇ ਵਿੱਚ ਆ ਕੇ ਬਿਆਨ ਦੇਣ ਲਈ ਨਹੀਂ, ਉਹ ਹਾਂਜੀ ਉਹ ਵੀ ਤੁਹਾਨੂੰ ਆ ਕੇ ਘੱਟੋ ਘੱਟ ਇਹ ਅਕਾਊਂਟੇਬਲ ਹੋਣ ਇਸ ਗੱਲ ਦੇ ਉੱਪਰ। ਦੂਸਰੀ ਗੱਲ ਬਹੁਤ ਜ਼ਰੂਰੀ ਆ, ਸਾਰੇ ਸੁਣਨ ਵਾਲੇ ਸਰੋਤੇ ਜਿਹੜੇ ਵੀ ਤੁਸੀਂ ਕਿਤੇ ਘਰ 'ਚ ਬੈਠੇ ਹੋ, ਅੱਜ ਵੀਕਐਂਡ ਆ, ਕਾਰਾਂ 'ਚ ਕਿਤੇ ਜਾ ਰਹੇ ਹੋ, ਵੀ ਆ ਇੱਕ ਲਾਈਨਾਂ ਸੰਤ ਜਰਨੈਲ ਸਿੰਘ ਬਾਰੇ ਕਿਸੇ ਨੇ ਲਿਖਿਆ, ਆਇਆ ਸੰਤ ਜਰਨੈਲ ਸਿੰਘ ਦੀ ਜਿਹੜੀ ਭਾਵਨਾ ਨੂੰ ਰਿਫਲੈਕਟ ਕਰਦੇ ਕਿਹਾ ਆ, ਆਖਿਆ ਸੂਰਮੇ ਸੰਤ ਜਰਨੈਲ ਸਿੰਘ ਨੇ, ਸਿੰਘੋ ਵੇਲਾ ਨਹੀਂ ਹੱਥੋਂ ਗਵਾਉਣ ਵਾਲਾ, ਸਾਕਾ ਗੜੀ ਚਮਕੌਰ ਦਾ ਯਾਦ ਕਰ ਲਓ, ਪੱਛੋ ਤਾਊਗਾ ਕੰਨੀ ਕਤਰਾਉਣ ਵਾਲਾ। ਸੋ ਆਹ ਜਿਹੜਾ ਇਸ ਵੇਲੇ ਵੋਟਿੰਗ ਦਾ ਜਿਹੜਾ ਇਸ਼ੂ ਆ, 18 ਸਤੰਬਰ ਨੂੰ ਤੁਹਾਡੇ 'ਚ ਜਦੋਂ ਇੱਥੇ ਕਦੀ ਖਾਲਿਸਤਾਨ ਦੇ ਝੰਡਿਆਂ 'ਤੇ ਕੋਈ ਸਵਾਲ ਉਠਾਉਂਦਾ ਜਾਂ ਖਾਲਿਸਤਾਨ ਦੀ ਗੱਲ 'ਤੇ ਜਿਹੜੇ ਸਾਡੇ ਪਹਿਰੇ ਦੇ ਵਿੱਚ ਇੱਥੇ ਬੰਦੇ ਨੇ ਅਸੀਂ ਕਿਸੇ ਤੋਂ ਜਰਕਦੇ ਨਹੀਂ ਡਰਦੇ ਨਹੀਂ ਪਰ ਤੁਸੀਂ ਸੰਗਤੀ ਰੂਪ ਦੇ ਵਿੱਚ ਇਹ ਚੀਜ਼ ਸੰਗਤ 21ਵੇਂ ਗੁਰੂ ਨੇ ਕਿਹਾ ਸੀ ਉੱਥੇ ਜਿਹੜਾ ਸੈਂਟਰ ਤੁਹਾਨੂੰ ਦੱਸਾਂਗੇ ਸਾਰਾ ਆਪਾਂ ਆਪਣੇ ਪੋਸਟਰ ਵੀ ਛੱਪਣਗੇ ਮੀਡੀਆ 'ਚ ਵੀ ਦੱਸਾਂਗੇ ਅਤੇ ਨੰਬਰ ਵੀ ਹੁਣ ਵੀ ਸਾਰਾ ਜਾ ਰਹੇ ਨੇ ਹੁੰਮ ਹੁੰਮ ਆ ਕੇ ਪਹੁੰਚੋ ਅਤੇ ਅੱਜ ਆਓ ਉਹਨਾਂ ਨੂੰ ਅਸੀਂ ਦੱਸੀਏ ਉਹ ਵੀ ਦੇਖਣ ਉਹ ਕਮੇਟੀਆਂ ਵੀ ਦੇਖਣ ਵੀ ਕਿੱਥੇ ਲੋਕਾਂ ਦੀ ਮੰਗ ਕੀ ਹੈ ਅਤੇ ਪ੍ਰਬੰਧਕ ਜਿਹੜੇ ਆ ਉਹ ਕਿੱਦਾਂ ਸਾਡੇ ਨਾਲ ਹੀ ਨੇ ਮੈਜੋਰਟੀ ਵੀ ਉਹਨਾਂ ਨੂੰ ਵੀ ਇੱਕ ਲਾਈਨ ਟੋ ਕਰਾਉਣ ਦੀ ਲੋੜ ਹੈ ਜੀ
ਜੀ ਬਿਲਕੁਲ ਜੀ ਸੋ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਾ ਬਾਜ਼ਾਰ ਵਿੱਚੋਂ ਛੇਣੇ ਨੀ ਬੰਦ ਬੰਦ ਕੱਟ ਜਾਵਾਂਗੇ ਪੈਣ ਦੇਣਾ ਨਹੀਂ ਪੰਜਾਬ ਹੁਣ ਗਹਿਣੇ
ਬਹੁਤ ਵਧੀਆ
ਸੋ ਪੰਜਾਬ ਦੀ ਗੱਲ ਆ ਜੀ ਹਰ ਇੱਕ ਪੰਜਾਬੀ ਦੇ ਦਿਲ 'ਚ ਪੰਜਾਬ ਧੜਕਦਾ ਆ ਹਰ ਇੱਕ ਸਿੱਖ ਹਰ ਇੱਕ ਪੰਜਾਬੀ ਪੰਜਾਬ ਨੂੰ ਵੱਧਦਾ ਫੁੱਲਦਾ ਦੇਖਣਾ ਚਾਹੁੰਦਾ ਆ ਉਸ ਵੱਧਦਾ ਫੁੱਲਦਾ ਕਿਸ ਤਰ੍ਹਾਂ ਦੇਖਣਾ ਚਾਹੁੰਦਾ ਆ ਉਹ ਇੱਕ ਵੱਖਰੀ ਗੱਲ ਆ ਸੋ ਉਸ ਪਰ ਉਸ ਵਧਣ ਫੁੱਲਣ ਦੇ ਲਈ ਜਿਹੜੀ ਰਾਜਨੀਤਿਕ ਤਾਕਤ ਦਾ ਹੋਣਾ ਜ਼ਰੂਰੀ ਆ ਅਕਾਲ ਤਖ਼ਤ ਦੀ ਸਿਰਜਣਾ ਵੀ ਪੋਲੀਟੀਕਲ ਸਟੇਟਸ ਨੂੰ ਲੈ ਕੇ ਹੋਈ ਆ ਉਹ ਕੋਈ ਮੱਥਾ ਟੇਕਣ ਨੂੰ ਇਕੱਲਾ ਨਹੀਂ ਹੈ ਉਹ ਸਿੱਖਾਂ ਦਾ ਪੋਲੀਟੀਕਲ ਸਿੰਬਲ ਆ ਜਿੱਥੇ
ਬਿਲਕੁਲ ਜੀ ਮੀਰੀ ਅਤੇ ਪੀਰੀ ਦਾ ਕੇਂਦਰ ਹੈ ਮੀਰੀ ਮੀਨ ਜਿਹੜੀ ਰਾਜਨੀਤੀ ਪੀਰੀ ਜਿਹੜੀ ਸਾਡੇ ਧਰਮ ਦੀ ਗੱਲ ਆ ਔਰ ਹੋਣੀ ਚਾਹੀਦੀ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ
ਪੀਰੀ ਦੀ
ਸੋ ਇਸ ਕਰਕੇ ਜਿਹੜੇ ਸਾਡੇ ਕੌਮ ਦੇ ਮੁੱਦੇ ਨੇ ਉਹਨਾਂ ਨੂੰ ਕੌਮੀ ਲੈਵਲ 'ਤੇ ਇੰਟਰਨੈਸ਼ਨਲ ਲੈਵਲ 'ਤੇ ਵਿਚਾਰਨਾ ਚਾਹੀਦਾ ਉਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਜਿਹੜੇ ਨਹੀਂ ਵੀ ਕਰਦੇ ਉਹ ਵੀ ਦੁਬਾਰਾ ਸੋਚੋ ਕਿਉਂਕਿ ਸਮਾਂ ਵਾਰ ਵਾਰ ਨਹੀਂ ਆਉਂਦਾ ਸਮਾਂ ਆਪਣੇ ਚਾਲੇ ਚੱਲ ਜਾਂਦਾ ਮੇਰੇ ਖਿਆਲ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ
ਕਿਸੇ ਨੇ ਇਕੱਲੀ ਬੋਲ ਦੇਣਾ ਫੋਨ
ਹਾਂ ਹਾਂ ਬੋਲੋ
ਲੰਬੀ ਨੇ ਲੰਬੇ ਨੇ ਰਸਤੇ ਜ਼ਿੰਦਗੀ ਦੇ ਮੰਜ਼ਿਲ ਚਾਹੇ ਦੂਰ ਆ ਸਾਡੀ ਵੀ ਜਿੱਦ ਹੈ ਮਾਲਕਾ ਪਹੁੰਚਣਾ ਜ਼ਰੂਰ ਆ ਬਸ ਇੱਕ ਤੇਰਾ ਸਾਥ ਨਾ ਛੁੱਟੇ ਬਾਕੀ ਸਭ ਮਨਜ਼ੂਰ ਆ
ਬਾਕੀ ਸਭ ਮਨਜ਼ੂਰ ਆ ਸੋ ਜਿਵੇਂ ਦੀਪ ਸਿੱਧੂ ਕਹਿੰਦਾ ਸੀਗਾ ਵੀ ਜਿਹਦਾ ਮਰਜ਼ੀ ਮਿਹਣਾ ਖੱਟ ਲਿਓ ਪੰਥ ਦਾ ਮਿਹਣਾ ਨਾ
ਪੰਥ ਦਾ ਮਿਹਣਾ ਨਹੀਂ ਖੱਟ
18 ਸਤੰਬਰ ਨੂੰ ਪੰਥ ਦਾ ਮਿਹਣਾ ਨਾ ਖੱਟੀਏ ਅਤੇ 18 ਸਤੰਬਰ ਨੂੰ ਪਹੁੰਚੀਏ ਪਾਈਏ ਟੋਰਾਂਟੋ ਦੇ ਜਿਸ ਵੋਟਿੰਗ ਸੈਂਟਰ ਦਾ ਹਜੇ ਐਲਾਨ ਹੋਣਾ ਆ ਸੋ 18 ਸਤੰਬਰ ਨੂੰ ਟੋਰਾਂਟੋ 'ਚ ਪੈਣਗੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ
ਫਤਿਹ ਸਾਂਝੀ
ਕਰੀਏ
ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
UK, Switzerland, ate Italy to baad, Khalistan referendum diyan votaan da agla pada, Canada. Canada vich Khalistan referendum diyan votaan da pehla center 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666
Canadian Sports and Recreation Marketing ਦੀ ਤਰਫੋਂ ਪੇਸ਼ ਖਿਦਮਤ ਹੈ Fantastic Family Fun Festival ਇੱਕ ਵਾਰੀ ਫੇਰ ਆ ਰਿਹਾ ਹੈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਵਿੱਚ ਤੇ ਨਾਲ ਲਿਆ ਰਿਹਾ ਹੈ ਤਰ੍ਹਾਂ ਤਰ੍ਹਾਂ ਦੇ ਚਟਖਾਰੇਦਾਰ ਖਾਣੇ ਬੱਚਿਆਂ ਦੇ ਖੇਲ ਝੂਲੇ ਮੁਕਾਬਲੇ ਲਾਈਵ ਸ਼ੋਜ ਓਪਨ ਏਅਰ ਬਾਜ਼ਾਰ ਤੇ ਕ੍ਰਿਕਟ ਦੇ ਸ਼ਦਾਈਆਂ ਵਾਸਤੇ ਅਜ਼ੀਮ ਸ਼ਾਨ ਕ੍ਰਿਕਟ ਟੂਰਨਾਮੈਂਟ ਜ਼ਬਰਦਸਤ ਤਫਰੀ ਤੇ ਦਾਖਲਾ ਬਿਲਕੁਲ ਮੁਫ਼ਤ 26-27 ਤੇ 28 ਅਗਸਤ ਨੂੰ ਸੈਂਟਰ ਬ੍ਰੈਂਪਟਨ ਵਿੱਚ ਮਜ਼ੀਦ ਮਾਲੂਮਾਤ ਤੇ ਫ੍ਰੀ ਰਜਿਸਟ੍ਰੇਸ਼ਨ ਵਾਸਤੇ ਵਿਜ਼ਿਟ ਕਰੋ fantasticfest.com
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
Quick Truck Lube! Tele Time Electronics, LEDs और Home Appliances की Hottest और Branded Range के साथ 0% Finance, Guarantee on Lowest Prices और Free Delivery in GTA. तो इंतजार कैसा? अभी विजिट करें Tele Time Brampton, 280 Rutherford Road या Springdale Square Shopping Center या Etobicoke, 1770 Albion Road या 9909 Markham Road. मजीद तफसीलात के लिए कॉल करें 905-455-1666. Tele Time Electronics.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट